सत्कार योग सम्मान योग सतगुरु गुरु नानक नाम लेवा साध संगत वाहिगुरु जी का खालसा वाहिगुरु जी की फतेह। अज आपां सतगुरु गुरु अर्जन देव महाराज जी की महान लासानी शहादत के कुछ पक्ष और कुछ तथा उपर विचार करांगे। सतगुर पिता पंचम पातशाह गुरु अर्जन देव महाराज जी की पावन शहादत की गल करन लगियां। अक्सर मैनू उमदाह ते तावरीख दे लिखारी दियां ओ सत्रां बड़ियां याद आंदियां ने, जिस दे विचों लिखदा है कि कलम तहरीरे आखू फिशा व दीदे गिरां व दिल बिरियां व जां हैरां मैं बाशत। केंद्र सतगुर पातशाह पंचम गुरु अर्जन देव महाराज जी की शहादत की दास्तां जिहड़ी कलम लिखेगी वह कलम भी लहू दे हंजू गेरेगी, वह कलम भी खून दे हंजू गेरेगी। जिस हथ विच वह कलम होएगी उस हथ दियां अखां भी रो उठणगियां, दिल और जां हैरान हो जाणगे कि ऐसी लासानी महान शहादत दुनिया के इतिहास के विच अज तक कदी होई नहीं, और ऐसी लासानी महान शहादत दुनिया के इतिहास के विच अज तक होई नहीं और शायद होवेगी भी नहीं। सतगुर पातशाह पंचम पिता गुरु अर्जन देव महाराज जी की महान शहादत की गल करन तो पहला मैं योग समझदा कि शहादत की है इस बाबत भी जरूर विचार करिए। शहीद कौन है और केड़ी मौत मनुख नू शहीद कर दी है, शहीद दा रुतबा दवाउंदी है या शहीद अखवाउण दे लई सहाई हुंदी है, केड़ी ओ मौत है। नेपोलियन ने बड़ी खूबसूरत एक गल लिखी है। नेपोलियन कहिंदा इट्स नॉट ए डेथ बट ए कॉज मेक्स ए मैन मार्टियर। कहिंदे मौत किसी मनुख नू शहीद नहीं करती बल्कि वह कारण वह मंतव जिन्हों की प्राप्ति दे लई मौत आप सहेड़ी जावे वह मौत मनुख नू शहादत का रुतबा दिलाउंदी है, शहीद कहाउण दे विच सहाई हुंदी है। नेपोलियन की यह गल सतगुरु गुरु अर्जन देव महाराज और पातशाह नौवें पिता गुरु तेग बहादुर महाराज जी के पावन शहादतों बाबत बिल्कुल सही ठीक ढुकती है, क्योंकि सतगुरु गुरु अर्जन देव महाराज जी की पावन शहादत के पिछे भी महान कारण है, और महान कारण है सतगुरु पातशाह गुरु तेग बहादुर नौवें पिता की शहादत के पिछे भी। नेपोलियन एक गल होर लिखता है। नेपोलियन कहता है कि यह गल तो समझ लग गई कि जिस मौत के पिछे मंतव है उस मौत नु सहेड़न वाला मनुख शहीद है, लेकिन वह कहता है कि मौत देन तो पहला जिंदगी का मुबारक मौका दिता जाए, यानी कि जिस शहीद नु मौत दिती जा रही है उस शहीद नू मौत देन तो पहला जिंदगी जीवन का मुबारक मौका दिता जाए, और वह उस मुबारक मौके नू ठुकरा के यानी कि जिंदगी के मौके नू ठुकरा के उस मंतव की प्राप्ति दे लई मौत नू चुन लवे। जिवें छोटे साहबजादियां जिन्हां नू नीहां दे विच चिणन तो पहला जिंदगी जीवन, और जिंदगी ही नहीं केवल बल्कि शहाना जिंदगी जीवन का मुबारक मौका दिता गया, शर्तां रखियां गईयां। इहो ही शर्तां रखियां गईयां पिता गुरु तेग बहादुर महाराज जी और पातशाह गुरु अर्जन देव महाराज जी नूं शहीद करन तों पहलां। भाई तारू जी या होर भी जिन्ने सिख इतिहास के महान शहीद होए ने उन्हां दी इतिहासक गाथा पढ़न दे नाल इह गल बखूबी समझ लगदी है कि सभना नूं शहीद किते जाण तों पहलां जिंदगी का मुबारक मौका दिता गया, चाहे वह भाई तारू जी सन जिन्हां ने अपनी खोपड़ी तुरवा लिती या फिर भाई साहब भाई सतकार युग मनी सिंह साहब जी। सतगुर पातशाह नौवें पिता गुरु तेग बहादुर महाराज जी नूं शहीद किते जाण तों पहलां बकायदा मुबारक जिंदगी ही जीवन का मौका नहीं दिता गया, सगों शाहाना जिंदगी जीवन दे लई सतगुरां दे अगे तीन शर्तां रखियां गईयां। तीन बात निर्णय कर ली जाए, तीन गल्लां दा फैसला कर लो। तीन बात निर्णय कर ली जाए, लख्यो भली सो धारण की जाए, शरहो चलहो कलमो को पढ़ मुख दे शाहो भोगो इन विधि सब सुख। शरा दे विच आ जाओ, भाव इस्लाम कबूल कर लो, कलमा पढ़ो और जिंदगी दे सारे सुख मुहैया करवाए जाएंगे। शरह चलहो कलमो को पढ़ मुख दे शाहो भोगो इन विधि सब सुख, जे हठ करो न मानो एहो करा मात कामल कर दे हो। जे हठ कर दे हो इस गल नूं नहीं मनदे, शरा दे विच नहीं आउंदे, इस्लाम कबूल नहीं करदे, ता फिर कोई करामात करके दिखा दियो। सतगुरु कहन लगे तीसरी शर्त, क्योंकि पहली शर्त तो हो गई शराह दे विच चलण दी, इस्लाम कबूल करन दी, दूसरी करामात दिखाउण दी। क्योंकि सिख धर्म दे विच सिख सिद्धांत दे मुताबक करामात उपर विश्वास भरोसा नहीं किया जाता, और सिख संदर्भ करामात नूं परमात्मा दी राह दे विच एक रुकावट, एक उलट कदम, एक उलंघना समझदा है। इसे करके सिख इतिहास के विच बाबा राम राय जी जिन्हां ने करामातां दिखाईयां उन्हां नूं मलेच तक कह के पुकारिया गया। हाँ, अलबत्ता गुरबाणी दे विच एक करामात का जिक्र जरूर है जिहड़ी सिख संदर्भ दे विच मैं समझदा प्रवान है, और वह करामात है नानक सा करमात साहिब तुठे जे मिले। जे इस मनुखी जन्म दे विच, इस मनुखी जामे दे विच कोई ऐसा कर्म हो गया कि प्रभु परमात्मा की प्राप्ति हो गई, तो गुरमत कहती है कि इस तो वड्डी होर कोई करामात नहीं। अगर इस मनुखी जामे दे विच प्रभु प्राप्ति का राह लभ गया, प्रभु प्राप्ति का मार्ग लभ गया, प्रभु प्राप्ति की मंजिल वल अगर कदम वधे, तो इस तो वड्डी गुरमत कहती है कोई करामात नहीं। नानक सा करमात साहिब तुठे जे मिले। सतगुर कहन लगे कि धर्म साडा सानू परमात्मा वल लिजाण वाला है, करामात असी दिखा नहीं सकते, क्योंकि मनुखी जामे दे विच अगर शहादत हो जाए और प्रभु की प्राप्ति होवे। क्योंकि जिस वक्त सतगुर पातशाह गुरु तेग बहादुर महाराज जी उस परमात्मा की दरगाह दे विच गए ने, शहादत तो बाद महाबली सतगुर गुरु गोबिंद सिंह महाराज ने साफ लिखी है कि तेग बहादुर के चलत पयो जगत को सोग, हाय 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 सब जग पयो, जय 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 सुरलोक। सुरलोक दे विच जय जयकार हुई परमात्मा की प्राप्ति का। और इस तो वड्डी होर करामात केड़ी है कि मनुख दुनिया दे विच कुछ ऐसा मकाम हासिल करे कि परमात्मा की दरगाह दे विच उस दे नाम की जय जयकार होवे। मेरी जाचे इस तो वड्डी कोई करामात नहीं। सतगुर कहन लगे तीसरी शर्त तो फिर शहादत दी है, कुरबानी दी है। तो पातशाह का जवाब है, सतगुर कहते हैं तृतीय प्राण हान की बात सो हम सहेंगे अपने कात। तीसरी जिहड़ी प्राणा की हानि की गल है वह असी अपने उपर बर्दाश्त करांगे, क्योंकि वह साडे बस विच है। धर्म असी तब्दील कर नहीं सकते, शरा विच चल नहीं सकते, करामात दिखा नहीं सकते। और तीसरी शर्त सानू मंजूर है। मेरे कहने का मतलब सिर्फ यही है कि दो और तीन ही शर्त रखी गई ने सतगुरां दे पास पातशाह नूं शहीद करन तो पहला। गुरु अर्जन देव महाराज जी जिन्हां दी शहादत दे बाबत अज असी मेन विषय दे उत्ते, मुख विषय दे उत्ते गल करनी है। नेपोलियन ने कहा कि शहीद नूं शहीद किते जाण तो पहला जिंदगी जीण दा मौका दिता जावे। हुण सतगुरु गुरु अर्जन देव महाराज जी नूं भी जिंदगी जीण दा मौका है। पातशाह गुरु अर्जन देव महाराज अपनी जिंदगी, अपना जीवन बचा सकते ने। सतगुरु गुरु अर्जन देव महाराज जी अपनी जिंदगी दे विच, क्योंकि मैनू इस गल नूं कहण लगियां कोई गुरेज नहीं, आखिर पातशाह गुरु नानक देव महाराज नूं वक्त दे हाकम बाबर की चक्की पीसनी पई, उस दी जेल जाना पिया। उस दा कारण की है? उस वक्त होर भी तां रिशी मुनि, होर भी तां धर्म की बिनाह के उत्ते चलण वाले लोग होणगे, उस वक्त होर भी तां पीर पैगंबर होणगे। बाबर नूं आखिर किहड़ी ऐसी गल जिहड़ी जिस गल ने बाबर नूं मजबूर किया कि वह सतगुरां नूं जेल दे विच भेजे? कारण सिर्फ इन्ना ही है कि नानक सतगुरु गुरु नानक देव महाराज जी तो पहला धर्म की बिनाह के उत्ते जो हो रहा वह धर्म नहीं सी, पाखंड नहीं सी, पाखंड सी। बाबर नूं की इतराज़ सी अगर कोई पहाड़ ते चढ़ के राम राम रब रब वाहेगुरु अल्लाह अल्लाह करदा रहे, किसी नूं की इतराज़ है? लेकिन धर्म की बिनाह ते जदों तुसी मनुखता की गल करोगे, जदों मानवता की गल होएगी, ਕਿਉਂਕਿ ਧਰਮ ਮਨੁੱਖਤਾ ਦਾ ਹੀ ਲਖਾਇਕ ਹੈ। ਜਦੋਂ ਤੁਸੀਂ ਮਨੁੱਖਤਾ ਦੇ ਹੱਕ ਦੇ ਵਿੱਚ ਗੱਲ ਕਰੋਗੇ, ਉਸ ਵਕਤ ਵਕਤ ਦੀ ਸਰਕਾਰ ਨੂੰ ਤੜਪ ਹੋਵੇਗੀ। ਇਹੋ ਹੀ ਕਾਰਨ ਹੈ ਕਿਉਂਕਿ ਦੁਨਿਆਵੀ ਤੌਰ ਪਰ ਜਿਨ੍ਹਾਂ ਲੋਕਾਂ ਨੇ ਧਰਮ ਦੇ ਨਾਮ ਦੇ ਉੱਤੇ ਪਾਖੰਡ ਕੀਤਾ, ਸਤਿਗੁਰਾਂ ਨੇ ਉਸ ਪਾਖੰਡ ਦਾ ਖੰਡਨ ਕੀਤਾ। ਪਾਖੰਡ ਦਾ ਖੰਡਨ ਉਸ ਵਕਤ ਵਕਤ ਦੇ ਹਾਕਮਾਂ ਨੂੰ ਵੀ ਬਰਦਾਸ਼ਤ ਨਾ ਹੋ ਸਕਿਆ। ਔਰ ਕਿਵੇਂ ਬਰਦਾਸ਼ਤ ਹੋ ਸਕਦੀ ਸੀ ਉਹ ਆਵਾਜ਼ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵਕਤ ਬੁਲੰਦ ਕੀਤੀ, ਜਿਸ ਵਕਤ ਵਕਤ ਦੇ ਹਾਕਮ ਹਿੰਦੁਸਤਾਨ ਦੇ ਲੋਕਾਂ ਨੂੰ ਗੁਲਾਮ ਬਣਾਉਣ ਦੇ ਵੱਲ ਰੁੱਝੇ ਹੋਏ ਸਨ। ਸਤਿਗੁਰਾਂ ਨੇ ਉਹਨਾਂ ਗੁਲਾਮ ਹੋ ਚੁੱਕੇ ਹਿੰਦੁਸਤਾਨੀਆਂ ਨੂੰ ਮੁਬਾਰਕ ਆਜ਼ਾਦੀ ਦਾ ਸੁਨੇਹਾ ਦਿੱਤਾ, ਔਰ ਕੇਵਲ ਸਰੀਰਕ ਜਿਸਮਾਨੀ ਆਜ਼ਾਦੀ ਦਾ ਨਹੀਂ ਬਲਕਿ ਆਤਮਕ ਆਜ਼ਾਦੀ ਦਾ ਵੀ ਸੁਨੇਹਾ, ਕਿਉਂਕਿ ਧਰਮ ਦੇ ਪਾਖੰਡਾਂ ਦੇ ਅਧੀਨ ਆਤਮਾ ਨੂੰ ਉਹ ਲੋਕ ਗੁਲਾਮ ਕਰੀ ਜਾ ਰਹੇ ਸਨ। ਸਤਿਗੁਰਾਂ ਨੇ ਪਾਖੰਡ ਦਾ ਰਾਹ ਛੱਡ ਕੇ ਅਸਲ ਰਾਹ ਦੇ ਉੱਤੇ ਆਉਣ ਦੀ ਗੱਲ ਕੀਤੀ, ਮਨੁੱਖਤਾ ਦੀ ਗੱਲ ਕੀਤੀ। ਇਸੇ ਕਰਕੇ ਪਾਤਸ਼ਾਹ ਨੇ ਆਪਣੀ ਇਨਕਲਾਬੀ ਬਾਣੀ ਦੇ ਵਿੱਚ ਇਸ ਗੱਲ ਦੀ ਗੂੰਜ ਉਸ ਵਕਤ ਪ੍ਰਚਲਿਤ ਕੀਤੀ, ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਕਾ ਪਾਇਨ ਕਾਓ ਰਤਪਿਤ ਕੁੱਤ ਹੋ ਚੱਟ ਜਾਓ। ਰਾਜਿਆਂ ਦੀ ਹਾਲਤ ਐਸੀ ਹੋਈ ਹੋਈ ਹੈ ਜਿਹੜੇ ਕਿ ਸ਼ੇਰ ਬਣੇ ਹੋਏ ਨੇ ਔਰ ਜ਼ੁਲਮ ਕਰ ਰਹੇ ਨੇ, ਔਰ ਉਹਨਾਂ ਦੇ ਮੁਕੱਦਮ ਉਹਨਾਂ ਦੇ ਸਿਪਾਹ ਸਲਾਰ ਕੁੱਤੇ ਨੇ। ਐਸੀ ਅਵਸਥਾ ਦੇ ਵਿੱਚ ਕਿਸ ਵਕਤ ਦੇ ਬਾਦਸ਼ਾਹ ਨੂੰ ਸਤਿਗੁਰਾਂ ਦੀ ਇਸ ਸੱਚਾਈ ਬਰਦਾਸ਼ਤ ਹੋ ਸਕਦੀ ਸੀ? ਆਖਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਗੱਲ ਤਾਂ ਸੱਚਾਈ ਦੀ ਕੀਤੀ, ਗੱਲ ਤਾਂ ਸੱਚ ਦੀ ਕੀਤੀ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਕੀ ਹੈ? ਕਿਉਂਕਿ ਵਿਚਾਰ ਆਪਾਂ ਸ਼ਹਾਦਤ ਦੇ ਕਾਰਨ ਉੱਪਰ ਕਰਨਾ ਹੈ, ਲੇਕਿਨ ਇਸ ਤੋਂ ਪਹਿਲਾਂ ਗੱਲ ਚੱਲ ਰਹੀ ਹੈ ਕਿ ਸ਼ਹੀਦ ਕੌਣ ਹੈ। ਇਹ ਗੱਲ ਤਾਂ ਸਪਸ਼ਟ ਹੋ ਗਈ ਕਿ ਜਿਸ ਮੌਤ ਦੇ ਪਿੱਛੇ ਕੋਈ ਐਸਾ ਮੰਤਵ ਹੋਵੇ ਜਿਹੜਾ ਮੰਤਵ ਮੁਬਾਰਕ ਮੰਤਵ ਹੋਵੇ, ਮਨੁੱਖਤਾ ਨੂੰ ਬਚਾਉਣ ਦਾ, ਮਨੁੱਖਤਾ ਦੇ ਹੱਕ ਦਾ ਮੰਤਵ ਹੋਵੇ, ਔਰ ਕੋਈ ਐਸਾ ਮੰਤਵ ਜਿਸ ਮੰਤਵ ਦੇ ਸਿੱਧ ਕੀਤਿਆਂ ਮੌਤ ਤਾਂ ਭਾਵੇਂ ਸਹੇੜ ਲਈ ਜਾਵੇ ਪਰ ਮੌਤ ਤੋਂ ਬਾਅਦ ਮਨੁੱਖਤਾ ਨੂੰ ਆਜ਼ਾਦੀ ਮਿਲ ਜਾਵੇ, ਮਨੁੱਖਤਾ ਨੂੰ ਉਹ ਚੀਜ਼ ਮਿਲ ਜਾਵੇ ਜਿਸ ਚੀਜ਼ ਦੀ ਬਾਬਤ ਮਨੁੱਖ ਜਾਂ ਕੋਈ ਮਹਾਂਪੁਰਖ ਆਪਣੀ ਮੌਤ ਨੂੰ ਆਪਣੇ ਆਪ ਸਹੇੜ ਰਹੇ। ਸੋ ਇਹ ਗੱਲ ਤਾਂ ਸਪਸ਼ਟ ਹੋ ਗਈ। ਹੁਣ ਦੂਸਰੀ ਗੱਲ, ਮੌਤ ਦੇਣ ਤੋਂ ਪਹਿਲਾਂ ਨੈਪੋਲੀਅਨ ਕਹਿੰਦਾ ਹੈ ਮੁਬਾਰਕ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਜਾਵੇ, ਸਤਿਗੁਰਾਂ ਨੂੰ ਮੁਬਾਰਕ ਜ਼ਿੰਦਗੀ ਜਿਉਣ ਦਾ ਵੀ ਮੌਕਾ ਮਿਲਿਆ ਮੌਤ ਤੋਂ ਪਹਿਲਾਂ। ਤੀਸਰੀ ਗੱਲ, ਸ਼ਹਾਦਤ ਦੀ ਬਾਬਤ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਗੱਲ ਆਪਾਂ ਜ਼ਰੂਰ ਵਿਚਾਰ ਅਧੀਨ ਲਿਆਉਂਦੇ ਹਾਂ ਕਿ ਕੀ ਸ਼ਹੀਦ ਦੀ ਸ਼ਹਾਦਤ ਦਾ ਕੋਈ ਮੌਸਮ ਹੁੰਦਾ, ਕੋਈ ਰੁੱਤ ਹੁੰਦੀ ਹੈ। ਇਸ ਦੇ ਲਈ ਸਾਨੂੰ ਮੌਲਾਨਾ ਰੋਮੀ ਬੜਾ ਖੂਬਸੂਰਤ ਇੱਕ ਜਵਾਬ ਦਿੰਦੇ ਨੇ। ਮੌਲਾਨਾ ਰੋਮੀ ਕਹਿੰਦੇ ਨੇ, ਹਾਂ ਬਿਲਕੁਲ, ਹਰ ਸ਼ਹੀਦ ਦੀ ਸ਼ਹਾਦਤ ਦਾ ਇੱਕ ਸਮਾਂ ਹੁੰਦਾ ਹੈ, ਇੱਕ ਰੁੱਤ ਹੁੰਦੀ ਹੈ। ਸ਼ਹੀਦ ਦੀ ਸ਼ਹਾਦਤ ਦਾ ਉਹ ਸਮਾਂ ਕਿਹੜਾ ਹੈ? ਮੌਲਾਨਾ ਰੋਮੀ ਕਹਿੰਦੇ ਨੇ ਕਿ ਜਿਸ ਵਕਤ ਕੋਈ ਵੀ ਇਨਸਾਫ ਕਰਨ ਵਾਲੀ ਕਲਮ, ਕਿਉਂਕਿ ਇਨਸਾਫ ਕਰਨ ਵਾਲੀ ਕਲਮ ਹਮੇਸ਼ਾ ਰਾਜੇ ਦੇ ਹੱਥ ਵਿੱਚ ਹੁੰਦੀ ਹੈ। ਮੌਲਾਨਾ ਰੋਮੀ ਕਹਿੰਦੇ ਨੇ ਕਿ ਕੋਈ ਵੀ ਇਨਸਾਫ ਕਰਨ ਵਾਲੀ ਕਲਮ ਜਿਸ ਵਕਤ ਕਿਸੇ ਨਲਾਇਕ ਜਾਂ ਕਿਸੇ ਜ਼ਾਬਰ ਰਾਜੇ ਦੇ ਹੱਥ ਵਿੱਚ ਜਾਏਗੀ, ਉਸ ਵਕਤ ਕਿਸੇ ਵੀ ਵਕਤ ਦੇ ਪੈਗੰਬਰ ਨੂੰ ਮਨੁੱਖਤਾ ਨੂੰ ਬਚਾਉਣ ਦੇ ਲਈ ਸ਼ਹਾਦਤ ਦੇਣੀ ਹੋਏਗੀ। ਸ਼ੇਖ ਸਾਦੀ ਵੀ ਇੱਥੇ ਇੱਕ ਬੜੀ ਕਮਾਲ ਦੀ ਗੱਲ ਕਰਦੇ ਨੇ। ਸ਼ੇਖ ਸਾਦੀ ਕਹਿੰਦੇ ਨੇ ਕਿ ਸ਼ਹੀਦ ਤਾਂ ਆਪਣੇ ਲਹੂ ਨੂੰ ਵਗਾਉਂਦਾ ਹੈ, ਲੇਕਿਨ ਆਪਣੇ ਵਗੇ ਹੋਏ ਉਸ ਲਹੂ ਦੇ ਨਾਲ ਉਹ ਜ਼ੁਲਮ ਦੀ ਹਨੇਰੀ ਨੂੰ ਠੱਲ ਪਾ ਦਿੰਦਾ ਹੈ, ਜ਼ੁਲਮ ਦੀ ਹਨੇਰੀ ਨੂੰ ਰੋੜ ਕੇ ਲੈ ਜਾਂਦਾ ਹੈ। ਐਸਾ ਹੀ ਅਸਲ ਦੇ ਵਿੱਚ ਹੋਇਆ। ਹੁਣ ਮੌਲਾਨਾ ਰੋਮੀ ਕਹਿੰਦੇ ਨੇ ਕਿ ਜਿਸ ਵਕਤ ਇਨਸਾਫ ਕਰਨ ਵਾਲੀ ਕਲਮ ਕਿਸੇ ਨਲਾਇਕ ਜਾਂ ਕਿਸੇ ਜ਼ਾਬਰ ਜਾਂ ਕਿਸੇ ਨਾਹਕ ਰਾਜੇ ਦੇ ਹੱਥ ਵਿੱਚ ਆਏਗੀ, ਉਸ ਵਕਤ ਕਿਸੇ ਵੀ ਪੈਗੰਬਰ ਨੂੰ ਮਨੁੱਖਤਾ ਨੂੰ ਬਚਾਉਣ ਦੇ ਲਈ ਸ਼ਹਾਦਤ ਦੇਣੀ ਹੋਏਗੀ। ਹੁਣ ਜਿਸ ਵਕਤ ਇਹ ਕਲਮ, ਭਾਵ ਇਨਸਾਫ ਕਰਨ ਵਾਲੀ ਕਲਮ, ਵਕਤ 'ਤੇ ਉਸ ਜ਼ਾਬਰ ਹਾਕਮ ਜਹਾਂਗੀਰ ਦੇ ਹੱਕ ਵਿੱਚ ਹੱਥ ਵਿੱਚ ਜਾਂਦੀ ਹੈ, ਉਸ ਵਕਤ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਨੁੱਖਤਾ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦੇਣੀ ਪੈਂਦੀ ਹੈ। ਜਿਸ ਵਕਤ ਇਹੋ ਹੀ ਇਨਸਾਫ ਕਰਨ ਵਾਲੀ ਕਲਮ ਜਹਾਂਗੀਰ ਦੇ ਹੱਥੋਂ ਛੁੱਟ ਕੇ ਉਸ ਦੇ ਪੋਤਰੇ ਔਰੰਗਜ਼ੇਬ ਦੇ ਹੱਥ ਵਿੱਚ ਜਾਂਦੀ ਹੈ, ਪੈਗੰਬਰ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਪੈਗੰਬਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹਾਦਤ ਦੇਣੀ ਪੈਂਦੀ ਹੈ। ਇਹੋ ਹੀ ਇਨਸਾਫ ਕਰਨ ਵਾਲੀ ਕਲਮ ਜਿਸ ਵਕਤ ਅਜੋਕੇ ਕਿਸੇ ਹਾਕਮ ਦੇ ਹੱਕ ਵਿੱਚ ਜਾਏਗੀ, ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਹੋ ਸਕਦਾ ਹੈ ਸ਼ਹਾਦਤ ਦੇਣੀ ਪਵੇ, ਔਰ ਐਸਾ ਹੋਇਆ। ਸੋ ਤਿੰਨ ਗੱਲਾਂ ਸਪਸ਼ਟ ਹੋ ਗਈਆਂ। ਹੁਣ ਹਰ ਸ਼ਹੀਦ ਦੀ ਸ਼ਹਾਦਤ ਦੇ ਦੋ ਕਾਰਨ ਹੁੰਦੇ ਨੇ, ਦੋ ਕਾਰਨ। ਪਹਿਲਾ ਕਾਰਨ ਹੈ ਫੌਰੀ ਕਾਰਨ ਔਰ ਦੂਸਰਾ ਕਾਰਨ ਹੈ ਬੁਨਿਆਦੀ ਕਾਰਨ। ਅਸਲ ਦੇ ਵਿੱਚ ਅੱਜ ਤੱਕ ਅਸੀਂ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਫੌਰੀ ਕਾਰਨਾਂ ਬਾਬਤ ਹੀ ਗੱਲ ਕਰਦੇ ਰਹੇ, ਲੇਕਿਨ ਬੁਨਿਆਦੀ ਕਾਰਨ ਆਪਾਂ ਪਕੜ ਨਹੀਂ ਸਕੇ ਕਿ ਬੁਨਿਆਦੀ ਕਾਰਨ ਕੀ ਹੈ। ਸਭ ਤੋਂ ਪਹਿਲੀ ਗੱਲ ਕਿ ਫੌਰੀ ਕਾਰਨ ਕੀ ਹੈ, ਫੌਰੀ ਕਾਰਨ ਜਿਸਨੂੰ ਆਪਾਂ ਬਹਾਨਾ ਕਹਿੰਦੇ ਹਾਂ, ਬੁਨਿਆਦੀ ਕਾਰਨ ਜਿਸਨੂੰ ਆਪਾਂ ਬੇਸਿਕ ਯਾਨੀ ਕਿ ਆਧਾਰਕ ਕਾਰਨ ਯਾਨੀ ਕਿ ਅਸਲ ਕਾਰਨ ਮੰਨ ਕੇ ਚੱਲਦੇ ਹਾਂ। ਫੌਰੀ ਕਾਰਨ ਕੀ ਨੇ? ਫੌਰੀ ਕਾਰਨ ਜਿਵੇਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਤੌਹੀਨ ਲਿਖੀ ਹੈ, ਜਦੋਂ ਕਿ ਐਸਾ ਕੁਛ ਹੈ ਨਹੀਂ। ਇਹ ਕਾਰਨ ਸ਼ਹਾਦਤ ਦਾ ਅਸਲ ਕਾਰਨ ਨਹੀਂ, ਇਹ ਕਾਰਨ ਫੌਰੀ ਕਾਰਨ ਹੈ, ਕਿਉਂਕਿ ਜਿਸ ਵਕਤ ਅਕਬਰ ਬਟਾਲੇ ਦੇ ਵਿੱਚ ਗਏ ਨੇ, ਉਸ ਵਕਤ ਉਹਨਾਂ ਪਾਸ ਕੁਝ ਸ਼ਿਕਾਇਤਾਂ ਪੁੱਜੀਆਂ ਨੇ। ਉਹਨਾਂ ਸ਼ਿਕਾਇਤਾਂ ਦੀ ਬਿਨਾਹ ਦੇ ਉੱਤੇ ਅਕਬਰ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਸ ਗੱਲ ਦੀ ਬੇਨਤੀ ਕੀਤੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ, ਕਿਉਂਕਿ ਇੱਕ ਰਾਜਾ ਹੋਣ ਦੇ ਨਾਤੇ ਉਹਨਾਂ ਦੇ ਪਾਸ ਸ਼ਿਕਾਇਤਾਂ ਪੁੱਜੀਆਂ ਨੇ। ਇਤਿਹਾਸ ਗਵਾਏ ਬਾਬਾ ਬੁੱਢਾ ਜੀ, ਸਤਿਕਾਰਯੋਗ ਬਾਬਾ ਸਾਹਿਬ ਬਾਬਾ ਬੁੱਢਾ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਸਤਿਗੁਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਨੂੰ, ਪਾਵਨ ਦੇਹ ਨੂੰ, ਪਾਵਨ ਬੀੜ ਨੂੰ ਆਪਣੇ ਸੀਸ ਉੱਪਰ ਸਜਾ ਕੇ, ਆਪਣੇ ਸੀਸ ਉੱਪਰ ਰੱਖ ਕੇ ਬਟਾਲੇ ਅਕਬਰ ਦੇ ਦਰਬਾਰ 'ਚ ਪੁੱਜੇ ਨੇ। ਔਰ ਉਸ ਵਕਤ ਜਿਸ ਵਕਤ ਸਜ਼ਾਵਾਂ ਇਹ ਕਹਿ ਰਹੀਆਂ ਨੇ ਕਿ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੀ ਤੌਹੀਨ ਲਿਖੀ, ਉਸ ਵਕਤ ਬਾਬਾ ਸਾਹਿਬ ਸਤਿਕਾਰਯੋਗ ਬਾਬਾ ਬੁੱਢਾ ਜੀ ਨੇ ਵਾਕ ਲਿਆ ਹੈ, ਔਰ ਵਾਕ ਵੀ ਪਾਤਸ਼ਾਹ ਪੰਚਮ ਜੀ ਦੀ ਹੀ ਬਾਣੀ ਦੇ ਵਿੱਚੋਂ ਆਇਆ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ 'ਚੋਂ। ਪਹਿਲਾ ਵਾਕ ਆਇਆ ਹੈ, ਖਾਕ ਨੂਰ ਕਰਦਮ ਆਲਮ ਦੁਨਿਆਏ, ਆਸਮਾਨ ਜ਼ਮੀਂ ਦਰਖਤ ਐਬ ਪੈਦਾਇਸ਼ ਖੁਦਾਏ, ਬੰਦ ਚਸ਼ਮ ਦੀਦੰਗ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਇਹ ਪਹਿਲਾ ਵਾਕਾ ਹੈ, ਖਾਕ ਨੂਰ ਕਰਦਮ ਆਲਮ ਦੁਨਿਆਏ, ਆਸਮਾਨ ਜ਼ਮੀਂ ਦਰਖਤ ਐਬ ਪੈਦਾਇਸ਼ ਖੁਦਾਏ, ਬੰਦੇ ਚਸ਼ਮ ਦੀਦਮ ਫਨਾਏ, ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਅਕਬਰ ਕਹਿਣ ਲੱਗਾ ਕਿ ਇਹ ਤਾਂ ਰੂਹ ਨੂੰ ਠੰਡ ਪਾ ਦੇਣ ਵਾਲੀ ਬਾਣੀ ਹੈ, ਲੇਕਿਨ ਸ਼ਿਕਾਇਤਾਂ ਹੋਰ ਅੱਗੇ ਵਧੀਆਂ ਨੇ। ਆਖਰ ਇੱਕ ਵਾਕ ਹੋਰ ਲਿਆ ਗਿਆ, ਉਹ ਵੀ ਪਾਤਸ਼ਾਹ ਪੰਚਮ ਜੀ ਦੀ ਹੀ ਬਾਣੀ ਦੇ ਵਿੱਚੋਂ ਆਇਆ ਹੈ। ਹੁਣ ਜਿਸ ਵਕਤ ਆਪਾਂ ਕਿਸੇ ਸਰੋਵਰ ਦੇ ਵਿੱਚੋਂ ਚੂਲੀ ਭਰਦੇ ਹਾਂ ਤਾਂ ਅੰਮ੍ਰਿਤ ਹੀ ਮੂੰਹ ਦੇ ਵਿੱਚ ਆਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਵੀ ਅੰਗ ਤੋਂ ਆਪਾਂ ਛੇੜ ਲਈਏ, ਜਿਸ ਵੀ ਅੰਗ ਤੋਂ ਆਪਾਂ ਬਾਣੀ ਪੜ੍ਹ ਲਈਏ, ਸਤਿਗੁਰੂ ਅਕਾਲ ਪੁਰਖ ਦਾ ਨਾਮ ਭਾਵੇਂ ਉਹ ਖੁਦਾ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਉਹ ਰਾਮ ਦੇ ਨਾਮ ਦੇ ਨਾਲ ਹੋਵੇ, ਜਾਂ ਕਿਸੇ ਵੀ ਨਾਮ ਦੇ ਨਾਲ ਆਏਗਾ, ਅੱਲਾਹ ਦਾ ਨਾਮ ਹੀ ਆਏਗਾ, ਖੁਦਾ ਅਕਾਲ ਪੁਰਖ ਦਾ ਨਾਮ ਹੀ। ਦੂਸਰਾ ਵਾਕਾ ਹੈ, ਅੱਲਾਹ ਅਗਮ ਖੁਦਾਏ ਬੰਦੇ, ਛੋੜ ਖਿਆਲ ਦੁਨੀਆ ਕੇ ਤੰਦੇ, ਹੋਏ ਪੈ ਖਾਕ ਫਕੀਰ ਮੁਸਾਫਰ, ਇਹ ਦਰਵੇਸ਼ ਕਬੂਲ ਤਰਾ। ਅਕਬਰ ਕਹਿਣ ਲੱਗਾ ਕਿ ਇਹ ਤਾਂ ਰੂਹ ਨੂੰ ਠੰਡ ਪਾ ਦੇਣ ਵਾਲੀ ਬਾਣੀ ਹੈ, ਸ਼ਿਕਾਇਤ ਰਿਜੈਕਟ ਕਰ ਦਿੱਤੀ ਗਈ। ਸੋ ਮੇਰੀ ਆਪ ਜੀ ਦੇ ਪਾਸ ਇਹੋ ਹੀ ਬੇਨਤੀ ਕਿ ਪਹਿਲਾ ਕਾਰਨ ਵੀ ਫੌਰੀ ਕਾਰਨ ਹੈ, ਬਹਾਨਾ ਹੈ। ਹੁਣ ਦੂਸਰਾ ਕਾਰਨ ਵੀ ਫੌਰੀ ਕਾਰਨ ਹੈ ਕਿ ਤੁਸੀਂ ਖੁਸਰੋ ਦੀ ਮਦਦ ਕੀਤੀ ਹੈ। ਇਤਿਹਾਸ ਗਵਾਏ ਕਿ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੁਸਰੋ ਦੀ ਇਮਦਾਦ ਕੀਤੀ ਹੈ, ਖੁਸਰੋ ਦੀ ਮਦਦ ਕੀਤੀ ਹੈ। ਜੀ ਐਚ ਗਲੀਨਸਨ ਨਾਮ ਦਾ ਇੱਕ ਲਿਖਾਰੀ ਹੈ, ਉਸ ਨੇ ਖੁਸਰੋ ਦੀ ਮਦਦ ਕਿਉਂ ਸਤਿਗੁਰੂ ਜੀ ਨੇ ਕੀਤੀ ਹੈ, ਇਸ ਦਾ ਬੜਾ ਕਮਾਲ ਦਾ ਕਾਰਨ ਲਿਖਿਆ। ਹੁਣ ਖੁਸਰੋ ਬਾਦਸ਼ਾਹ ਜਹਾਂਗੀਰ ਦਾ ਆਪਣਾ ਬੇਟਾ ਹੈ, ਲੇਕਿਨ ਬਗਾਵਤ ਕਰਕੇ, ਉਸ ਬਗਾਵਤ ਨੂੰ ਦਬਾਉਣ ਦੇ ਲਈ ਬਾਦਸ਼ਾਹ ਸਲੀਮ ਨੂਰਉਦੀਨ ਜਹਾਂਗੀਰ ਨੇ ਆਪਣੇ ਸਿਪਾਹ ਸਲਾਰ ਭੇਜੇ ਨੇ, ਜਿਨ੍ਹਾਂ ਦੀ ਕਮਾਨ ਮੁਰਤਜ਼ਾ ਖਾਨ ਦੇ ਹੱਥਾਂ ਵਿੱਚ ਹੈ। ਇਸ ਮੁਰਤਜ਼ਾ ਖਾਨ ਦਾ ਵੀ ਅੱਗੇ ਚੱਲ ਕੇ ਜ਼ਿਕਰ ਆਏਗਾ। ਜੀ ਐਚ ਗਲੀਨਸਨ ਜਿਹੜੀ ਗੱਲ ਲਿਖਦਾ ਹੈ ਕਿ ਵਕਤ ਅਤੇ ਹਾਕਮ ਦਾ ਆਪਣਾ ਪੁੱਤਰ ਖੁਸਰੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਨਾਹ ਦੇ ਵਿੱਚ ਗਿਆ ਹੈ। ਹੁਣ ਇੱਥੇ ਇੱਕ ਸਿੱਖ ਸਿਧਾਂਤ ਹੋਰ ਪਨਪਦਾ ਹੈ, ਔਰ ਉਸ ਸਿੱਖ ਸਿਧਾਂਤ ਦੀ ਇੰਨੀ ਜ਼ਬਰਦਸਤ ਖੂਬਸੂਰਤੀ, ਕਮਾਲ ਦੀ ਖੂਬਸੂਰਤੀ। ਸਿੱਖ ਪਨਾਹ ਕਿਸ ਨੂੰ ਦੇਵੇਗਾ? ਮੇਰੇ ਪਾਸੋਂ ਮੇਰੀ ਇੱਕ ਵਿਦਿਆਰਥਣ ਨੇ ਇੱਕ ਵਕਤ ਇਹ ਸਵਾਲ ਪੁੱਛਿਆ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ, ਗੁਰੂ ਦੀ ਡੈਫੀਨੇਸ਼ਨ ਕੀ ਹੈ। ਮੈਂ ਉਸਨੂੰ ਕਿਹਾ ਕਿ ਤੂੰ ਸਿੱਖ ਗੁਰੂ ਦੀ ਪਰਿਭਾਸ਼ਾ ਜਾਣਨਾ ਚਾਹੁੰਦੀ ਹੈ ਜਾਂ ਕਿਸੇ ਆਮ ਗੁਰੂ ਦੀ ਪਰਿਭਾਸ਼ਾ? ਉਹ ਮੈਨੂੰ ਕਹਿਣ ਲੱਗੀ ਕਿ ਦੋਨਾਂ ਗੁਰੂਆਂ ਦੀ ਪਰਿਭਾਸ਼ਾ ਦੇ ਵਿੱਚ ਕੁਛ ਫਰਕ ਹੈ। ਮੈਂ ਕਿਹਾ ਮੇਰੀ ਜਾਚੇ ਜ਼ਰੂਰ ਕੁਛ ਫਰਕ ਹੈ। ਕਹਿਣ ਲੱਗੀ ਫਿਰ ਮੈਨੂੰ ਦੋਨਾਂ ਹੀ ਗੁਰੂਆਂ ਦੀ ਪਰਿਭਾਸ਼ਾ ਚਾਹੀਦੀ ਹੈ। ਮੈਂ ਉਸਨੂੰ ਇੱਕ ਮਿਸਾਲ ਦਿੱਤੀ ਕਿ ਅਮੈਰੀਕਾ ਦੀ ਸਰਕਾਰ ਨੇ ਇੱਕ ਵਕਤ ਟੈਕਸ ਲਗਾ ਦਿੱਤੇ, ਜਿਸ ਤਰ੍ਹਾਂ ਜਿਸ ਧਰਤੀ ਤੋਂ ਮੈਂ ਚੱਲ ਕੇ ਆਏ ਉਸਨੂੰ ਇੰਗਲੈਂਡ ਕਹਿੰਦੇ ਨੇ। ਇੰਗਲੈਂਡ ਦੀ ਸਰਕਾਰ ਨੇ ਇੱਕ ਵਾਰੀ ਕੌਂਸਲ ਟੈਕਸ ਲਗਾ ਦਿੱਤਾ ਸੀ, ਪੋਲ ਟੈਕਸ, ਔਰ ਜਨਤਾ ਹਾਹਾਕਾਰ ਮੱਚ ਉੱਠੀ ਸੀ। ਇਹ ਅੱਜ ਤੋਂ ਮੈਂ 3-4 ਸਾਲ ਪੁਰਾਣੀ ਗੱਲ ਕਰ ਰਹੀ ਹਾਂ। ਇਹ ਜਿਹੜੀ ਗੱਲ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖ ਰਹੀ ਹਾਂ, ਕਾਫੀ ਪੁਰਾਣੀ ਹੈ। ਅਮੈਰੀਕਾ ਦੀ ਸਰਕਾਰ ਨੇ ਟੈਕਸ ਲਗਾਇਆ ਔਰ ਅਮੈਰੀਕਾ ਦੀ ਜਨਤਾ ਹਾਹਾਕਾਰ ਕਰ ਉੱਠੀ, ਔਰ ਹਾਹਾਕਾਰ ਕਰਦੀ ਹੋਈ ਜਨਤਾ ਜਲੂਸ ਦੀ ਸ਼ਕਲ ਦੇ ਵਿੱਚ ਪਾਰਲੀਮੈਂਟ ਦੇ ਬਾਹਰ ਮੁਜ਼ਾਹਰਾ ਕਰਨ ਜਾ ਰਹੀ ਹੈ। ਅਮੈਰੀਕਾ ਦੇ ਇੱਕ ਗੁਰੂ ਹੋਏ ਸੈਂਟ ਥੇਰੀਓ, ਅਮੈਰੀਕਾ ਦੇ ਲੋਕ ਉਸ ਨੂੰ ਬੜਾ ਮੰਨਦੇ। ਗੁਰੂ ਥੇਰੀਓ ਦੀ ਕੁਟੀ ਦੇ ਬਾਹਰੋਂ ਜਦੋਂ ਇਹ ਪੁਜ਼ੈਸ਼ਨ ਨਿਕਲੇ, ਜਲੂਸ ਨਿਕਲੇ, ਤਾਂ ਗੁਰੂ ਥੇਰੀਓ ਸਵਾਲ ਕਰਦਾ ਆਪਣੇ ਚੇਲਿਆਂ ਨੂੰ ਕਿ ਸ਼ੋਰੋਗੁਲ ਕਿਸ ਕਿਸਮ ਦਾ। ਜਵਾਬ ਆਇਆ ਕਿ ਮਹਾਰਾਜ, ਅਮੈਰੀਕਾ ਦੀ ਸਰਕਾਰ ਨੇ ਟੈਕਸ ਲਗਾ ਦਿੱਤੇ ਨੇ ਔਰ ਹਾਹਾਕਾਰ ਕਰਦੀ ਹੋਈ ਕੁਰਲਾਨ ਦੀ ਜਨਤਾ ਬਾਹਰ ਮੁਜ਼ਾਹਰਾ ਕਰਨ ਜਾ ਰਹੀ ਹੈ ਪਾਰਲੀਮੈਂਟ ਦੇ ਬਾਹਰ। ਥੋਰੀਓ ਕਹਿੰਦਾ ਕਿ ਮੈਂ ਨੁਮਾਇੰਦਾ ਕਿਸ ਤਰ੍ਹਾਂ, ਕਿਉਂਕਿ ਸੰਤ ਨੁਮਾਇੰਦਾ ਕਰੇਗਾ ਜਨਤਾ ਦਾ। ਮੈਂ ਜਿਸ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਧਰਮ ਹੈ ਮਨੁੱਖਤਾ, ਔਰ ਇਸ ਕਰਕੇ ਗੁਰੂ ਜਿਹੜਾ ਹੈ ਨਾ, ਉਹ ਮਨੁੱਖਤਾ ਦੀ ਬਿਨਾਹ ਦੇ ਉੱਤੇ ਮਨੁੱਖਤਾ ਦੀ ਅਗਵਾਈ ਕਰੇਗਾ, ਮਨੁੱਖਤਾ ਦੀ ਅਗਵਾਈ ਕਰਨ ਵਾਲਾ। ਕਿਉਂਕਿ ਜੇ ਵਕਤ ਦਾ ਹਾਕਮ ਬਾਬਰ ਹਿੰਦੁਸਤਾਨ ਦੇ ਉੱਤੇ ਚੜ੍ਹਾ ਹੈ, ਤਾਂ ਮਨੁੱਖਤਾ ਦੀ ਬਿਨਾਹ ਦੇ ਉੱਤੇ ਹੀ ਸਤਿਗੁਰ ਨੇ ਉਸ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਪੁਕਾਰ ਕੀਤੀ ਹੈ ਕਿ ਏਤੀ ਮਾਰ ਪਈ ਕੁਰਲਾਣੀ ਤੈ ਕੀ ਦਰਦਨਾ ਆਇਆ। ਇਸ ਤੋਂ ਵੱਡੀ ਮੇਰੀ ਜਾਚ ਮਨੁੱਖਤਾ ਦੀ ਜਾਂ ਮਨੁੱਖੀ ਅਧਿਕਾਰਾਂ ਦੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਮਨੁੱਖਤਾ ਦੀ ਬਿਨਾਹ ਦੇ ਉੱਤੇ ਗੱਲ ਕਰਨ ਵਾਲਾ ਮਨੁੱਖ ਗੁਰੂ ਹੈ, ਸੰਤ ਹੈ। ਗੁਰੂ ਥੇਰੀਓ ਆਪਣੇ ਚੇਲਿਆਂ ਨੂੰ ਪੁੱਛਦਾ ਕਿ ਮੈਂ ਨੁਮਾਇੰਦਾ ਕਿਸ ਦਾ। ਜ਼ਾਹਿਰ ਤੌਰ ਉੱਪਰ ਚੇਲੇ ਕਹਿਣ ਲੱਗੇ, ਮਹਾਰਾਜ ਤੁਸੀਂ ਬਿਹਤਰ ਜਾਣਦੇ ਹੋ। ਕਹਿਣ ਲੱਗਾ ਕਿ ਮੈਂ ਜਨਤਾ ਦਾ ਨੁਮਾਇੰਦਾ, ਅਗਰ ਜਨਤਾ ਹਾਹਾਕਾਰ ਕਰ ਲਈਏ, ਅਗਰ ਜਨਤਾ ਕੁਰਲਾ ਰਹੀ ਹੈ, ਤਾਂ ਮੈਂ ਆਪਣੀ ਕੁਟੀ ਵਿੱਚ ਨਹੀਂ ਬੈਠਿਆ ਰਹਿ ਸਕਦਾ। ਆਖਿਰ ਬਾਹਰ ਨਿਕਲ ਆਇਆ, ਉਸ ਪੁਜ਼ੈਸ਼ਨ ਦੀ ਅਗਵਾਹੀ ਕੀਤੀ ਔਰ ਪਾਰਲੀਮੈਂਟ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਹੁਣ ਜੇਲ੍ਹ ਦੇ ਵਿੱਚ ਬੰਦ ਹੈ ਔਰ ਜੇਲ੍ਹ ਦੀਆਂ ਸੀਖਾਂ ਦੇ ਵਿੱਚ ਬੰਦ ਇਸ ਸੈਂਟ ਥੇਰੀਓ ਨੂੰ ਇੱਕ ਹੋਰ ਸੈਂਟ ਮਿਲਣ ਆਇਆ, ਇੱਕ ਹੋਰ ਗੁਰੂ ਮਿਲਣ ਆਇਆ, ਔਰ ਉਸਨੂੰ ਸਵਾਲ ਕਰਦਾ। ਕਹਿੰਦਾ, ਵੈਲ ਸੈਂਟ ਥੇਰੀਓ, ਆਈ ਐਮ ਸਰਪ੍ਰਾਈਜ਼ ਟੂ ਸੀ ਯੂ ਇਨ ਦਾ ਜੇਲ੍ਹ। ਕਹਿੰਦਾ, ਮੈਂ ਸੈਂਟ ਥੇਰੀਓ ਤੈਨੂੰ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਦੇਖ ਕੇ ਹੈਰਾਨ ਹਾਂ ਕਿ ਤੂੰ ਹੋਵੇਂ ਸੰਤ ਔਰ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਬੰਦ ਹੋਵੇਂ। ਸੰਤ ਦਾ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਬੰਦ ਹੋਣ ਦਾ ਕੀ ਕੰਮ? ਸੈਂਟ ਥੇਰੀਓ ਜਵਾਬ ਦਿੰਦਾ, ਕਹਿੰਦਾ, ਆਮ ਈਕੁਅਲੀ ਸਰਪ੍ਰਾਈਜ਼ ਟੂ ਸੀ ਯੂ ਆਊਟਸਾਈਡ ਦਾ ਜੇਲ੍ਹ। ਕਹਿੰਦਾ, ਮੈਂ ਉਨਾ ਹੀ ਤੈਨੂੰ ਜੇਲ੍ਹ ਦੀਆਂ ਸਿੱਖਾਂ ਦੇ ਬਾਹਰ ਦੇਖ ਕੇ ਹੈਰਾਨਾ ਕਿ ਜਨਤਾ ਕੁਰਲਾ ਰਹੀ ਹੋਵੇ, ਜਨਤਾ ਦੇ ਉੱਤੇ ਜ਼ੁਲਮ ਹੋ ਰਿਹਾ ਹੋਵੇ, ਔਰ ਤੇਰੇ ਕੰਨਾਂ 'ਤੇ ਜੂੰ ਵੀ ਨਾ ਰਹਿੰਗੇ, ਤੂੰ ਕਾਹਦਾ ਸੰਤ ਹੋਵੇ। ਮੈਂ ਉਸ ਵਿਦਿਆਰਥੀ ਨੂੰ ਕਿਹਾ ਕਿ ਗੁਰੂ ਥੇਰੀਓ ਦੀ ਕੁਰਬਾਨੀ ਮਹਾਨ ਹੈ, ਬਹੁਤ ਮਹਾਨ ਹੈ, ਇਸ ਤੋਂ ਮਹਾਨ ਕੁਰਬਾਨੀ ਹੋਰ ਕੋਈ ਨਹੀਂ। ਲੇਕਿਨ ਸੈਂਟ ਥੇਰੀਓ ਨੇ, ਗੁਰੂ ਥੇਰੀਓ ਨੇ ਉਹ ਕੁਰਬਾਨੀ ਕੀਤੀ ਕਿਹਦੇ ਵਾਸਤੇ? ਆਪਣੇ ਬੰਦਿਆਂ ਵਾਸਤੇ, ਆਪਣੇ ਅਮੈਰੀਕਨਸ ਵਾਸਤੇ। ਲੇਕਿਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਸ ਵਾਸਤੇ ਸ਼ਹਾਦਤ ਦੇ ਰਹੇ ਨੇ? ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦੇ ਰਹੇ ਨੇ, ਤਿਲਕ ਜਿੰਜੂ ਰਾਖਾ ਪ੍ਰਭਤਾਕਾ ਕੀਨੋ ਬਡੋ ਕਲੂ ਮੈਂ ਸਾਕਾ, ਮਹਾਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ। ਕਿਸੇ ਹੋਰ ਦਾ ਧਰਮ ਬਚਾਉਣ ਦੇ ਲਈ, ਕਿਸੇ ਹੋਰ ਦੀ ਸੱਭਿਅਤਾ, ਕਿਸੇ ਹੋਰ ਦੀ ਸੰਸਕ੍ਰਿਤੀ, ਕਿਸੇ ਹੋਰ ਦਾ ਦੇਸ਼ ਬਚਾਉਣ ਦੇ ਲਈ ਐਸੀ ਮਹਾਨ ਸ਼ਹਾਦਤ। ਇਹ ਗੱਲ ਮੈਂ ਇਸ ਕਰਕੇ ਕਹੀ ਕਿਉਂਕਿ ਅਕਸਰ ਐਸਾ ਕਹਿ ਲਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂਆਂ ਦੀ ਖਾਤਰ ਸ਼ਹਾਦਤ ਦਿੱਤੀ, ਔਰ ਐਸਾ ਅਕਸਰ ਕਹਿ ਲਿਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਮੈਂ ਇਹਨਾਂ ਦੋਨਾਂ ਗੱਲਾਂ ਨੂੰ ਨਹੀਂ ਮੰਨਦਾ, ਕਿਉਂਕਿ ਇੰਗਲੈਂਡ ਦਾ ਇੱਕ ਫਿਲਾਸਫਰ ਹੋਇਆ, ਉਸਦਾ ਨਾਮ ਹੈ ਕੋਪਰ। ਕੋਪਰ ਨੇ ਇੱਕ ਗੱਲ ਬੜੀ ਕਮਾਲ ਦੀ ਲਿਖੀ। ਕੋਪਰ ਕਹਿੰਦਾ, ਟੂ ਡਾਈ ਫੋਰ ਦਾ ਟਰੁੱਥ ਇਜ਼ ਨੋਟ ਮੀਰਲੀ ਡਾਈ ਫੋਰ ਵਨਸ ਕੰਟਰੀ ਔਰ ਫੋਰ ਵਨਸ ਫੇਥ, ਇਟ ਇਜ਼ ਟੂ ਡਾਈ ਫੋਰ ਦਾ ਹੋਲ ਵਰਲਡ। ਕਹਿੰਦਾ, ਜਿਸ ਮਨੁੱਖ ਨੇ ਸੱਚ ਦੀ ਸ਼ਮਾਂ ਦੇ ਉੱਤੇ ਕੁਰਬਾਨ ਹੋ ਜਾਣ ਦੇ ਲਈ ਕੁਰਬਾਨੀ ਕੀਤੀ ਹੈ ਨਾ, ਉਸ ਸੱਚ ਦੀ ਸ਼ਮਾਂ ਦੇ ਉੱਤੇ ਕੁਰਬਾਨ ਹੋ ਜਾਣ ਵਾਲੇ ਸ਼ਖਸੀਅਤ ਦੀ ਸ਼ਹਾਦਤ ਨੂੰ ਕਿਸੇ ਇੱਕ ਦੇਸ਼, ਕਿਸੇ ਇੱਕ ਧਰਮ ਦੇ ਨਾਲ ਨਾ ਮਿਲਾਓ। ਉਸ ਦੀ ਸ਼ਖਸੀਅਤ ਤਾਂ ਸਾਰੀ ਬ੍ਰਹਿਮੰਡ ਵਾਸਤੇ ਹੀ ਹੈ। ਔਰ ਇਸ ਗੱਲ ਨੂੰ ਫਿਰ ਪਕੜਿਆ ਸਤਿਕਾਰਯੋਗ ਭਾਈ ਸਾਹਿਬ ਭਾਈ ਕਵੀ ਸੈਨਪਤ ਜੀ ਨੇ, ਮਹਾਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ 52 ਕਵੀਆਂ ਦੇ ਵਿੱਚੋਂ ਇੱਕ ਸਤਿਕਾਰਯੋਗ ਕਵੀ, ਕਵੀ ਸੈਨਪਤ ਜੀ। ਕਵੀ ਸੈਨਪਤ ਜੀ ਕਹਿਣ ਲੱਗੇ, ਗੁਰੂ ਤੇਗ ਬਹਾਦਰ ਨੂੰ ਹਿੰਦ ਦੀ ਚਾਦਰ ਨਾ ਕਹੋ, ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਕਹੋਗੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਤੁਸੀਂ ਛੁਟਿਆ ਦਿਓਗੇ, ਕਿਉਂਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈਟਾਪੀ ਚਾਦਰ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਸੇ ਇੱਕ ਉੱਪਰ ਨਹੀਂ, ਸਾਰੀ ਸ੍ਰਿਸ਼ਟੀ ਉੱਪਰ ਆਪਣੀ ਸ਼ਹਾਦਤ ਦੀ ਚਾਦਰ ਦੇ ਦਿੱਤੀ, ਕਿਉਂਕਿ ਉਹਨਾਂ ਦੀ ਸ਼ਹਾਦਤ ਸੱਚ ਦੇ ਲਈ ਸੀ। ਇਹ ਫਰਮੇਸ਼ ਕਰਕੇ ਕਹੀ, ਕਿਉਂਕਿ ਜੀ ਐਚ ਗਲੀਨਸਨ ਕਹਿੰਦਾ ਕਿ ਖੁਸਰੋ ਸਤਿਗੁਰੂ ਜੀ ਦੇ ਕੋਲ ਆਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਾਬਤ ਕਿਹਾ ਜਾਂਦਾ ਰਿਹਾ ਕਿ ਪਾਤਸ਼ਾਹ ਨੇ ਹਿੰਦੂਆਂ ਦੀ ਜਾਂ ਹਿੰਦੂ ਪੰਡਤਾਂ ਦੀ ਬਾਬਤ ਸ਼ਹਾਦਤ ਕੀਤੀ, ਉਹਨਾਂ ਦੀ ਤਿਲਕ ਔਰ ਉਹਨਾਂ ਦੇ ਜਨੇਊ ਰੱਖਣ ਦੇ ਲਈ। ਮੈਂ ਇੱਥੇ ਜਿਹੜੀ ਗੱਲ ਆਪ ਜੀ ਦੇ ਚਰਨਾਂ ਵਿੱਚ ਰੱਖੀ, ਉਹ ਇਸ ਕਰਕੇ ਕਿ ਗੁਰੂ ਦੀ ਸ਼ਰਨ ਜੋ ਵੀ ਆਏਗਾ ਨਾ, ਕਿਉਂਕਿ ਗੁਰੂ ਨੇ ਆਪਣਾ ਸਿਧਾਂਤ ਨਿਭਾਉਣਾ ਹੈ, ਔਰ ਗੁਰੂ ਦਾ ਸਿਧਾਂਤ ਕੀ ਹੈ? ਗੁਰੂ ਕਹਿੰਦਾ, ਜੋ ਸ਼ਰਨ ਆਏ ਤਿਸ ਕੰਠ ਲਾਏ ਇਹ ਬਿਰਧ ਸੁਆਮੀ ਛੰਦਾ। ਮੇਰਾ ਜਿਹੜੀ ਸ਼ਰਨ ਆਏਗਾ ਨਾ, ਮੈਂ ਉਸਨੂੰ ਕੰਠ ਲਗਾਵਾਂਗਾ, ਇਹੋ ਹੀ ਗੁਰੂ ਦਾ ਬਿਰਧ ਹੈ, ਇਹੋ ਹੀ ਗੁਰੂ ਦਾ ਸੁਭਾਵ ਹੈ। ਹੁਣ ਗੁਰੂ ਦੇ ਸ਼ਰਨ ਕੋਈ ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ ਆ ਜਾਵੇ, ਗੁਰੂ ਉਸਦੀ ਜਾਤ ਨੂੰ ਨਹੀਂ ਦੇਖੇਗਾ। ਗੁਰੂ ਉਸਦੀ ਨਾ ਤਾਂ ਉਸਦੀ ਜਾਤ ਨੂੰ, ਨਾ ਹੀ ਉਸ ਦੇ ਬਾਬਤ ਇਹ ਦੇਖੇਗਾ ਕਿ ਇਹ ਕਿਸ ਧਰਮ ਦਾ ਹੈ। ਫਿਰ ਗੁਰੂ ਕੀ ਦੇਖੇਗਾ? ਗੁਰੂ ਦੇਖੇਗਾ ਕਿ ਇਸ ਦੀ ਮੁਸ਼ਕਲਾਹਤ ਕੀ ਹੈ, ਮਜ਼ਲੂਮ ਹੋ ਕੇ ਮੇਰੇ ਕੋਲ ਆਇਆ ਔਰ ਇਸ ਦੀ ਰੱਖਿਆ ਕਰਨਾ ਮੇਰਾ ਫਰਜ਼ ਹੈ, ਮੇਰਾ ਧਰਮ ਹੈ, ਜੋ ਸ਼ਰਨ ਆਏ ਤਿਸ ਕੰਠ ਲਾਏ। ਕਿਉਂਕਿ ਸਾਡੇ ਸਿੱਖ ਸਾਹਿਤ ਦੇ ਵਿੱਚ ਇੱਕ ਬਹੁਤ ਮਹਾਨ ਔਰ ਬਹੁਤ ਪਿਆਰੀ ਸਤਿਕਾਰਯੋਗ ਸ਼ਖਸੀਅਤ ਹੋਈ ਹੈ, ਭਾਈ ਘਨੱਈਆ ਜੀ। ਭਾਈ ਘਨੱਈਆ ਜੀ ਜਿਨ੍ਹਾਂ ਦੀ ਮਹਾਨ ਸ਼ਖਸੀਅਤ ਦੀ ਇੱਥੇ ਮਿਸਾਲ ਦੇਣੀ ਬੜਾ ਇੱਕ ਮੇਰਾ ਕਰਮ ਬਣਦਾ ਹੈ, ਉਹ ਇਸ ਕਰਕੇ ਕਿਉਂਕਿ ਭਾਈ ਘਨੱਈਆ ਜੀ ਸੇਵਾ ਦੀ ਉਹ ਇੱਕ ਮਹਾਨ ਮੂਰਤ ਨੇ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਗਏ ਨੇ ਔਰ ਜਿਨ੍ਹਾਂ ਦੇ ਬਾਬਤ ਆਪਣੀਆਂ ਹੀ ਸਿੱਖਾਂ ਦੇ ਵਿੱਚੋਂ ਸ਼ਿਕਾਇਤ ਹੋਈ ਹੈ। ਆਪਣੀ ਸਿੱਖਾਂ ਨੇ ਸ਼ਿਕਾਇਤ ਕੀਤੀ ਹੈ ਕਿ ਘਨੱਈਆ ਤਾਂ ਸਭ ਤੋਂ ਵੱਡਾ ਗੱਦਾਰ ਹੈ ਜਿਹੜਾ ਦੁਸ਼ਮਣਾਂ ਨੂੰ ਪਾਣੀ ਪਿਆਇਆ ਜਾ ਰਿਹਾ, ਜਦਕਿ ਸਿੱਖ ਸਿਧਾਂਤ ਦੇ ਵਿੱਚ ਪਾਤਸ਼ਾਹ ਆਪਣੀ ਪਾਵਨ ਬਾਣੀ ਦੇ ਵਿੱਚ ਮਨੁੱਖ ਦੇ ਲਈ ਸੁਨੇਹਾ ਦੇ ਗਏ ਕਿ ਸਿੱਖ ਦਾ ਕੋਈ ਬੈਰੀ ਨਹੀਂ ਹੈ, ਸਿੱਖ ਦੇ ਲਈ ਕੋਈ ਦੁਸ਼ਮਣ ਨਹੀਂ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਹੁਣ ਗੱਲ ਇਹ ਹੈ ਕਿ ਜੇ ਸਾਡਾ ਕੋਈ ਬੈਰੀ ਨਹੀਂ ਹੈ, ਜੇ ਸਾਡਾ ਕੋਈ ਦੁਸ਼ਮਣ ਨਹੀਂ ਹੈ, ਤਾਂ ਫਿਰ ਮਹਾਂਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰ ਦੇ ਕੇ ਖੁਦ ਜੰਗੇ ਮੈਦਾਨ ਦੇ ਵਿੱਚ ਸਿੱਖਾਂ ਨੂੰ ਕਿਉਂ ਭੇਜਿਆ ਜਦ ਬੈਰੀ ਕੋਈ ਨਹੀਂ ਹੈ ਸਿੱਖਾਂ ਦਾ? ਹੁਣ ਜਿਸ ਵਕਤ ਭਾਈ ਘਨੱਈਆ ਜੀ ਦੀ ਸ਼ਿਕਾਇਤ ਹੋਈ ਹੈ ਕਿ ਭਾਈ ਘਨੱਈਆ ਤਾਂ ਗੱਦਾਰ ਹੈ ਕਿਉਂਕਿ ਇਹ ਦੁਸ਼ਮਣਾਂ ਨੂੰ ਪਾਣੀ ਪਿਆਈ ਜਾ ਰਿਹਾ, ਪਵਿੱਤਰ ਬਾਣੀ ਦੇ ਵਿੱਚ ਇੱਕ ਤੁੱਕ ਆਉਂਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ, ਜਿਹਦੇ ਵਿੱਚ ਸਤਿਗੁਰ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਦੀ ਗਤ ਜਾਣਨ ਦੇ ਲਈ ਆਪਣੇ ਆਪ ਨੂੰ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਲਿਜਾਣਾ ਪੈਂਦਾ ਹੈ, ਅਨਯਥਾ ਗੁਰੂ ਦੀ ਗੱਲ ਸਮਝ ਵੀ ਨਹੀਂ ਲੱਗਦੀ। ਖਿਮਾ ਕਰਨੀ, ਅਸੀਂ ਕਿਸੇ ਜੰਮਦੇ ਬੱਚੇ ਨੂੰ ਸਿੱਧਾ ਹੀ ਐਮ ਏ ਦੇ ਵਿੱਚ ਜਾਂ ਸਿੱਧਾ ਹੀ ਬੀ ਏ ਦੇ ਵਿੱਚ ਦਾਖਲ ਨਹੀਂ ਕਰਵਾ ਸਕਦੇ, ਅਗਰ ਕਰਵਾ ਦਿਆਂਗੇ ਤਾਂ ਉਸ ਨੂੰ ਉਹ ਗੱਲ ਸਮਝ ਨਹੀਂ ਲੱਗੇਗੀ। ਸਟੈਪ ਵਾਈਜ਼ ਸਟੈਪ ਉਹਨੂੰ ਪਹਿਲਾਂ ਕੇ ਜੀ ਵਿੱਚ ਕਰਾਉਂਦੇ ਹਾਂ, ਕੱਚੀ ਵਿੱਚ, ਪੱਕੀ ਵਿੱਚ, ਪਹਿਲੀ, ਦੂਜੀ, ਤੀਜੀ, ਸਟੈਪ ਵਾਈਜ਼ ਸਟੈਪ ਉਹ ਫਿਰ ਆਪਣੇ ਉਸ ਮੁਕਾਮ ਤੱਕ ਪਹੁੰਚਦਾ ਹੈ। ਭਾਈ ਘਨੱਈਆ ਜੀ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ ਨੇ ਔਰ ਸਤਿਗੁਰੂ ਜੀ ਦੀ ਉਹਨਾਂ ਨੂੰ ਗੱਲ ਸਮਝ ਲੱਗੀ ਹੈ। ਹੁਣ ਪਾਤਸ਼ਾਹ ਨੇ ਕੀ ਕਿਹਾ? ਪਾਤਸ਼ਾਹ ਨੇ ਕਿਹਾ ਕਿ ਭਾਈ ਘਨੱਈਆ ਜੀ ਜਾਓ, ਜ਼ਖਮੀਆਂ ਦਾ ਇਲਾਜ ਕਰੋ, ਪਿਆਸੀਆਂ ਦੀ ਪਿਆਸ ਭਜਾਓ ਔਰ ਜ਼ਖਮੀਆਂ ਦਾ ਜ਼ਖਮ ਦੇਖ ਕੇ ਉਹਨਾਂ ਦਾ ਇਲਾਜ ਕਰੋ, ਉਹਨਾਂ ਦੇ ਫੱਟ ਦੇ ਉੱਤੇ ਮਰਹਮ ਲਗਾਓ। ਹੁਣ ਇਹ ਗੱਲ ਭਾਈ ਘਨੱਈਆ ਜੀ ਸਮਝ ਗਏ ਨੇ ਔਰ ਜਿਸ ਵਕਤ ਸ਼ਿਕਾਇਤ ਹੋਈ ਹੈ ਸਿੱਖਾਂ ਦੀ, ਉਸ ਸ਼ਿਕਾਇਤ ਦਾ ਨਿਰਵਰਣ ਨਾ ਕਰਨ ਦੇ ਲਈ ਸਤਿਗੁਰੂ ਪਾਤਸ਼ਾਹ ਮਹਾਂਬਲੀ ਜੀ ਨੇ ਆਪਣੇ ਦਰਬਾਰ ਦੇ ਵਿੱਚ ਭਾਈ ਘਨੱਈਆ ਜੀ ਨੂੰ ਬੁਲਾ ਲਿਆ ਕਿ ਭਾਈ ਸਾਹਿਬ ਸਿੱਖ ਸ਼ਿਕਾਇਤ ਕਰਦੇ ਨੇ, ਸ਼ਿਕਾਇਤ ਕੀ ਹੈ ਕਿ ਤੁਸੀਂ ਦੁਸ਼ਮਣ ਨੂੰ ਪਾਣੀ ਪਿਆਉਂਦੇ ਹੋ। ਹੁਣ ਭਾਈ ਸਾਹਿਬ ਦਾ ਕੀ ਕਰਮ ਹੈ? ਭਾਈ ਸਾਹਿਬ ਕਹਿ ਰਹੇ ਨੇ ਕਿ ਮੈਂ ਆਪ ਜੀ ਦਾ ਹੁਕਮ ਬਜਾ ਫਰਮਾਇਆ ਕਿਉਂਕਿ ਆਪ ਨੇ ਮੈਨੂੰ ਕਿਹਾ ਸੀ ਕਿ ਪਿਆਸੀਆਂ ਦੀ ਪਿਆਸ ਬਜਾਓ, ਮੈਂ ਤਾਂ ਕੇਵਲ ਪਿਆਸੀਆਂ ਦੀ ਪਿਆਸ ਬਜਾਈ ਹੈ, ਮੇਰਾ ਕਰਮ ਸਿਰਫ ਇਹ ਦੇਖਣਾ ਕਿ ਪਿਆਸ ਕਿਸਮ ਜਿਸਮ ਨੂੰ ਲੱਗੀ ਹੈ, ਪਿਆਸ ਮੁਸਲਮਾਨ ਨੂੰ ਲੱਗੀ ਹੈ ਜਾਂ ਪਿਆਸ ਹਿੰਦੂ ਨੂੰ ਲੱਗੀ ਹੈ ਜਾਂ ਪਿਆਸ ਸਿੱਖ ਨੂੰ ਲੱਗੀ ਹੈ, ਇਹ ਦੇਖਣਾ ਮੇਰਾ ਕੰਮ ਨਹੀਂ। ਮੇਰਾ ਕੰਮ ਇਹ ਦੇਖਣਾ ਕਿ ਪਿਆਸ ਕਿਸ ਜਿਸਮ ਨੂੰ ਲੱਗੀ ਹੈ, ਜਿਸ ਜਿਸਮ ਨੂੰ ਪਿਆਸ ਲੱਗੀ ਮੈਂ ਉਸ ਜਿਸਮ ਨੂੰ ਪਾਣੀ ਪਿਆ ਦਿੱਤਾ ਕਿਉਂਕਿ ਆਪ ਨੇ ਕਿਹਾ ਸੀ ਕਿ ਪਿਆਸੀਆਂ ਦੀ ਪਿਆਸ ਬਜਾਓ, ਆਪ ਨੇ ਇਹ ਕਿਹਾ ਸੀ ਕਿ ਜ਼ਖਮੀਆਂ ਦੇ ਜ਼ਖਮ ਉੱਪਰ ਮਰਮ ਲਗਾਓ, ਮੈਂ ਸਿਰਫ ਜ਼ਖਮੀਆਂ ਦਾ ਜ਼ਖਮ ਦੇਖਿਆ, ਮੈਂ ਇਹ ਨਹੀਂ ਦੇਖਿਆ ਕਿ ਜ਼ਖਮ ਮੁਸਲਮਾਨ ਨੂੰ ਲੱਗਿਆ ਜਾਂ ਹਿੰਦੂ ਨੂੰ ਲੱਗਿਆ ਜਾਂ ਸਿੱਖ ਨੂੰ ਲੱਗਿਆ, ਇਹ ਦੇਖਣਾ ਮੇਰਾ ਕਰਮ ਨਹੀਂ ਔਰ ਇਹੋ ਹੀ ਧਰਮ ਹੈ। ਜਿਹੜਾ ਡਾਕਟਰ ਇਹ ਸੋਚ ਕੇ ਇਲਾਜ ਕਰੇਗਾ ਕਿ ਮੈਂ ਗੋਰੇ ਦਾ ਇਲਾਜ ਕਰਨਾ, ਕਾਲੇ ਦਾ ਇਲਾਜ ਨਹੀਂ ਕਰਨਾ, ਉਹ ਡਾਕਟਰ ਨਹੀਂ ਹੋ ਸਕਦਾ। ਜਿਹੜਾ ਡਾਕਟਰ ਵੈਦ ਇਹ ਸੋਚ ਕੇ ਇਲਾਜ ਕਰੇਗਾ ਕਿ ਮੈਂ ਅਮੀਰ ਦਾ ਇਲਾਜ ਕਰਨਾ, ਗਰੀਬ ਦਾ ਨਹੀਂ ਕਰਨਾ, ਖਿਮਾ ਕਰਨੀ, ਉਹ ਡਾਕਟਰ ਵੈਦ ਨਹੀਂ ਹੋ ਸਕਦਾ, ਉਹ ਪਖੰਡੀ ਹੈ। ਭਾਈ ਘਨੱਈਆ ਜੀ ਦੀ ਉਸ ਗੱਲ ਜਿਸ ਵਕਤ ਸਿੱਖਾਂ ਨੂੰ ਗੱਲ ਸਮਝ ਲੱਗੀ ਤਾਂ ਇਹ ਸਵਾਲ ਪੈਦਾ ਹੋਇਆ, ਫਿਰ ਸਤਿਗੁਰ ਸਾਨੂੰ ਤੀਰ ਦੇ ਕੇ ਕਿਉਂ ਭੇਜਿਆ ਗਿਆ? ਸਾਨੂੰ ਤੀਰ ਦੇ ਕੇ ਭੇਜਿਆ ਗਿਆ ਭਾਈ ਘਨੱਈਆ ਜੀ ਨੂੰ ਦਵਾ ਦੇ ਕੇ ਭੇਜਿਆ ਗਿਆ, ਸਾਨੂੰ ਕਿਰਪਾਨ ਦੇ ਕੇ ਜੰਗੇ ਮੈਦਾਨ ਵਿੱਚ ਭੇਜਿਆ ਗਿਆ, ਭਾਈ ਘਨੱਈਆ ਜੀ ਨੂੰ ਪਾਣੀ ਦੀ ਮਸ਼ਕ ਦੇ ਕੇ ਭੇਜਿਆ ਗਿਆ, ਐਸਾ ਕਿਉਂ? ਜਦ ਸਿੱਖ ਦਾ ਕੋਈ ਦੁਸ਼ਮਣ ਹੀ ਨਹੀਂ ਹੈ, ਜਦ ਸਿੱਖ ਦਾ ਕੋਈ ਬੈਰੀ ਨਹੀਂ ਹੈ, ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ, ਸਿੱਖ ਦਾ ਜਦ ਕੋਈ ਬੈਰੀ ਨਹੀਂ ਹੈ, ਨਾ ਕੋ ਬੈਰੀ ਨਹੀਂ ਬੇਗਾਨਾ, ਸਿੱਖ ਦੇ ਲਈ ਜਦ ਕੋਈ ਬੇਗਾਨਾ ਨਹੀਂ ਹੈ ਤਾਂ ਕਿਉਂ ਦੇ ਕੇ ਭੇਜਿਆ ਗਿਆ ਸਾਨੂੰ ਤੀਰ, ਕਿਉਂ ਦੇ ਕੇ ਭੇਜ ਗਈ ਸਾਨੂੰ ਕਿਰਪਾਨ? ਆਖਰੀ ਸਵਾਲ ਹੈ, ਸਿੱਖ ਦਾ ਕੋਈ ਦੁਸ਼ਮਣ ਨਹੀਂ ਹੈ ਤਾਂ ਫਿਰ ਸਿੱਖ ਕੀ ਕਰਦਾ? ਸਿੱਖ ਦੁਸ਼ਟ ਸੋਧਕ ਹੈ, ਸਿੱਖ ਦੁਸ਼ਟਾਂ ਦੇ ਸੋਧਕ ਦੇ ਲਈ ਕਿਰਪਾਨ ਚੁੱਕਦਾ ਹੈ, ਇਹੋ ਹੀ ਸਿੱਖ ਦਾ ਕਰਮ ਹੈ। ਸਿੱਖ ਦੁਸ਼ਟਾਂ ਨੂੰ ਸੋਧਨ ਦੇ ਲਈ ਤੀਰ ਚਲਾਉਂਦਾ ਹੈ, ਸਿੱਖ ਦੁਸ਼ਟਾਂ ਨੂੰ ਸੋਧਨ ਦੇ ਲਈ ਆਪਣਾ ਹਥਿਆਰ ਚੁੱਕਦਾ ਹੈ, ਸਿੱਖ ਦਾ ਕਰਮ ਹੈ। ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਸ਼ਕਤੀ ਦਿੱਤੀ ਔਰ ਸ਼ਕਤੀ ਦੀ ਬਿਨਾ ਦਿੱਤੇ, ਕਿਉਂਕਿ ਅੱਜ ਦਾ ਸਾਡਾ ਵਿਦਿਆਰਥੀ ਇਹ ਸਵਾਲ ਕਰਦਾ ਹੈ ਕਿ ਸਾਨੂੰ ਕਿਰਪਾਨ ਦਿੱਤੀ ਗਈ ਹੈ ਔਰ ਅਸੀਂ ਕਿਰਪਾਨ ਨੂੰ ਪਹਿਨਦੇ ਹਾਂ, ਲੇਕਿਨ ਅੱਜ ਦੇ ਇਸ ਮੌਸਮ ਦੇ ਵਿੱਚ, ਅੱਜ ਦੇ ਇਸ ਯੁੱਗ ਦੇ ਵਿੱਚ ਕਿਰਪਾਨ ਦਾ ਮਹੱਤਵ ਕੀ ਹੈ? ਜਦੋਂ ਚਾਰੇ ਪਾਸੇ ਤਾਂ ਲੋਕ ਮਿਜ਼ਾਈਲਾਂ ਦਾ ਪਰੀਖਣ ਕਰ ਰਹੇ ਨੇ, ਜਦੋਂ ਚਾਰੇ ਪਾਸੇ ਤਾਂ ਟੈਂਕਾਂ ਮਿਜ਼ਾਈਲਾਂ ਦੀ ਹਾਹਾਕਾਰ ਹੋੜ ਮਚੀ ਹੋਈ ਹੈ, ਲੋਕ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ, ਅਸਮਾਨ ਤੋਂ ਅਸਮਾਨ ਤੱਕ ਮਾਰ ਕਰਨ ਵਾਲੀਆਂ, ਬਗੈਰ ਕਿਸੇ ਵਿਅਕਤੀ ਦੇ ਚਲਾਏ ਜਾਣ ਚੱਲਣ ਵਾਲੀਆਂ ਉਹਨਾਂ ਮਿਜ਼ਾਇਲਾਂ ਦਾ ਲੋਕ ਪਰੀਖਣ ਕਰ ਰਹੇ ਨੇ, ਦੁਨੀਆ ਦੇ ਦੇਸ਼ ਪਰੀਖਣ ਕਰ ਰਹੇ ਨੇ, ਉਹ ਸਾਡੀ ਕਿਰਪਾਨ ਦਾ ਕੀ ਮਹੱਤਵ? ਬਸ ਗੱਲ ਇੱਥੇ ਹੀ ਸਮਝ ਲੱਗਦੀ ਹੈ। ਮੈਂ ਆਪਣੇ ਵਿਦਿਆਰਥੀਆਂ ਨੂੰ ਸਿੰਬੋਲਿਕ ਮੀਨਿੰਗ ਸਿਖਾਉਣਾ ਵਾ ਪੰਜ ਕਕਾਰਾਂ ਦੇ। ਕਕਾਰ ਦਾ ਮਤਲਬ ਤਾਂ ਸਾਨੂੰ ਪਤਾ ਹੈ, ਕਿਰਪਾਨ ਨੂੰ ਤੁਸੀਂ ਚਾਕੂ ਕਹਿ ਲਓ ਜਾਂ ਕਿਰਪਾਨ ਨੂੰ ਸੋਵਟ ਕਹਿ ਲਓ ਜਾਂ ਕਿਰਪਾਨ ਨੂੰ ਕੋਈ ਤਿੱਖੀ ਤੇਜ਼ ਚੀਜ਼ ਕਹਿ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪਏਗਾ। ਇਹ ਕਿਰਪਾਨ ਸਾਡੇ ਲਈ ਸ਼ਕਤੀ ਹੈ, ਸਿੱਖ ਦੇ ਕੋਲ ਸ਼ਕਤੀ ਹੈ। ਇਸ ਕਰਕੇ ਸਿੱਖ ਨੂੰ ਪਤਾ ਹੈ ਕਿ ਜੇ ਉਸਦੇ ਹੱਥ ਵਿੱਚ ਮਿਜ਼ਾਇਲ ਹੈ ਤਾਂ ਉਹ ਮਿਜ਼ਾਇਲ ਚਲਾਈ ਕਿੱਥੇ ਜਾਏਗੀ, ਉਹ ਮਿਜ਼ਾਇਲ ਚੱਲੇਗੀ ਕਿਸ ਉੱਪਰ? ਜੇ ਸਿੱਖ ਦੇ ਹੱਥ ਵਿੱਚ ਕੋਈ ਵੱਡਾ ਹਥਿਆਰ ਹੈ ਤਾਂ ਉਹ ਹਥਿਆਰ ਚੱਲੇਗਾ ਕਿੱਥੇ? ਕਿਸੇ ਬੇਗੁਨਾਹੀ ਉੱਪਰ ਜਾਂ ਕਿਸੇ ਗੁਨਾਹਗਾਰ ਉੱਪਰ, ਕਿਸੇ ਜ਼ਾਬਰ ਉੱਪਰ ਜਾਂ ਕਿਸੇ ਜ਼ਾਲਮ ਉੱਪਰ? ਬਸ ਇਹੋ ਹੀ ਸਾਡੇ ਸਤਿਗੁਰ ਸਾਨੂੰ ਸਮਝਾਉਣਾ ਚਾਹੁੰਦੇ ਨੇ। ਔਰ ਜੀ ਐਚ ਕਲੀਨਸਨ ਨੇ ਇਹੋ ਹੀ ਗੱਲ ਕਹੀ। ਮੈਂ ਇਹ ਗੱਲ ਆਪ ਜੀ ਦੇ ਚਰਨਾਂ ਵਿੱਚ ਇਸ ਕਰਕੇ ਰੱਖੀ ਕਿ ਸਿੱਖ ਗੁਰੂ ਦਾ ਜਾਂ ਸਿੱਖ ਦਾ ਧਰਮ ਜੋ ਸ਼ਰਨ ਆਏ ਤਿਸ ਕੰਠ ਲਾਏ, ਸ਼ਰਨ ਦੇ ਵਿੱਚ ਆਇਆ ਹਿੰਦੂ ਹੈ ਜਾਂ ਮੁਸਲਮਾਨ, ਸਿੱਖ ਦਾ ਜਾਂ ਸਿੱਖ ਗੁਰੂ ਦਾ ਇਹ ਕਰਮ ਦੇਖਣਾ ਨਹੀਂ ਹੈ। ਉਸ ਦਾ ਕਰਮ ਕੀ ਦੇਖਣਾ? ਕਿ ਉਸਦੀ ਲੋੜ ਕੀ ਹੈ, ਉਹ ਕਿਉਂ ਆਇਆ ਮੇਰੀ ਸ਼ਰਨ, ਕਿੱਥੋਂ ਔਰ ਕਿਸ ਵੱਲੋਂ ਸਤਾਇਆ ਜਾ ਰਿਹਾ ਉਹ। ਜੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਹਿੰਦੂ ਪੰਡਿਤ ਗਏ ਨੇ ਤਾਂ ਸਤਿਗੁਰੂ ਮਹਾਬਲੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਵਕਤ ਦੇ ਹਾਕਮ ਦਾ ਪੁੱਤਰ ਖੁਸਰੋ ਜੋ ਮੁਸਲਮਾਨ ਹੈ ਉਹ ਗਿਆ ਹੈ। ਔਰ ਇਹੋ ਹੀ ਕਾਰਨ ਜੀ ਐਚ ਗਲੀਨਸਨ ਲਿਖ ਰਿਹਾ ਹੈ। ਹੁਣ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਖੁਸਰੋ ਜਿੰਨੀ ਦੇਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਰਿਹਾ, ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਰਨ ਆਏ ਉਸ ਖੁਸਰੋ ਨੂੰ ਵਕਤ ਦਾ ਹਾਕਮ ਹੱਥ ਨਹੀਂ ਲਗਾ ਸਕਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਹੁਣ ਜੀ ਐਚ ਗਲੀਨਸਨ ਕੀ ਕਹਿੰਦਾ? ਜਿਸ ਵਕਤ ਉਸਨੇ ਇਹ ਜਿਹੜੀ ਕਿਤਾਬ ਦਾ ਮੈਂ ਜ਼ਿਕਰ ਕਰ ਰਿਹਾ, ਇਹ ਕਿਤਾਬ ਸ਼ਾਸਤਰੀ ਭਵਨ ਦੇ ਵਿੱਚ ਪਈ ਹੋਈ ਹੈ, ਨੋਨ ਲੈਂਡਿੰਗ ਲਾਇਬ੍ਰੇਰੀ ਹੈ ਸ਼ਾਸਤਰੀ ਭਵਨ ਦੇ ਵਿੱਚ, ਉੱਥੇ ਇਹ ਪੁਸਤਕ ਪਈ ਹੋਈ ਹੈ। ਇਸ ਦੇ ਵਿੱਚ ਉਹ ਜ਼ਿਕਰ ਕਰਦਾ ਹੈ, ਕਹਿੰਦਾ ਦਾ ਸਿੱਖ ਪੌਂਟਿਫ ਗੁਰੂ ਅਰਜਨ, ਪੌਂਟਿਫ ਹੁੰਦਾ ਜਿਹੜਾ ਪਾਦਰੀਆਂ ਤੋਂ ਵੀ ਵੱਡਾ ਪਾਦਰੀ ਹੋਵੇ, ਸਭ ਤੋਂ ਵੱਡਾ ਪਾਦਰੀ। ਦਾ ਸਿੱਖ ਪੌਂਟਿਫ ਗੁਰੂ ਅਰਜਨ ਗੇਵ ਹਿਮ ਅ ਮਨੀ ਐਂਡ ਹਿਸ ਬਲੈਸਿੰਗ ਨੋਟ ਬਿਕੋਜ਼ ਹੀ ਵਾਜ਼ ਅ ਪ੍ਰਿੰਸ। ਇਹ ਕਾਰਨ ਦੱਸਦਾ ਹੈ। ਕਹਿੰਦਾ ਖੁਸਰੋ ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਹੁੰਚਿਆ, ਖੁਸਰੋ ਦੇ ਪਹੁੰਚਣ ਤੋਂ ਬਾਅਦ ਸਤਿਗੁਰੂ ਜੀ ਨੇ ਉਹਨੂੰ ਆਸ਼ੀਰਵਾਦ ਦਿੱਤੀ, ਅਸੀਸ ਦਿੱਤੀ, ਪਨਾਹ ਦਿੱਤੀ, ਲੰਗਰ ਛਕਾਇਆ। ਕਿਉਂਕਿ ਗੁਰੂ ਘਰ ਦੀ ਇਹ ਪਰੰਪਰਾ ਹੈ ਕਿ ਗੁਰੂ ਘਰ ਦੇ ਵਿੱਚ ਹਰ ਉਸ ਦੀ ਮਦਦ ਹੋਵੇਗੀ ਜਿਹੜਾ ਮਜ਼ਲੂਮ ਹੋ ਕੇ ਆਇਆ, ਜਿਹੜਾ ਜਿਸ ਕਿਸਮ ਦੀ ਵੀ ਮਦਦ ਦੀ ਆਸ ਲੈ ਕੇ ਆਇਆ। ਜੇ ਉਹ ਭੁੱਖ ਦੀ ਭੇਟ ਹੈ ਤਾਂ ਲੰਗਰ ਹੈ, ਜੇ ਉਹ ਕੱਪੜੇ ਦੀ ਹੈ ਤਾਂ ਉਹ ਵੀ ਪਿਆਸ, ਉਹ ਵੀ ਉਸਦੀ ਲੋੜ ਪੂਰੀ ਕੀਤੀ ਜਾਏਗੀ। ਜੇ ਮਾਇਆ ਪੱਖੋਂ ਹੈ ਤਾਂ ਉਹ ਵੀ ਲੋੜ ਪੂਰੀ ਹੋਏਗੀ, ਕਿਉਂਕਿ ਇਹ ਨਾਨਕ ਦਾ ਦਰ ਹੈ। ਔਰ ਨਾਨਕ ਦੇ ਦਰ ਦੀ ਇਹ ਪਰੰਪਰਾ ਹੈ ਕਿ ਸਤਿਗੁਰ ਗੁਰੂ ਨਾਨਕ ਦੇ ਦਰ ਦੇ ਉੱਤੇ ਹਰ ਨਿਮਾਣੇ ਨੂੰ ਮਾਣ ਮਿਲੇਗਾ, ਨਿਤਾਣੇ ਨੂੰ ਤਾਣ ਮਿਲੇਗਾ, ਨਿਓਟੇ ਨੂੰ ਓਟ ਮਿਲੇਗੀ, ਨਿਆਸਰੇ ਨੂੰ ਆਸਰਾ ਮਿਲੇਗਾ, ਬੇਪੱਤੇ ਨੂੰ ਪਤ ਮਿਲੇਗੀ, ਨਿਗੱਤੇ ਨੂੰ ਗਤ ਮਿਲੇਗੀ। ਕਿਉਂਕਿ ਪਾਤਸ਼ਾਹ ਖੁਦ ਬਾਣੀ ਵਿੱਚ ਪੰਚਮ ਪਿਤਾ ਕਹਿੰਦੇ ਨੇ, ਜਾਕੋ ਮੁਸਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣਾ ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਉਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਤਾਤੀ ਵਾਓ। ਜਿਸ ਵਕਤ ਜਾਕੋ ਮੁਸਕਲ ਅਤ ਬਣੇ, ਜਦੋਂ ਬੜੀ ਮੁਸ਼ਕਲ ਭੀੜ ਪੈ ਜਾਂਦੀ ਹੈ ਨਾ, ਉਸ ਵਕਤ ਹੁੰਦਾ ਕੀ ਹੈ, ਜਾਕੋ ਮੁਸਕਲ ਅਤ ਬਣੇ ਢੋਈ ਕੋਈ ਨਾ ਦੇ, ਉਸ ਵਕਤ ਕੋਈ ਢੋਈ ਨਹੀਂ ਦਿੰਦਾ, ਆਪਣੇ ਸਾਕ ਵੀ ਸੰਬੰਧੀ ਵੀ ਜਿਹੜੇ ਨੇ ਨਾ ਉਹ ਭੱਜ ਜਾਂਦੇ ਨੇ ਜਦੋਂ ਪਤਾ ਲੱਗੇ ਕਿ ਪਿੱਛੇ ਮੁਸ਼ਕਲ ਆ ਰਹੀ ਹੈ। ਜਾਕੋ ਮੁਸਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣਾ ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਉਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਾਤੀ ਵਾਓ। ਸਤਿਗੁਰ ਕਹਿੰਦੇ ਜੇ ਉਸ ਵਕਤ ਪਾਰ ਬ੍ਰਹਮ ਚਿੱਤ ਆ ਗਿਆ ਨਾ ਤਾਂ ਪਾਰ ਬ੍ਰਹਮ ਤੱਤੀ ਵਾਓ ਨਹੀਂ ਲੱਗਣ ਦੇਵੇਗਾ, ਜੇ ਗੁਰੂ ਚਿੱਤ ਆ ਗਿਆ ਤਾਂ। ਖੁਸਰੋ ਦੇ ਕੋਲ ਔਰ ਉਸ ਕਸ਼ਮੀਰੀ ਪੰਡਤਾਂ ਦੇ ਕੋਲ ਹੋਰ ਕੁਛ ਹੋਰ ਕਿਤੇ ਜਾਣ ਦੇ ਲਈ ਸਵਾਏ ਗੁਰੂਆਂ ਦੇ ਸਥਾਨ ਹੀ ਨਹੀਂ ਸੀ, ਇਸ ਕਰਕੇ ਉਹ ਗਏ, ਖੁਸਰੋ ਵੀ ਗਏ। ਹੁਣ ਜੀ ਐਚ ਕਲੀਨਸਨ ਕਹਿੰਦਾ ਦਾ ਸਿੱਖ ਪੌਂਟਿਫ ਗੁਰੂ ਅਰਜਨ ਗੇਵ ਹਿਮ ਮਨੀ ਐਂਡ ਹਿਸ ਬਲੈਸਿੰਗ ਨੋਟ ਬਿਕੋਜ਼ ਹੀ ਵਾਜ਼ ਏ ਪ੍ਰਿੰਸ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸਦੀ ਮਦਦ ਨਹੀਂ ਕੀਤੀ ਕਿ ਉਹ ਪ੍ਰਿੰਸ ਹੈ, ਰਾਜਕੁਮਾਰ ਹੈ। ਤਾਂ ਇਤਿਹਾਸਕ ਤੱਥ ਹੈ ਨਾ ਕਿ ਉਹ ਵਕਤ ਦੇ ਹਾਕਮ ਸਲੀਮ ਨੂਰਉਦੀਨ ਜਹਾਂਗੀਰ ਦਾ ਆਪਣਾ ਬੇਟਾ ਹੈ, ਆਪਣੇ ਬਾਪ ਦੇ ਨਾਲ ਬਗਾਵਤ ਕਰਕੇ ਆਇਆ। ਔਰ ਹੋ ਸਕਦਾ ਹੈ ਅੱਜ ਦਾ ਕੋਈ ਅਗਰ ਪਾਖੰਡੀ ਸੰਤ ਹੋਵੇ ਇਸ ਕਰਕੇ ਪਨਾਹ ਦੇਵੇ ਕਿ ਕੱਲ੍ਹ ਨੂੰ ਇਸਨੇ ਰਾਜਾ ਬਣ ਜਾਣਾ, ਕੋਈ ਵਰਕ ਪਰਮਿਟ ਕੋਟਾ ਕੁਛ ਚੀਜ਼ ਲੈ ਲਵਾਂਗੇ। ਲੇਕਿਨ ਜੀ ਐਚ ਗਲਿੰਸਨ ਕਹਿੰਦਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਸ ਕਰਮਾਂ ਦੀ ਸ਼ੁੱਧਤਾ ਕਿੰਨੀ ਮਹਾਨ ਹੈ। ਦਾ ਸਿੱਖ ਪੌਂਟਿਫ ਗੁਰੂ ਅਰਜਨ ਗੇਵ ਹਿਮ ਮਨੀ ਐਂਡ ਹਿਸ ਬਲੈਸਿੰਗ ਨੋਟ ਬਿਕੋਜ਼ ਹੀ ਵਾਜ਼ ਏ ਪ੍ਰਿੰਸ ਬਟ ਬਿਕੋਜ਼ ਹੀ ਵਾਜ਼ ਨੀਡੀ ਐਂਡ ਫਰੈਂਡਲੈਸ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਨੂੰ ਇਸ ਕਰਕੇ ਮਦਦ ਨਹੀਂ ਕੀਤੀ ਖੁਸਰੋ ਦੀ ਕਿ ਉਹ ਰਾਜਕੁਮਾਰ ਹੈ ਜਾਂ ਰਾਜੇ ਦਾ ਪੁੱਤ ਹੈ, ਬਲਕਿ ਇਸ ਕਰਕੇ ਕਿਉਂਕਿ ਉਸ ਵਕਤ ਉਹ ਨੀਡੀ ਹੈ, ਜ਼ਰੂਰਤਮੰਦ ਹੈ ਔਰ ਫਰੈਂਡਲੈਸ ਹੈ, ਮਿੱਤਰਤਾ ਤੋਂ ਰਹਿਤ ਹੈ। ਕਿਉਂਕਿ ਜਾਕੋ ਮੁਸਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਣਾ ਸਾਕ ਵੀ ਭੱਜ ਖਲੇ, ਉਹਦਾ ਆਪਣਾ ਸਕਾ ਬਾਪ ਅੱਜ ਉਸਦਾ ਦੁਸ਼ਮਣ ਬਣ ਬੈਠਾ ਔਰ ਸਕਾ ਬਾਪ ਇਸ ਵਕਤ ਹਿੰਦੁਸਤਾਨ ਦੇ ਤਖਨ ਦੇ ਉੱਤੇ ਬੈਠਾ ਹੋਇਆ। ਉਸ ਵਕਤ ਕਿਸੇ ਨੂੰ ਪਨਾਹ ਦੇਣੀ ਇਹ ਬੜਾ ਮਹਾਨ ਜ਼ਰੂਰਤ ਦਾ ਕੰਮ ਹੈ। ਸੋ ਖੁਸਰੋ ਦੀ ਮਦਦ ਵੀ ਸਤਿਗੁਰਾਂ ਨੇ ਕੀਤੀ ਹੈ, ਲੇਕਿਨ ਇਹ ਵੀ ਜਿਹੜਾ ਕਾਰਨ ਸਤਿਗੁਰਾਂ ਦੀ ਸ਼ਹਾਦਤ ਨਹੀਂ ਹੈ, ਖਿਮਾ ਕਰਨੀ, ਇਹ ਵੀ ਇੱਕ ਬਹਾਨਾ ਹੈ। ਔਰ ਇਹ ਵੀ ਇੱਕ ਫੌਰੀ ਕਾਰਨ ਹੈ। ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਦਾ ਅਸਲ ਕਾਰਨ ਕੀ ਹੈ, ਬੁਨਿਆਦੀ ਕਾਰਨ ਕੀ ਹੈ? ਕਿਉਂਕਿ ਆਪਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਲ ਕਾਰਨ ਤੱਕ ਪਹੁੰਚਣਾ ਹੈ। ਕਿਉਂਕਿ ਐਸਾ ਵੀ ਕਿਹਾ ਜਾਂਦਾ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚੰਦੂ ਨਾਮ ਦੇ ਉਸ ਵਿਅਕਤੀ ਦਾ, ਜਿਸਦੀ ਬੱਚੀ ਦਾ ਰਿਸ਼ਤਾ ਮੋੜਿਆ, ਉਹ ਵੀ ਇਤਿਹਾਸ ਦੇ ਵਿੱਚ ਇੱਕ ਜ਼ਿਕਰਯੋਗ ਗੱਲ ਹੈ, ਜਿਸ ਦਾ ਆਪਾਂ ਅੱਗੇ ਚੱਲ ਕੇ ਜ਼ਿਕਰ ਕਰਾਂਗੇ। 17 ਅਕਤੂਬਰ 1665 ਅਕਬਰ ਦੀ ਮੌਤ ਹੋ ਗਈ। 7 ਦਿਨ ਦਾ ਰਾਜਕੀ ਸ਼ੋਕ ਮਨਾਇਆ ਗਿਆ। 24 ਅਕਤੂਬਰ 1605 ਨੂੰ ਸਲੀਮ ਜਹਾਂਗੀਰ ਨੂਰੂਦੀਨ ਦੇ ਨਾਮ ਦੇ ਨਾਲ, ਨੂਰੂਦੀਨ ਜਹਾਂਗੀਰ ਦੇ ਨਾਮ ਦੇ ਨਾਲ ਹਿੰਦੁਸਤਾਨ ਦੀ ਤਖ਼ਤ 'ਤੇ ਬੈਠਾ। ਠੀਕ ਕੁਝ ਮਹੀਨਿਆਂ ਬਾਅਦ ਭਾਵ 15 ਮਈ 1606 ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਕਾਟ ਨੂੰ ਜ਼ਬਤ ਕਰਨ ਦਾ ਹੁਕਮ ਹੋ ਗਿਆ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਕਾਟ ਨੂੰ ਜ਼ਬਤ ਕਰਨ ਦਾ ਹੁਕਮ ਕਿਸ ਨੂੰ ਦਿੱਤਾ ਗਿਆ? ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਕਾਟ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ ਮੁਰਤਜ਼ਾ ਖਾਨ। ਇੱਥੇ ਮੈਂ ਥੋੜ੍ਹੀ ਜਿਹੀ ਗੱਲ ਹੋਰ ਕਰਨੀ ਚਾਹਾਂਗਾ। ਮੁਰਤਜ਼ਾ ਖਾਨ ਦੀ, ਇਹ ਮੁਰਤਜ਼ਾ ਖਾਨ ਅਸਲ ਦੇ ਵਿੱਚ ਇਸ ਦਾ ਨਾਮ ਨਹੀਂ ਹੈ, ਇਸ ਦਾ ਅਸਲ ਨਾਮ ਹੈ ਸ਼ੇਖ ਫਰੀਦ ਬੁਖਾਰੀ। ਮੁਰਤਜ਼ਾ ਖਾਨ ਦਾ ਇਸ ਨੂੰ ਖਿਤਾਬ ਦਿੱਤਾ ਗਿਆ ਹੈ। ਇਸਲਾਮਿਕ ਸਾਹਿਤ ਦੇ ਵਿੱਚ ਮੁਰਤਜ਼ਾ ਖਾਨ ਦਾ ਖਿਤਾਬ ਸਿਰਫ ਦੋ ਵਿਅਕਤੀਆਂ ਨੂੰ ਦਿੱਤਾ ਗਿਆ ਹੈ, ਇੱਕ ਹਜ਼ਰਤ ਅਲੀ ਜੀ ਨੂੰ, ਜਿਹੜੇ ਕਿ ਹਜ਼ਰਤ ਸਲਾਲ ਅਲੈਹ ਵਸਲਮ, ਹਜ਼ਰਤ ਮੁਹੰਮਦ ਸਾਹਿਬ ਜੀ ਦੇ ਜਵਾਈ ਸਨ, ਉਹਨਾਂ ਨੂੰ, ਹਜ਼ਰਤ ਅਲੀ ਜੀ ਨੂੰ, ਔਰ ਦੂਸਰਾ ਇਸ ਸ਼ੇਖ ਫਰੀਦ ਬੁਖਾਰੀ ਨੂੰ। ਇਹ ਸ਼ੇਖ ਫਰੀਦ ਬੁਖਾਰੀ ਅਕਬਰ ਦੀਆਂ ਫੌਜਾਂ ਦੇ ਵਿੱਚ ਸਹਾਇਕ ਮੀਰ ਬਖਸ਼ੀ ਦੇ ਤੌਰ ਉੱਪਰ ਕੰਮ ਕਰਿਆ ਕਰਦਾ ਸੀ। ਜਿਸ ਵਕਤ ਅਕਬਰ ਦੀ ਅਫਗਾਨਾਂ ਦੇ ਨਾਲ ਉੜੀਸਾ ਦੇ ਵਿੱਚ ਜੰਗ ਹੋਈ, ਉਸ ਜੰਗ ਨੂੰ ਦਬਾਉਣ ਦੇ ਵਿੱਚ ਇਹ ਸ਼ੇਖ ਫਰੀਦ ਬੁਖਾਰੀ ਹੀ ਸਫਲ ਹੋਇਆ ਸੀ। ਇਹ ਬਹੁਤ ਯੋਧਾ ਸੀ, ਬਹੁਤ ਬਹਾਦਰ ਸੀ, ਇਸ ਕਰਕੇ ਇਸ ਨੂੰ ਮੀਰ ਬਖਸ਼ੀ ਬਣਾ ਦਿੱਤਾ ਗਿਆ ਸੀ। ਫਿਰ ਜਿਸ ਵਕਤ ਖੁਸਰੋ ਨੇ ਬਗਾਵਤ ਕੀਤੀ ਤਾਂ ਖੁਸਰੋ ਦੀ ਬਗਾਵਤ ਨੂੰ ਦਬਾਉਣ ਦੇ ਵਿੱਚ ਵੀ ਇਹੋ ਹੀ ਸ਼ੇਖ ਫਰੀਦ ਬੁਖਾਰੀ ਜਿਹੜਾ ਸੀ ਇਹ ਸਫਲ ਹੋਇਆ ਸੀ। ਔਰ ਜਿਸ ਵਕਤ ਸ਼ੇਖ ਫਰੀਦ ਬੁਖਾਰੀ ਨੇ ਖੁਸਰੋ ਨੂੰ ਗ੍ਰਿਫਤਾਰ ਕੀਤਾ ਸੀ, ਉਸ ਵਕਤ ਖੁਸ਼ ਹੋ ਕੇ ਜਹਾਂਗੀਰ ਨੇ ਇਸ ਸ਼ੇਖ ਫਰੀਦ ਬੁਖਾਰੀ ਨੂੰ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਸੀ। ਮੁਰਤਜ਼ਾ ਖਾਨ ਦਾ ਖਿਤਾਬ ਧਾਰਨ ਵਾਲਾ ਇਹ ਸ਼ੇਖ ਫਰੀਦ ਬੁਖਾਰੀ, ਜਿਸ ਨੂੰ 15 ਮਈ 1606 ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਕਾਟ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ। ਹੁਣ 20 ਮਈ 1606 ਈਸਵੀ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗ੍ਰਿਫਤਾਰੀ ਹੋ ਗਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗ੍ਰਿਫਤਾਰੀ ਹੋਈ, ਲੇਕਿਨ ਇੱਥੇ ਤੱਕ ਜਿਹੜੇ ਇਤਿਹਾਸਕਾਰ ਸਨ ਅਸਲ ਕਾਰਨ ਨਾ ਪਕੜ ਸਕੇ। ਕਿਉਂਕਿ 1921 ਕੋਈ ਖਾਸ ਪੁਰਾਣਾ ਵਰਾ ਨਹੀਂ, ਇਸੇ ਹੀ ਯਾਨੀ ਕਿ ਪਿਛਲੀ ਬੀਤ ਚੁੱਕੀ ਸਦੀ ਦਾ ਵਰਾ ਹੈ। 1921 ਦੇ ਵਿੱਚ ਜਾਂ 1921 ਤੋਂ ਪਹਿਲਾਂ ਆਪਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਦਾ ਕਾਰਨ ਚੰਦੂ ਨੂੰ ਸਮਝਦੇ ਰਹੇ, ਕਿਉਂਕਿ ਚੰਦੂ ਔਰ ਪ੍ਰਿਥਵੀ ਚੰਦ ਜੀ ਇਸ ਸ਼ਹਾਦਤ ਦੇ ਵਿੱਚ ਦੋ ਅਹਿਮ ਰੋਲ ਅਦਾ ਕਰਨ ਵਾਲੇ ਉਹ ਵਿਅਕਤੀ ਨੇ, ਜਿਨ੍ਹਾਂ ਦੀ ਬਾਬਤ ਸਿੱਖ ਇਤਿਹਾਸ ਸਮਝਦਾ ਰਿਹਾ ਕਿ ਸ਼ਾਇਦ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਦੇ ਕਾਰਨ ਬਣੇ। ਇਹੋ ਹੀ ਕਾਰਨ ਹੈ ਕਿ ਅੱਜ ਤੱਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਨਾਲ ਇਹ ਦੋ ਕਾਰਨ ਵੱਡੇ ਵੱਡੇ ਜੋੜੇ ਗਏ, ਇੱਕ ਖੁਸਰੋ ਦੀ ਮਦਦ ਦਾ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਤੋਹੀਨ ਦਾ। ਲੇਕਿਨ 1921 ਦੇ ਵਿੱਚ ਹਜ਼ਰਤਗੰਜ ਮੁਸਲਿਮ ਆਰਟ ਪ੍ਰੈਸ ਲਖਨਊ, ਇੱਥੋਂ ਇੱਕ ਕਿਤਾਬ ਮਿਲੀ ਜਿਸ ਦਾ ਨਾਮ ਹੈ ਤੋਜ਼ਕੇ ਜ਼ਾਗੀਰੀ। ਇਸ ਕਿਤਾਬ ਨੂੰ ਲਿਆਉਣ ਵਾਲੇ ਸਤਿਕਾਰਯੋਗ ਨੇ ਕਰਮ ਸਿੰਘ ਜੀ ਹਿਸਟੋਰੀਅਨ। ਕਰਮ ਸਿੰਘ ਜੀ ਹਿਸਟੋਰੀਅਨ ਜਿਸ ਵਕਤ ਇਸ ਕਿਤਾਬ ਨੂੰ ਲੱਭ ਕੇ ਸਾਡੇ ਸਾਹਮਣੇ ਲੈ ਕੇ ਆਏ 1921 ਦੇ ਵਿੱਚ ਹਜ਼ਰਤਗੰਜ ਤੋਂ, ਮੁਸਲਿਮ ਆਰਟ ਪ੍ਰੈਸ ਤੋਂ, ਉਸ ਕਿਤਾਬ ਦੇ ਵਿੱਚ ਹੁਣ ਜਹਾਂਗੀਰ ਨੇ, ਤੋਜ਼ਕੇ ਜ਼ਾਗੀਰੀ ਦੇ ਵਿੱਚ ਜਹਾਂਗੀਰ ਨੇ ਸਾਰੀਆਂ ਗੱਲਾਂ ਦਾ ਖੁਲਾਸਾ ਖੁਦ ਕੀਤਾ ਹੋਇਆ। ਇਸ ਦੇ ਵਿੱਚ ਉਸਨੇ ਕਿਹਾ ਕਿ ਮੈਂ ਖੁਦ ਹੁਕਮ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ। ਸ਼ੇਖ ਸਾਦੀ ਬੜੀ ਕਮਾਲ ਦੀ ਇੱਕ ਗੱਲ ਕਹਿੰਦਾ ਹੈ। ਸ਼ੇਖ ਸਾਦੀ ਕਹਿੰਦਾ ਕਿ ਇੱਕ ਫਕੀਰ ਦੀ ਬੜੀ ਇੱਕ ਛੋਟੀ ਜਿਹੀ ਕੁੱਟੀ ਹੁੰਦੀ ਹੈ, ਬਹੁਤ ਛੋਟੀ ਜਿਹੀ ਕੁੱਟੀ। ਉਸ ਕੁੱਟੀ ਦੇ ਵਿੱਚ ਉਸ ਵਰਗੇ ਅਨੇਕਾਂ ਹੀ ਹੋਰ ਫਕੀਰ ਸਮਾ ਸਕਦੇ ਨੇ, ਪਰ ਇੱਕ ਰਾਜੇ ਦੀ ਏਡੀ ਵੱਡੀ ਸਲਤਨਤ, ਇੱਕ ਰਾਜੇ ਦੀ ਏਡੀ ਵੱਡੀ ਸਲਤਨਤ, ਉਸ ਵਰਗਾ ਇੱਕ ਹੋਰ ਰਾਜਾ ਉਸ ਰਾਜ ਦੇ ਵਿੱਚ ਨਹੀਂ ਸਮਾ ਸਕਦਾ। ਇਹ ਪਰੰਪਰਾ ਹੈ, ਕਿਤੇ ਵੀ ਦੇਖ ਲਓ। ਹੁਣ ਇੱਥੇ ਇਸ ਗੱਲ ਨੂੰ ਧਿਆਨ ਰੱਖਣਾ, ਕਿਉਂਕਿ ਇਹੋ ਹੀ ਅਸਲ ਸ਼ਹਾਦਤ ਦਾ ਉਕਾਰਨ ਹੈ ਜਿਸ ਨੂੰ ਆਪਾਂ ਅੱਗੇ ਚੱਲ ਕੇ ਵਿਚਾਰਾਂਗੇ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਸ ਵਕਤ ਗ੍ਰਿਫਤਾਰੀ ਹੋਈ ਹੈ, ਗ੍ਰਿਫਤਾਰੀ 22 ਮਈ 1606 ਨੂੰ ਹੋਈ ਹੈ, ਔਰ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਯਾਨੀ ਕਿ 30 ਮਈ 1606 ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਸ ਜਲੇ ਹੋਏ ਪਾਵਨ ਸੀਸ ਨੂੰ ਰਾਵੀ ਦੇ ਕਿਨਾਰੇ ਉੱਤੇ ਰੋੜ ਦਿੱਤਾ ਗਿਆ ਹੈ। ਯਾਨੀ ਕਿ 22 ਮਈ ਤੋਂ ਲੈ ਕੇ 23 ਮਈ ਤੱਕ ਸਤਿਗੁਰਾਂ ਜੀ ਦੇ ਉੱਤੇ ਤਸੀਹੇ ਦੇਣ ਦੇ ਲਈ ਕਿਸ ਵਿਅਕਤੀ ਨੂੰ ਰੱਖਿਆ ਗਿਆ ਹੈ, ਉਸ ਵਿਅਕਤੀ ਦਾ ਨਾਮ ਹੁਣ ਇਤਿਹਾਸ ਦੇ ਵਿੱਚ ਆਉਂਦਾ ਹੈ, ਉਸ ਨੂੰ ਆਪਾਂ ਚੰਦੂ ਕਹਿ ਕੇ ਜਾਣਦੇ ਹਾਂ। ਚੰਦੂ ਜਿਸ ਦੀ ਬੇਟੀ ਦਾ ਰਿਸ਼ਤਾ ਸਤਿਗੁਰੂ ਜੀ ਨੇ ਮੋੜ ਦਿੱਤਾ ਸੀ, ਲੇਕਿਨ ਮੋੜਿਆ ਕੀ ਸੀ, ਉਸ ਦਾ ਕਾਰਨ ਆਪਾਂ ਸਾਰੇ ਜਾਣਦੇ ਹਾਂ ਕਿ ਜਿਸ ਵਕਤ ਰਿਸ਼ਤਾ ਹੋ ਗਿਆ, ਪੁਰੋਹਿਤ ਨੇ ਜਿਸ ਵਕਤ ਚੰਦੂ ਨੇ ਖਬਰ ਕੀਤੀ, ਚੰਦੂ ਨੇ ਕਿਹਾ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਇਸ ਚਿੱਠੀ ਨੂੰ ਗੁਰਸੰਗਤਾਂ ਨੇ ਕਿਤੇ ਦੇਖ ਲਿਆ। ਇਤਿਹਾਸ ਵਿੱਚ ਜ਼ਿਕਰ ਹੈ, ਪੰਥ ਪ੍ਰਕਾਸ਼ ਵੀ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਬਾਬਾ ਬੁੱਢਾ ਅਗੁਰਦਾਸ ਇਤਿਆਦਕ ਸਿੱਖ ਤੇ ਜੋ ਪਾਸ ਚਿੱਠੀ ਪੜ੍ਹ ਸਤਿਗੁਰਾਂ ਸੁਣਾਈ, ਗੁਰਸਿੱਖਾਂ ਕਿਆ ਨਾ ਲਿਹੋ ਸਗਾਈ। ਜਿਸ ਵਕਤ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਸੰਗਤ ਦੇ ਵਿੱਚ ਬਿਰਾਜਮਾਨ ਨੇ, ਸੁਭਾਇਮਾਨ ਨੇ, ਉਸ ਵਕਤ ਇਹ ਚਿੱਠੀ ਪੜ੍ਹੀ ਗਈ ਔਰ ਗੁਰਸਿੱਖਾਂ ਨੇ ਯਾਨੀ ਕਿ ਗੁਰਸੰਗਤ ਨੇ ਫੈਸਲਾ ਲਿਆ ਕਿ ਆਪਾਂ ਚੰਦੂ ਦੀ ਸਗਾਈ ਪਿਤਾ ਮਹਾਂਬਲੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵਾਸਤੇ ਨਹੀਂ ਲੈਣੀ। ਸਤਿਗੁਰੂ ਗੁਰੂ ਜਾਂ ਗੁਰੂ ਘਰ ਦੀ ਇਹ ਪਰੰਪਰਾ ਹੈ ਕਿ ਗੁਰੂ ਘਰ ਦੇ ਵਿੱਚ ਸੰਗਤ ਦਾ ਜਿਹੜਾ ਫੈਸਲਾ ਹੈ ਉਹ ਹਮੇਸ਼ਾ ਮੰਨਿਆ ਜਾਏਗਾ ਔਰ ਸਿਰਫ ਗੁਰੂ ਘਰ ਦੇ ਵਿੱਚ ਫੈਸਲਾ ਸੰਗਤ ਦਾ ਹੀ ਚੱਲਦਾ ਹੈ, ਕਿਉਂਕਿ ਸੰਗਤ ਹੀ ਗੁਰੂ ਰੂਪ ਹੈ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਕਿ ਚੰਦੂ ਜੇ ਫੈਸਲਾ ਸਾਡਾ ਹੁੰਦਾ ਤਾਂ ਅਸੀਂ ਸ਼ਾਇਦ ਵਿਚਾਰ ਕਰ ਲੈਂਦੇ, ਪਰ ਇਹ ਫੈਸਲਾ ਗੁਰਸੰਗਤ ਦਾ ਹੈ, ਇਸ ਕਰਕੇ ਅਸੀਂ ਵਿਚਾਰ ਤੱਕ ਵੀ ਨਹੀਂ ਕਰ ਸਕਦੇ। ਹੁਣ ਚੰਦੂ ਦਾ ਕਿਉਂਕਿ ਰਿਸ਼ਤਾ ਮੁੜਿਆ ਹੋਇਆ, ਚੰਦੂ ਹਾਕਮ ਦਾ ਇੱਕ ਵਜ਼ੀਰ ਹੋਣ ਦੇ ਨਾਤੇ ਇਸ ਵਕਤ ਬੜੀ ਨਫ਼ਰਤ ਦੇ ਅਧੀਨ ਹੈ। ਹੁਣ ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੁਰਤਜ਼ਾ ਖਾਂ ਵੱਲੋਂ ਚੰਦੂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਚੰਦੂ ਦੇ ਹਵਾਲੇ ਕਰਨ ਤੋਂ ਬਾਅਦ ਇੱਥੇ ਇੱਕ ਗੱਲ ਹੋਰ ਇਤਿਹਾਸ ਦੇ ਵਿੱਚ ਆਉਂਦੀ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜਿਹੜੀ ਮੈਂ ਆਪ ਜੀ ਦੇ ਚਰਨਾਂ ਵਿੱਚ ਗੱਲ ਰੱਖੀ ਸੀ ਕਿ ਜੀ ਐਸ ਗਲੀਨ ਸਰ ਨੇ ਕਿਹਾ ਸੀ ਕਿ ਗੁਰੂ ਅਰਜਨ ਦ ਸਿੱਖ ਪੌਂਟਿਫ ਗੁਰੂ ਅਰਜਨ ਗੇਵ ਹਿਮ ਏ ਸਮ ਮਨੀ ਐਂਡ ਇਸ ਬਲੈਸਿੰਗ। ਹੁਣ ਕਿੰਨਾ ਪੈਸਾ, ਕਿੰਨਾ ਰੁਪਇਆ ਜਾਂ ਕਿੰਨਾ ਧਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਵਕਤ ਖੁਸਰੂ ਨੂੰ ਦਿੱਤਾ ਹੈ, ਇਸ ਗੱਲ ਦਾ ਹੁਣ ਫੈਸਲਾ ਕਰਦਾ ਹੈ ਪੰਥ ਪ੍ਰਕਾਸ਼ ਪੰਨਾ ਨੰਬਰ 117। ਜਿਸ ਵਕਤ ਚੰਦੂ ਨੂੰ ਜਾਂ ਚੰਦੂ ਦੇ ਹਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਰ ਦਿੱਤਾ ਗਿਆ ਤਾਂ ਚੰਦੂ ਉਸ ਵਕਤ ਇਸ ਜੁਰਮਾਨੇ ਦਾ ਜ਼ਿਕਰ ਕਰਦਾ ਜਿਸ ਦਾ ਜ਼ਿਕਰ ਕਵੀ ਸੰਤੋਖ ਜੀ ਨੇ ਕੀਤਾ। ਕਿਵੇਂ? ਜਿਸ ਵਕਤ ਮੁਰਤਜ਼ਾ ਖਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਲਿਆ ਹੈ ਔਰ ਜਹਾਂਗੀਰ ਦੀ ਅਦਾਲਤ ਵਿੱਚ ਇਸ ਵਕਤ ਪੇਸ਼ ਕੀਤਾ ਗਿਆ, ਉਸ ਵਕਤ ਇੱਕ ਸਵਾਲ ਪੰਥ ਪ੍ਰਕਾਸ਼ ਦੇ ਮੁਤਾਬਕ ਇਹ ਹੈ ਕਿ ਤੁਸੀਂ ਚੰਦੂ ਨੂੰ, ਤੁਸੀਂ ਖੁਸਰੋ ਨੂੰ ਕੁਝ ਰੁਪਇਆ ਦਿੱਤਾ ਹੈ। ਹੁਣ ਪੰਥ ਪ੍ਰਕਾਸ਼ ਕਹਿੰਦਾ, ਖੁਸਰੋ ਕੋ ਦਿਓ ਲਾਖ ਏਕ, ਹਮ ਕੋ 2 ਲੱਖ ਦਿਓ। ਖੁਸਰੋ ਨੂੰ ਤੁਸੀਂ 1 ਲੱਖ ਦਿੱਤਾ, ਇਸ ਕਰਕੇ ਸਾਨੂੰ 2 ਲੱਖ ਦਿਓ। ਖੁਸਰੋ ਕੋ ਦਿਓ ਲਾਖ ਏਕ, ਹਮ ਕੋ 2 ਲੱਖ ਦਿਓ। ਗੁਰੂ ਕਹਿਓ ਫਕਰਾਨ ਪੇ, ਜਮਾ ਹੋਤ ਨਹੀਂ ਕਿਹੋ। ਜੋ ਸਿੱਖ ਸੇਵਕ ਖੁਸੀ ਸੇ ਦੇਤ ਸੋ ਲੰਗਰ ਲਾਏ, ਭੋਜਨ ਮਿਲੇ ਹੈ ਸਰਬ ਕੋ, ਹਿੰਦੂ ਤੁਰਕ ਜੋ ਆਏ। ਜੋ ਸਿੱਖ ਸੇਵਕ ਸਾਨੂੰ ਖੁਸ਼ੀ ਦੇ ਨਾਲ ਦਿੰਦੇ ਨੇ, ਅਸੀਂ ਲੰਗਰ ਲਗਾ ਦਿੰਦੇ ਹਾਂ, ਸਾਡੇ ਪਾਸ ਤੇਰਾ ਜੁਰਮਾਨਾ ਭਰਨ ਵਾਸਤੇ ਕੋਈ ਪੈਸਾ ਨਹੀਂ ਹੈ। ਹੁਣ ਜੋ ਸਿੱਖ ਸੇਵਕ ਖੁਸ਼ੀ ਸੇ ਦੇਤ ਸੋ ਲੰਗਰ ਲਾਏ, ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਜੋ ਸਿੱਖ ਸੇਵਕ ਗੁਰੂ ਹਜ਼ੂਰ ਭੇਟਾਵਾਂ ਹਾਜ਼ਰ ਕਰਦੇ ਨੇ, ਗੁਰੂ ਕੇ ਸਿੱਖ ਪ੍ਰਬੰਧਕ ਜਨ ਜਾਂ ਗੁਰੂ ਜਨ, ਉਸ ਨੂੰ ਫਿਰ ਲੰਗਰ ਆਦਿ। ਹੁਣ ਲੰਗਰ ਸਿਰਫ ਪ੍ਰਸ਼ਾਦੇ ਦੇ ਰੂਪ ਦੇ ਵਿੱਚ ਨਹੀਂ ਹੈ, ਸਿਰਫ ਦਾਲੇ ਦੇ ਰੂਪ ਦੇ ਵਿੱਚ ਨਹੀਂ ਹੈ, ਸਾਡੇ ਗੁਰਮਤ ਦੇ ਵਿੱਚ ਸ਼ਬਦ ਨੂੰ ਵੀ ਗੁਰ ਕਾ ਲੰਗਰ ਕਿਹਾ ਗਿਆ। ਜੇ ਆਪਾਂ ਸ਼ਬਦ ਵੀ ਆਪਸ ਦੇ ਵਿੱਚ ਵੰਡ ਰਹੇ ਹਾਂ, ਗੁਰ ਕੇ ਸ਼ਬਦ ਦਾ ਭੇਦ ਜਾਣਨ ਦੇ ਲਈ ਗੁਰ ਕਾ ਇਤਿਹਾਸ ਦੁਹਰਾ ਰਹੇ ਹਾਂ, ਸ਼ਬਦਾਂ ਦੇ ਰਾਹੀਂ ਆਪਣੀ ਗੱਲਬਾਤ ਕਰ ਰਹੇ ਹਾਂ, ਉਹ ਵੀ ਇੱਕ ਲੰਗਰ ਹੈ। ਲੋੜਵੰਦ ਦੀ ਲੋੜ ਪੂਰੀ ਕਰਨੀ ਇੱਕ ਲੰਗਰ ਹੈ। ਉਸ ਵਕਤ ਸਿਆਸੀ ਪਨਾਹ ਦੇਣਾ ਵੀ ਇੱਕ ਲੰਗਰ ਹੈ। ਵਕਤ ਦੇ ਹਾਕਮ ਦੇ ਪੁੱਤਰ ਨੂੰ ਸਿਆਸੀ ਬਣਾ ਦਿੱਤਾ, ਉਹ ਵੀ ਇੱਕ ਲੰਗਰ ਹੈ। ਰੁਪਏ ਪੈਸੇ ਦਿੱਤੇ, ਉਹ ਵੀ ਇੱਕ ਲੰਗਰ ਹੈ। ਖੁਸਰੋ ਕੋ ਦਿਓ ਲਾਖ ਏਕ, ਹਮ ਕੋ 2 ਲੱਖ ਦਿਓ। ਇਹਦਾ ਮਤਲਬ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1 ਲੱਖ ਰੁਪਇਆ ਖੁਸਰੋ ਨੂੰ ਦਿੱਤਾ ਹੈ। ਇਸੇ ਕਰਕੇ ਇਹ ਸਵਾਲ ਹੋਇਆ ਕਿ ਖੁਸਰੋ ਕੋ ਦਿਓ ਲਾਖ ਏਕ, ਹਮ ਕੋ 2 ਲੱਖ ਦਿਓ। ਗੁਰੂ ਕਹਿਓ ਫਕਰਾਨ ਪੇ, ਜਮਾ ਹੋਤ ਨਹੀਂ ਕਿਹੋ। ਜੋ ਸਿੱਖ ਸੇਵਕ ਖੁਸ਼ੀ ਸੇ ਦੇਤ ਸੋ ਲੰਗਰ ਲਾਏ, ਭੋਜਨ ਮਿਲੇ ਹੈ ਸਰਬ ਕੋ, ਹਿੰਦੂ ਤੁਰਕ ਜੋ ਆਏ। ਜੋ ਸਿੱਖ ਸੇਵਕ ਖੁਸ਼ੀ ਦੇ ਨਾਲ ਦਿੰਦੇ ਨੇ, ਅਸੀਂ ਲੰਗਰ ਲਗਾ ਦਿੰਦੇ ਹਾਂ, ਭੋਜਨ ਮਿਲਦਾ ਸਾਰਿਆਂ ਨੂੰ, ਭਾਵੇਂ ਇਹਦੇ ਵਿੱਚ ਹਿੰਦੂ ਆ ਜਾਵੇ ਭਾਵੇਂ ਤੁਰਕ ਆ ਜਾਵੇ, ਸਾਰਿਆਂ ਨੂੰ ਲੰਗਰ ਮਿਲੇਗਾ ਬਗੈਰ ਜਾਤ ਦੇ ਵਿਚਾਰੇ ਮਿਲੇਗਾ। ਭੋਜਨ ਮਿਲੇ ਹੈ ਸਰਬ ਕੋ, ਹਿੰਦੂ ਤੁਰਕ ਜੋ ਆਏ, ਕਹਿਓ ਸਾਹੂ ਦਿਓ ਇੱਕ ਦਿਨ ਹਮੇ ਵੀ ਖਾਣੇ ਹੇਤ। ਸਾਹੂ ਭਾਵ ਤੇਰੇ ਬਾਪ ਅਕਬਰ ਨੇ ਵੀ ਇਸੇ ਲੰਗਰ ਦੇ ਵਿੱਚੋਂ ਆ ਕੇ ਇੱਕ ਦਿਨ ਸਾਡੇ ਪਾਸੋਂ ਲੰਗਰ ਮੰਗਿਆ ਸੀ। ਅਗਰ ਤੇਰਾ ਬਾਪ ਇਸ ਲੰਗਰ ਦੇ ਵਿੱਚੋਂ ਖਾ ਸਕਦਾ, ਅਗਰ ਤੇਰਾ ਪੁੱਤ ਇਸੇ ਹੀ ਲੰਗਰ ਦੇ ਵਿੱਚੋਂ ਆ ਕੇ ਲੰਗਰ ਛੱਕ ਗਿਆ, ਤੇ ਅੱਜ ਤੂੰ ਇੰਨਾ ਅੱਗ ਬਬਲਾ ਕਿਉਂ ਹੋ ਰਿਹਾ, ਇੰਨਾ ਗੁੱਸੇ ਦੇ ਵਿੱਚ ਕਿਉਂ ਆ ਰਿਹਾ। ਹੁਣ ਮੈਂ ਜ਼ਿਕਰ ਕੀਤਾ ਸੀ ਕਿ ਮੁਰਤਜ਼ਾ ਖਾਨ ਨੇ ਚੰਦੂ ਦੇ ਹਵਾਲੇ ਕਰ ਦਿੱਤਾ ਸਤਿਗੁਰੂ ਜੀ ਨੂੰ, ਕਿਉਂਕਿ ਉਹ ਵੀ ਸਮਝਦਾ ਹੈ ਕਿ ਚੰਦੂ ਸਭ ਤੋਂ ਵੱਧ ਸਤਿਗੁਰਾਂ ਜੀ ਨੂੰ ਇਸ ਵਕਤ ਤਸੀਹੇ ਦੇਵੇਗਾ, ਕਿਉਂਕਿ ਇਹ ਰਿਸ਼ਤਾ ਮੋੜਨ ਕਰਕੇ ਇਸ ਵਕਤ ਗੁੱਸੇ ਦੇ ਵਿੱਚ ਹੈ। ਪਰ ਹੋਇਆ ਵੀ ਇਸ ਤਰ੍ਹਾਂ। ਹੁਣ ਇਸ ਦਾ ਜ਼ਿਕਰ ਕਵੀ ਸੰਤੋਖ ਕਰ ਰਹੇ ਨੇ, ਫਾਈਨ ਦਾ ਵੀ ਜੁਰਮਾਨੇ ਦਾ ਵੀ ਜ਼ਿਕਰ ਆਪਾਂ ਨਾਲ ਨਾਲ ਕਰਾਂਗੇ। ਹੁਣ ਕਵੀ ਸੰਤੋਖ ਕਹਿੰਦੇ ਨੇ ਕਿ ਜਿਸ ਵਕਤ ਚੰਦੂ ਆਪਣੇ ਘਰ ਜਾਂਦਾ ਸੀ ਨਾ, ਉਸ ਵਕਤ ਆਪਣੇ ਸਿਪਾਹੀਆਂ ਨੂੰ ਕਿਸ ਕਿਸਮ ਦੀਆਂ ਹਦਾਇਤਾਂ ਦੇ ਕੇ ਜਾਂਦਾ ਸੀ, ਕਿਸ ਕਿਸਮ ਦੀਆਂ ਇੰਸਟਰਕਸ਼ਨਸ ਦੇ ਕੇ ਜਾਂਦਾ ਸੀ। ਚੰਦੂ ਜਾਣ ਲੱਗਿਆਂ ਕਹਿੰਦਾ ਸੀ, ਨਿਕਟ ਬੁਲਾਏ ਆਪਣੇ ਸਿਪਾਹੀ, ਜਲ ਭੋਜਨ ਪਹੁੰਚਣ ਦਿਓ ਨਾਹੀਂ। ਆਪਣੇ ਸਿਪਾਹੀਆਂ ਨੂੰ ਨੇੜੇ ਬੁਲਾ ਲੈਂਦਾ ਸੀ ਔਰ ਨੇੜੇ ਬੁਲਾ ਕੇ ਕਹਿੰਦਾ ਸੀਗਾ ਕਿ ਇਹਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਜਲ ਭੋਜਨ ਪਹੁੰਚਣ ਨਹੀਂ ਦੇਣਾ। ਇੱਥੇ ਮੈਂ ਇੱਕ ਜ਼ਿਕਰ ਹੋਰ ਕਰਨਾ ਚਾਹਾਂਗਾ ਕਿ ਇੱਕ ਪਾਦਰੀ ਹੈ ਡਬਲਿਊ ਨੇ ਸਿੱਖਾਂ ਦੇ ਗੁਰੂਆਂ ਨਾਮ ਦੀ ਇੱਕ ਪੁਸਤਕ ਲਿਖੀ, ਉਹਦੇ ਪੰਨਾ ਨੰਬਰ 38 ਦੇ ਉੱਤੇ ਇੱਕ ਗੱਲ ਬੜੀ ਕਮਾਲ ਦੀ ਲਿਖਦਾ ਹੈ। ਕਹਿੰਦਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਸ ਕਿਸਮ ਦੇ ਤਸੀਹੇ ਦਿੱਤੇ ਗਏ ਨਾ, ਉਹ ਮਨੁੱਖਤਾ ਦੀ ਬਿਨਾਹ ਤੋਂ ਗਿਰੇ ਹੋਏ ਤਸੀਹੇ ਸਨ। ਯਾਨੀ ਕਿ ਇੱਥੋਂ ਤੱਕ ਤਸੀਹੇ ਦਿੱਤੇ ਗਏ ਕਿ ਤੱਤੀ ਤਵੀ 'ਤੇ ਬਿਠਾਉਣ ਤੋਂ ਬਾਅਦ ਵੀ ਸਤਿਗੁਰਾਂ ਨੂੰ ਨਾ ਪਾਣੀ ਨਾ ਪ੍ਰਸ਼ਾਦਾ, ਕਿਸੇ ਵੀ ਕਿਸਮ ਦਾ ਭੋਜਨ ਪ੍ਰਸ਼ਾਦ ਨਹੀਂ ਜਾਂ ਪਾਣੀ ਆਦਿ ਨਹੀਂ ਪਹੁੰਚਾਇਆ ਗਿਆ। ਇਸ ਦਾ ਵੀ ਜ਼ਿਕਰ ਆਪਾਂ ਕਰਾਂਗੇ। ਹੁਣ ਚੰਦੂ ਆਪਣੇ ਸਿਪਾਹੀਆਂ ਨੂੰ ਕਹਿ ਰਿਹਾ, ਨਿਕਟ ਬੁਲਾਏ ਆਪਣੇ ਸਿਪਾਹੀ, ਜਲ ਭੋਜਨ ਪਹੁੰਚਣ ਦਿਓ ਨਾਹੀਂ। ਆਪਣੇ ਸਿਪਾਹੀਆਂ ਨੂੰ ਨੇੜੇ ਬੁਲਾ ਲੈਂਦਾ ਸੀ ਔਰ ਕਹਿੰਦਾ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਸੇ ਵੀ ਕਿਸਮ ਦਾ ਜਲ ਔਰ ਭੋਜਨ ਪਹੁੰਚਣ ਨਹੀਂ ਦੇਣਾ। ਨਿਕਟ ਬੁਲਾਏ ਆਪਣੇ ਸਿਪਾਹੀ, ਜਲ ਭੋਜਨ ਪਹੁੰਚਣ ਦਿਓ ਨਾਹੀਂ। ਜਬ ਲਾਗੇਗੀ ਤ੍ਰਿਖਾ ਮਹਾਨੀ, ਦੇਗਨ ਲਾਖ ਦਿਓ ਤਬ ਪਾਣੀ। ਜਦੋਂ ਤ੍ਰਿਖਾ ਮਹਾਨੀ ਭਾਵ ਮਹਾਨ ਤ੍ਰਿਖਾ, ਜਦੋਂ ਬਹੁਤ ਪਿਆਸ ਲੱਗ ਜਾਏਗੀ, ਗਿਣ ਕੇ 1,00,000 ਰੁਪਏ ਦੇ। ਇੱਥੇ ਜੁਰਮਾਨੇ ਦਾ ਜ਼ਿਕਰ ਵੀ ਆ ਗਿਆ ਔਰ ਜ਼ੁਲਮਾਂ ਦੀ ਵੀ ਉਹ ਦਾਸਤਾਨ ਹੋ ਗਈ। ਜੇ ਗਿਣ ਕੇ 1,00,000 ਰੁਪਇਆ ਦੇਵੇ ਤਾਂ ਇਸ ਨੂੰ ਪਾਣੀ ਦੇਣਾ। ਜਬ ਲਾਗੇਗੀ ਤ੍ਰਿਖਾ ਮਹਾਨੀ, ਦੇਗਿਨ ਲਾਖ ਦਿਓ ਤਬ ਪਾਣੀ। ਨਿਦਰਾ ਸੇ ਜੋ ਸੁਪਸਤਨ ਚਹੇ, ਲੇਗਿਨ ਲਾਖ ਦਿਓ ਸੋਭਨ ਤਵੇ। ਨਿਦਰਾ ਸੇ ਭਾਵ ਨੀਂਦ ਸਤਾਏਗੀ, ਸੋਣਾ ਚਾਣਗੇ, ਗਿਣ ਕੇ 1,00,000 ਰੁਪਇਆ ਲੈ ਲੈਣਾ, ਫਿਰ ਸੋਣ ਲਈ ਦੇਣਾ। ਆਖਰੀ ਲਾਈਨ ਦੇ ਵਿੱਚ ਕਹਿੰਦਾ, ਨਿਦਰਾ ਸੇ ਜੋ ਸੁਪਸਤਨ ਚਹੇ, ਲੇਗਿਨ ਲਾਖ ਦਿਓ ਸੋਭਨ ਤਹੇ। ਵਿਆਕੁਲ ਹੋਏ ਜੋ ਭੋਜਨ ਮੰਗੇ, ਲੇਗਿਨ ਲਾਖ ਦਿਓ ਭੋਜਨ ਤਵੇ। ਵਿਆਕੁਲ ਹੋਏਗਾ, ਭੋਜਨ ਮੰਗੇਗਾ, ਗਿਣ ਕੇ 1,00,000 ਰੁਪਇਆ ਲੈ ਲੈਣਾ ਤਾਂ ਭੋਜਨ ਦੇਣਾ। ਯਾਨੀ ਕਿ ਇਸ ਕਿਸਮ ਦੇ ਮਨੁੱਖਤਾ ਦੀ ਬਿਨਾਹ ਤੋਂ ਗਿਰੇ ਹੋਏ ਤਸੀਹੇ ਉੱਥੇ ਦਿੱਤੇ ਜਾ ਰਹੇ ਨੇ। ਹੁਣ ਇਹ ਉਹੀ ਸਮਾਂ ਹੈ ਜਿਸ ਵਕਤ ਚੰਦੂ ਦੀ ਨੂੰਹ ਸਤਿਗੁਰੂ ਜੀ ਦੇ ਲਈ ਪਾਣੀ ਦਾ ਭਰਿਆ ਹੋਇਆ ਜਲ ਵੀ ਲੈ ਕੇ ਆਈਏ ਸਦਾ ਕੌਰ ਔਰ ਪ੍ਰਸ਼ਾਦਾ ਭੋਜਨ ਵੀ ਲੈ ਕੇ ਆਈਏ। ਸਤਿਗੁਰੂ ਜੀ ਨੇ ਪ੍ਰਸ਼ਾਦਾ ਔਰ ਪਾਣੀ ਦਾ ਭਰਿਆ ਹੋਇਆ, ਸ਼ਰਬਤ ਦਾ ਭਰਿਆ ਹੋਇਆ ਉਹ ਜਲ ਅੰਗੀਕਾਰ ਨਹੀਂ ਕੀਤਾ, ਸਵੀਕਾਰ ਨਹੀਂ ਕੀਤਾ, ਇਤਿਹਾਸ ਜਾਣਦਾ। ਹੁਣ ਇੱਥੇ ਇਹੀ ਉਹ ਵਕਤ ਹੈ ਜਦੋਂ ਸਾਈ ਮੀਆਂ ਮੀਰ ਜੀ ਸਤਿਗੁਰੂ ਜੀ ਦੇ ਕੋਲ ਪਹੁੰਚੇ ਨੇ। ਸਾਈ ਮੀਆਂ ਮੀਰ ਜੀ ਦੇ ਨਾਲ ਦੁਆ ਸਲਾਮ ਹੋਈ ਹੈ ਔਰ ਪਾਤਸ਼ਾਹ ਨੇ ਸਾਈ ਮੀਆਂ ਮੀਰ ਜੀ ਨੂੰ ਇੱਕ ਸੁਨੇਹਾ ਦਿੱਤਾ ਹੈ, ਕਿਉਂਕਿ ਸਾਈ ਮੀਆਂ ਮੀਰ ਜੀ ਇਹ ਦੇਖ ਰਹੇ ਨੇ ਕਿ ਸਤਿਗੁਰੂ ਜੀ ਨੇ ਚੰਦੂ ਦੀ ਨੂੰਹ ਵੱਲੋਂ ਲਿਆਂਦਾ ਹੋਇਆ ਸ਼ਰਬਤ ਦਾ ਭਰਿਆ ਹੋਇਆ ਉਹ ਗਲਾਸ, ਹੁਣ ਇੱਕ ਰੁੱਤ ਹੀ ਗਰਮ ਹੋਵੇ, ਇੱਕ ਉੱਪਰੋਂ ਗਰਮ ਰੇਤ ਪਾਈ ਜਾ ਰਹੀ ਹੋਵੇ, ਇੱਕ ਥੱਲੋਂ ਤੱਤਾ ਗਰਮ ਹੋਵੇ, ਤਵਾ ਗਰਮ ਹੋਵੇ, ਯਾਨੀ ਕਿ ਹਰ ਕੋਈ ਹੀ ਗਰਮ ਗਰਮ ਹੈ, ਰੁੱਤ ਵੀ ਗਰਮ ਹੈ, ਮੌਸਮ ਵੀ ਗਰਮ ਹੈ, ਰੇਤ ਵੀ ਗਰਮ ਹੈ, ਧੁੱਪ ਵੀ ਗਰਮ ਹੈ, ਉੱਪਰ ਥੱਲੇ ਜਿਹੜਾ ਤਵਾ ਹੈ ਉਹ ਵੀ ਗਰਮ ਹੈ, ਤਵੇ ਦੇ ਥੱਲੇ ਬਾਲੀ ਜਾ ਰਹੀ ਅੱਗ ਵੀ ਗਰਮ ਹੈ ਔਰ ਸਾਰੇ ਹੀ ਉਸ ਵਕਤ ਤੱਤੇ ਨੇ, ਵਕਤ ਦਾ ਹਾਕਮ ਵੀ ਗਰਮ ਹੈ ਔਰ ਖਿਮਾ ਕਰਨੀ ਇੰਨਾ ਠੰਡਾ ਰਹਿਣ ਵਾਲਾ ਸਾਈ ਮੀਆਂ ਮੀਰ ਜੀ ਵੀ ਸਤਿਗੁਰਾਂ ਨੂੰ ਉਸ ਤੱਤੇ ਤਵੇ ਦੇ ਉੱਤੇ ਬੈਠੇ ਹੋਏ ਦੇਖ ਕੇ ਇੱਕ ਪਲ ਲਈ ਤਾਂ ਤੱਤੇ ਹੀ ਹੋ ਗਏ ਸਨ। ਉਹ ਜਦੋਂ ਉਹਨਾਂ ਨੇ ਕਿਹਾ ਸੀ ਕਿ ਤੇਰੇ ਹੁਕਮ ਦੀ ਲੋੜ, ਮੈਂ ਇੱਟ ਨਾਲ ਇੱਟ ਖੜਕਾ ਸਕਦਾ ਇਸ ਵਕਤ ਦੇ ਹਾਕਮ ਦੀ, ਇੱਕ ਵਕਤ ਉਹ ਵੀ ਤੱਤੇ ਹੀ ਹੋ ਗਏ। ਔਰ ਸਤਿਗੁਰ ਪਾਤਸ਼ਾਹ ਨੇ ਕੀ ਕਿਹਾ? ਪਾਤਸ਼ਾਹ ਕਹਿਣਗੇ, ਆਤਮਾ ਸਦਾ ਅਸੰਗ ਹੈ, ਮਨ ਮੀਮਾਸਾ ਪਰਪੰਚ। ਆਤਮਾ ਜਿਹੜੀ ਹੈ ਨਾ, ਇਹਨੂੰ ਆਪਾਂ ਅੰਗ ਸੰਗ ਜਾਣੀਏ, ਸਦਾ ਹਮੇਸ਼ਾ ਨਾਲ ਹੈ, ਨਾਲ ਹੀ ਰਹੇਗੀ, ਲੇਕਿਨ ਇਹ ਜਿਹੜਾ ਤਨ ਹੈ ਨਾ, ਇਹ ਤਨ ਤਾਂ ਪਰਪੰਚ ਹੈ, ਪਾਪੰਚ ਹੈ, ਇਹ ਤਾਂ ਮਿਟ ਜਾਣ ਵਾਲਾ ਹੈ, ਔਰ ਤਨ ਇਸ ਤਰ੍ਹਾਂ ਮਿਟੇ ਜਾਂ ਕਿਸੇ ਹੋਰ ਤਰੀਕੇ ਨਾਲ ਮਿਟੇ, ਇਸ ਦੇ ਨਾਲ ਕੋਈ ਫਰਕ ਨਹੀਂ ਪਏਗਾ। ਇਸ ਕਰਕੇ ਸਾਈ ਮੀਆਂ ਮੀਰ ਜੀ, ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਪੀਓ। ਵਕਤ ਦਾ ਇਤਿਹਾਸ ਹੋ ਸਕਦਾ ਹੈ ਲਿਖ ਦੇਵੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵਕਤ ਦੇ ਹਾਕਮ ਜਹਾਂਗੀਰ ਨੇ ਸ਼ਹੀਦ ਕੀਤਾ ਸੀ, ਲੇਕਿਨ ਸਤਿਗੁਰ ਕਹਿਣ ਲੱਗੇ, ਮੈਂ ਕਿਸੇ ਨੂੰ ਦੋਸ਼ ਦੇਣ ਦੇ ਲਈ ਤਿਆਰ ਨਹੀਂ ਹਾਂ, ਕਿਉਂਕਿ ਮੇਰੇ ਆਪਣੇ ਕਰਮ ਨੇ ਮੈਨੂੰ ਮੇਰੇ ਗੁਰੂ ਨੇ ਇਹ ਸੁਨੇਹਾ ਦਿੱਤਾ ਸੀ ਕਿ ਸੱਚ ਦੀ ਆਵਾਜ਼ ਬੁਲੰਦ ਕਰੀ। ਸੱਚ ਦੀ ਆਵਾਜ਼ ਬੁਲੰਦ ਕਰਨ ਲੱਗਿਆ ਅਗਰ ਇਹ ਪਰੇਸ਼ਾਨੀਆਂ ਆ ਰਹੀਆਂ ਨੇ ਤਾਂ ਇਹ ਇਸ ਦੇ ਲਈ ਮੈਂ ਕਿਸੇ ਨੂੰ ਦੋਸ਼ੀ ਕਿਉਂ ਕਰਾਰ ਦੇਵਾਂ? ਉਲਾਹ ਨੂੰ ਮੈਂ ਕਹਿੰਦੀਓ ਮਨ ਮੀਠ ਤੁਹਾਰੋ ਕਿਉਂ, ਮੈਂ ਤਾਂ ਤੇਰੇ ਮਨ ਦੀ ਜਿਹੜੀ ਮਿੱਠੀ ਤੇਰੇ ਪਾਣੀ ਨੂੰ ਜਿਹੜਾ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ, ਮੈਂ ਤੋ ਜੋ ਤੇਰਾ ਕੀਤਾ ਸੀ ਉਸ ਨੂੰ ਮਿੱਠਾ ਕਰਕੇ ਮੰਨਿਆ, ਔਰ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ, ਜਿਸ ਤਰ੍ਹਾਂ ਦੀ ਆਗਿਆ ਮੇਰੇ ਠਾਕੁਰ ਨੇ ਦਿੱਤੀ ਮੈਂ ਉਸ ਤੋਂ ਮੁੱਖ ਨਹੀਂ ਮੋੜਿਆ, ਬਲਕਿ ਮੈਂ ਤਾਂ ਦੌੜ ਕੇ ਉਸ ਆਗਿਆ ਨੂੰ ਮੰਨਣ ਦੇ ਲਈ ਆਇਆ, ਕਿਉਂਕਿ ਸਿੱਖ ਦਾ ਫਰਜ਼ ਇਹੋ ਸੀ। ਔਰ ਫਿਰ ਸਾਈਂ ਮੀਆਂ ਮੀਰ ਜੀ ਕੀ ਕਹਿਣ ਲੱਗੇ, ਸਾਈਂ ਮੀਆਂ ਮੀਰ ਜੀ ਕਹਿਣ ਲੱਗੇ ਕਿ ਰਹੇ ਬਿਦੇਹੀ ਹੋਏ ਦ੍ਰਿੜ, ਬ੍ਰਹਮ ਗਿਆਨੀ ਨੀਕ, ਜੋ ਬਰਨਿਓ ਮਦ ਸੁਖਮਨੀ, ਪਾਲ ਦਿਖਾ ਲਿਓ ਠੀਕ। ਰਹੇ ਬਿਦੇਹੀ ਹੋਏ ਦ੍ਰਿੜ, ਬ੍ਰਹਮ ਗਿਆਨੀ ਨੀਕ, ਜੋ ਬਰਨਿਓ ਮਦ ਸੁਖਮਨੀ, ਪਾਲ ਦਿਖਾ ਲਿਓ ਠੀਕ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮਨੀ ਲਿਖੀ ਹੈ ਨਾ, ਅਤੇ ਸੁਖਮਨੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਕੀ ਲਿਖਿਆ, ਜੋ ਬਰਨਿਓ ਮਦ ਸੁਖਮਨੀ, ਮਦ ਸੁਖਮਨੀ, ਸੁਖਮਨੀ ਦੇ ਵਿਚਕਾਰ ਕੀ ਲਿਖਿਆ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਪਾਤਸ਼ਾਹ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਨੇ, ਔਰ ਭੋਜਨ ਉਹਨਾਂ ਦਾ ਗਿਆਨ ਹੈ। ਜੇ ਚੰਦੂ ਦੀ ਨੂੰ ਸਤਿਗੁਰਾਂ ਜੀ ਦੇ ਲਈ ਭੋਜਨ ਲਿਆਈਏ, ਪਾਤਸ਼ਾਹ ਨੇ ਇਸ ਕਰਕੇ ਸਵੀਕਾਰ ਨਹੀਂ ਕੀਤਾ ਕਿਉਂਕਿ ਬ੍ਰਹਮ ਗਿਆਨੀ ਲਈ ਦੁਨਿਆਵੀ ਭੋਜਨ ਦੀ ਕੀ ਅਹਿਮੀਅਤ, ਔਰ ਚੰਦੂ ਦੀ ਨੀਂਹ ਸਤਿਗੁਰੂ ਜੀ ਦੇ ਲਈ ਸ਼ਰਬਤ ਦਾ ਭਰਿਆ ਗਲਾਸ ਵੀ ਲੈ ਕੇ ਆਈਏ, ਪਾਤਸ਼ਾਹ ਨੇ ਸਵੀਕਾਰ ਨਹੀਂ ਕੀਤਾ ਕਿਉਂਕਿ ਸੁਖਮਨੀ 'ਚ ਸਤਿਗੁਰ ਨੇ ਖੁਦ ਲਿਖਿਆ, ਜੈ ਤ੍ਰਿਖਾ ਮਨ ਤੁਜ ਆਖ ਰਖੈ ਤਾਂ ਨਾਨਕ ਹਰ ਹਰ ਅੰਮ੍ਰਿਤ ਵਰਖੇ। ਔਰ ਅਸਲ ਦੇ ਵਿੱਚ ਜਿਹੜੀ ਭਗਤ ਦੀ ਪਰਿਭਾਸ਼ਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬਾਬਾ ਕਬੀਰ ਜੀ ਨੇ ਬੜੀ ਕਮਾਲ ਦੀ ਭਗਤ ਦੀ ਪਰਿਭਾਸ਼ਾ ਦੱਸੀ ਹੈ। ਬਾਬਾ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਮਾਣ ਹੁੰਦੇ ਹੋਏ ਨਿਮਾਣਾ, ਕੋਈ ਐਸਾ ਵਿਅਕਤੀ ਹੈ ਜਿਹੜਾ ਮਾਣ ਹੁੰਦਿਆਂ ਹੋਇਆਂ ਵੀ ਨਿਮਾਣਾ ਹੋਵੇ? ਅਸਲ ਦੇ ਵਿੱਚ ਅਸੀਂ ਨਿਮਾਣਿਆਂ ਨੂੰ ਤਾਂ ਬੜਾ ਵੇਖਿਆ ਹੋਏਗਾ ਮਾਣ ਕਰਦਿਆਂ, ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਉਹਨਾਂ ਨੂੰ ਹੋਮੇ ਕਰਦਿਆਂ ਬੜਾ ਦੇਖਿਆ ਹੋਏਗਾ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇੱਕ ਪਾਵਨ ਸਤਰ ਹੈ, ਸਤਿਗੁਰੂ ਜੀ ਕਹਿੰਦੇ ਨੇ, ਮਨੋ ਜੇ ਅੰਧੇ ਕੂਪ ਕਿਹਾ ਬਿਰਧ ਨਾ ਜਾਣਨੀ, ਮਨ ਅੰਧੇ ਊਂਧੇ ਕਮਲ ਦੀਸਣ ਖਰੇ ਕਰੂਪ। ਔਰ ਸਤਿਗੁਰੂ ਮਹਾਰਾਜ ਉਹਨਾਂ ਬਾਬਤ ਕਹਿੰਦੇ ਨੇ, ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰੰਤ। ਸਤਿਗੁਰੂ ਕਹਿੰਦੇ ਨੇ ਉਹ ਅਸਲ ਖਰ ਨੇ ਜੋ ਬਗੈਰ ਗੁਣ ਦੇ ਹੀ ਗਰਭ ਕਰੀ ਜਾਣ। ਮਨੁੱਖ ਦੇ ਕੋਲ ਕੀ ਗੁਣ ਹੈ, ਕਿਸ ਕਿਸਮ ਦਾ ਗੁਣ ਹੈ, ਕਿਹੜੇ ਗੁਣ ਦੀ ਉਹ ਗੱਲ ਕਰ ਰਿਹਾ, ਕੀ ਹੈ ਕੀ ਮਨੁੱਖ, ਔਰ ਕੀ ਹੋ ਕੇ ਜਾਏਗਾ। ਲੇਕਿਨ ਹਰ ਮਨੁੱਖ ਅਹੰਕਾਰੀ ਹੈ, ਮੇਰੇ ਪਾਸ ਆਹ ਹੋ ਗਿਆ, ਮੇਰੇ ਪਾਸ ਉਹ ਹੋ ਗਿਆ, ਕੋਈ ਵਿੱਦਿਆ ਦਾ ਅਹੰਕਾਰ ਕਰ ਰਿਹਾ, ਕੋਈ ਰੂਪ ਦਾ, ਕੋਈ ਜੋਬਨ ਦਾ, ਕੋਈ ਮਾਇਆ ਦਾ, ਕੋਈ ਕੁਟੁੰਬ ਦਾ, ਕੋਈ ਕਿਸੇ ਕਿਸਮ ਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਬਤ ਜਿਸ ਵਕਤ ਵੀ ਆਪਾਂ ਗੱਲ ਕਰਦੇ ਹਾਂ, ਬਾਬਾ ਕਬੀਰ ਜੀ ਦੀ ਪਾਵਨ ਸਤਰ ਸਾਹਮਣੇ ਆ ਜਾਂਦੀ ਹੈ। ਬਾਬਾ ਕਬੀਰ ਕਹਿੰਦੇ ਨੇ, ਕਬੀਰ ਮਾਣ ਹੁੰਦੇ ਹੋਏ ਨਿਮਾਣਾ, ਐਸਾ ਕੋਈ ਭਗਤ ਹੋਵੇਗਾ? ਮਾਣ ਹੁੰਦਿਆਂ ਹੋਏ ਨਿਮਾਣਾ ਹੋਵੇ, ਤਾਣ ਹੁੰਦੇ ਹੋਏ ਨਿਤਾਣਾ। ਸਾਈਂ ਮੀਆਂ ਮੀਰ ਜੀ ਕਹਿ ਰਹੇ ਨੇ ਕਿ ਮੈਂ ਵਕਤ ਦੇ ਹਾਕਮ ਦੀ ਇੱਟ ਨਾਲ ਇੱਟ ਖੜਕਾ ਸਕਦਾ, ਕਿ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਦਿਵ ਸ਼ਕਤੀ ਨਹੀਂ ਹੈ, ਹੈ ਲੇਕਿਨ ਉਸ ਦੇ ਨਾਲ ਫਿਰ ਕਰਾਮਾਤ ਹੋ ਜਾਣੀ ਸੀ। ਅਤੇ ਮੈਂ ਬੇਨਤੀ ਪਹਿਲਾਂ ਹੀ ਕਰ ਰਿਹਾ ਕਿ ਨਾਨਕ ਸਾਹ ਕਰਮਾਤ ਸਾਹਿਬ ਤੁੱਠੇ ਜੇ ਮਿਲੇ, ਹੋਰ ਕੋਈ ਕਰਾਮਾਤ ਦੇ ਉੱਤੇ ਗੁਰਸਿੱਖ ਜਾਂ ਗੁਰਸਿਧਾਂਤ ਵਿਸ਼ਵਾਸ ਨਹੀਂ ਕਰਦਾ। ਕਬੀਰ ਮਾਣ ਹੁੰਦਿਆਂ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦਾ ਆਪ ਗਿਣਾਏ। ਅਣਹੋਂਦਾ ਜਿਸ ਵਕਤ ਕੁਝ ਵੀ ਦੇਣ ਦੀ ਨਾ ਹੋਵੇ, ਉਸ ਵਕਤ ਵੀ ਕੁਝ ਦੇਣ ਦੀ ਸ਼ਕਤੀ ਹੋਵੇ, ਕੋਲ ਕੁਝ ਵੀ ਨਹੀਂ, ਪੱਲੇ ਕੁਝ ਵੀ ਨਹੀਂ, ਪਰ ਦੇਣ ਦੀ ਸ਼ਕਤੀ ਹੋਵੇ, ਯਾਨੀ ਕਿ ਦੇਣ ਦੇ ਲਈ ਫਿਰ ਵੀ ਮਨ ਹੋਵੇ, ਐਸਾ ਕੋਈ ਭਗਤ ਸਦਾਏ, ਬਾਬਾ ਕਬੀਰ ਕਹਿੰਦੇ ਨੇ ਐਸਾ ਕੋਈ ਭਗਤ, ਮਾਣ ਵੀ ਮਾਣ ਹੋਵੇ ਫਿਰ ਵੀ ਨਿਮਾਣਾ ਹੋਵੇ, ਤਾਣ ਹੋਵੇ ਫਿਰ ਵੀ ਨਿਤਾਣਾ ਹੋਵੇ, ਅਣਹੋਂਦਾ ਕੁਝ ਵੀ ਨਾ ਹੋਵੇ ਲੇਕਿਨ ਫਿਰ ਵੀ ਦੇਣ ਦੇ ਲਈ ਇੱਕ ਪ੍ਰਕਿਰਿਆ ਹੋਵੇ, ਫਿਰ ਵੀ ਦੇਣ ਦੀ ਜਾਂਚ ਹੋਵੇ, ਐਸਾ ਕੋਈ ਭਗਤ ਸਦਾਏ, ਐਸਾ ਕੋਈ ਭਗਤ। ਔਰ ਐਸੇ ਭਗਤ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਬਤ ਫਿਰ ਪੱਟ ਮਥੁਰਾ ਜੀ ਕੀ ਕਹਿੰਦੇ ਨੇ, ਕਹਿੰਦੇ ਨੇ ਕਿ ਜਿਸ ਵਕਤ ਗੁਰੂ ਰਾਮਦਾਸ ਪਿਤਾ ਜੀ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਗਏ, ਦੇਵਪੁਰੀ ਮੇ ਗਏ ਆਪ ਪਰਮੇਸ਼ੁਰ ਪਾਇਓ, ਹਰ ਸਿੰਘਾਸਣ ਦਿਓ ਸਿਰ ਗੁਰ ਤੈ ਬੈਠਾਇਓ, ਸਹਸਤ੍ਰ ਕੀ ਉਹ ਸਿਰ ਦੇਵ ਕੋ ਜਿਸ ਜੈ ਜੈ ਜੰਪੇ, ਅਸੁਰ ਗਏ ਤੋਂ ਭਾਗ ਪਾਪ ਤਿਨ ਪੀਤਰ ਕੰਪੇ। ਕਹਿੰਦੇ ਕਿ ਜਿਸ ਵਕਤ ਗੁਰੂ ਰਾਮਦਾਸ ਮਹਾਰਾਜ ਜੀ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਗਏ, ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਂਦੇ ਹੀ ਪਰਮਾਤਮਾ ਨੇ, ਅਕਾਲ ਪੁਰਖ ਨੇ ਖੁਦ ਆਪਣਾ ਸਿੰਘਾਸਨ ਛੱਡ ਦਿੱਤਾ, ਔਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿੰਘਾਸਨ ਦੇ ਉੱਤੇ ਬੈਠਣ ਦੇ ਲਈ ਕਿਹਾ, ਦੇਵਪੁਰੀ ਮੇ ਗਏ ਆਪ ਪਰਮੇਸ਼ੁਰ ਪਾਇਓ, ਹਰ ਸਿੰਘਾਸਨ ਦਿਓ, ਹਰੀ ਨੇ ਆਪਣਾ ਸਿੰਘਾਸਨ ਦੇ ਦਿੱਤਾ, ਸ੍ਰੀ ਗੁਰੂ ਤੇ ਬੈਠਾਇਓ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਸ ਦੇ ਉੱਤੇ ਬਿਠਾ ਦਿੱਤਾ ਗਿਆ। ਸਹਸਤ੍ਰ ਕੀ ਉਹ ਸੁਰਦੇਵ ਕੋ ਜਿਸ ਜੈ ਜੈ ਜੰਪੇ, ਉੱਥੇ ਜਿੰਨੇ ਵੀ ਸੁਰ ਖੜੇ ਸਨ ਨਾ, ਜਿਹੜੇ ਦੇਵਤੇ ਖੜੇ ਸਨ, ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੈ ਜੈਕਾਰ ਕੀਤੀ, ਲੇਕਿਨ ਅਸੁਰ ਗਏ ਤੋਂ ਭਾਗ ਪਾਪ ਤਿੰਨ ਪੀਤਰ ਕੰਪੇ, ਜਿੰਨੇ ਅਸੁਰ ਖੜੇ ਸਨ, ਰਾਕਸ਼ਸ ਖੜੇ ਸਨ, ਉੱਥੋਂ ਭੱਜਣੇ ਸ਼ੁਰੂ ਹੋ ਗਏ, ਕਿਉਂਕਿ ਉਹਨਾਂ ਦੇ ਅੰਦਰ ਗੁਰੂ ਰਾਮਦਾਸ ਜੀ ਦੇ ਉਸ ਆਇਨੀ ਨੂੰ ਦੇਖ ਕੇ ਆਪਣੇ ਪਾਪ ਕੰਬਣੇ ਸ਼ੁਰੂ ਹੋ ਗਏ। ਲੇਕਿਨ ਜਿਸ ਵਕਤ ਕਿਸੇ ਮਨੁੱਖ ਦੇ ਕੋਲ ਆ ਛੋਟੀ ਮੋਟੀ ਵੀ ਕੁਰਸੀ ਆ ਜਾਏ ਨਾ, ਤੋਂ ਅਪਮਾਨੀ ਹੋ ਜਾਂਦਾ, ਘਮੰਡੀ ਹੋ ਜਾਂਦਾ। ਅਤੇ ਜਿਸ ਵਕਤ ਹਰੀ ਦੇ ਸਿੰਘਾਸਣ ਉੱਤੇ ਬੈਠ ਜਾਵੇ ਕੋਈ, ਅਤੇ ਉਸ ਵਕਤ ਜਦੋਂ ਪਾਪੀ ਅਸੁਰ ਭੱਜਣੇ ਸ਼ੁਰੂ ਹੋਏ, ਸਤਿਗੁਰ ਨੇ ਉਹਨਾਂ ਭੱਜਦਿਆਂ ਹੋਇਆਂ ਨੂੰ ਰੋਕ ਲਿਆ। ਅਸੁਰ ਗਏ ਤੋਂ ਪਾਗ ਪਾਪ ਤਿੰਨ ਭੀਤਰ ਕੰਪੇ, ਕਾਟੇ ਸੁ ਪਾਪ ਤਿੰਨ ਨਰਹੋਂ ਕੇ, ਗੁਰੂ ਰਾਮਦਾਸ ਜਿਨ ਪਾਇਓ, ਉਹਨਾਂ ਸਾਰੇ ਨਰਹਾਂ ਦੇ ਜਿੰਨੇ ਵੀ ਉੱਥੇ ਖੜ੍ਹੇ ਸਨ ਰਾਕਸ਼ਸ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰਿਆਂ ਦੇ ਪਾਪ ਸਾਰਿਆਂ ਦੇ ਗੁਨਾਹ ਕੱਟ ਦਿੱਤੇ। ਕਾਟੇ ਸੁ ਪਾਪ ਤਿੰਨ ਨਰਹੋਂ ਕੇ ਗੁਰੂ ਰਾਮਦਾਸ ਜੀ ਨੇ ਪਾਇਓ, ਛਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਇਓ। ਪ੍ਰਿਥਵੀ ਦੇ ਉੱਤੇ ਜਿਹੜਾ ਛਤਰ ਸਿੰਘਾਸਨ ਸੀ ਉਹ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਦੇ ਆਏ, ਔਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉਸ ਸਿੰਘਾਸਨ ਨੂੰ ਸੰਭਾਲ ਕੇ ਰੱਖਿਆ, ਕਿਉਂਕਿ ਇੱਕ ਪ੍ਰੀਖਿਆ ਹੈ। ਪ੍ਰੀਖਿਆ ਉਸ ਵਕਤ ਹੋਈ ਜਿਸ ਵਕਤ ਸਹਾਰੀ ਮਲ ਜੀ ਦੇ ਬੇਟੇ ਦਾ ਵਿਆਹ ਹੈ, ਔਰ ਸਤਿਗੁਰੂ ਜੀ ਪਹਿਲਾਂ ਪ੍ਰਿਥਵੀ ਜੀ ਨੂੰ ਕਹਿ ਰਹੇ ਨੇ, ਫਿਰ ਮਹਾਂਦੇਵ ਜੀ ਨੂੰ ਕਹਿ ਰਹੇ ਨੇ ਕਿ ਜਾਓ ਵਿਆਹ 'ਤੇ ਚਲੇ ਜਾਓ, ਔਰ ਬਹਾਨਾ ਬਣਾਇਆ ਜਾ ਰਿਹਾ ਕਿ ਗਰਮੀ ਬਹੁਤ ਹੈ, ਤਪਤ ਬਹੁਤ ਹੈ। ਔਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਇਹ ਸੋਚ ਰਹੇ ਨੇ, ਦੇਖ ਰਹੇ ਨੇ ਕਿ ਜਿਹੜੇ ਇਸ ਦੁਨਿਆਵੀ ਜੂਨ ਮਹੀਨੇ ਦੀ ਜੁਲਾਈ ਮਹੀਨੇ ਦੀ ਤਪਤ ਨੂੰ ਗਰਮੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਉਹ ਤੱਤੀ ਤਵੀ 'ਤੇ ਕੀ ਬੈਠ ਸਕਣਗੇ, ਉਹ ਵਕਤ ਦੀ ਇਸ ਜ਼ੁਲਮੀ ਅੱਗ ਨੂੰ ਕੀ ਬਰਦਾਸ਼ਤ ਕਰ ਸਕਣਗੇ। ਔਰ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੁਕਮ ਹੋਇਆ ਗੁਰਪਿਤਾ ਦਾ ਹੁਕਮ ਸਿਰ ਮੱਥੇ 'ਤੇ, ਕਿਉਂਕਿ ਇਹੋ ਹੀ ਹੈ ਗੁਰਸਿੱਖ ਦਾ ਕਰਮ, ਇਹੋ ਹੀ ਹੈ ਗੁਰਸਿੱਖ ਦਾ ਫਰਜ਼ ਕਿ ਗੁਰਪਿਤਾ ਦਾ ਜਾਂ ਗੁਰੂ ਦਾ ਹੁਕਮ ਜਿਸ ਵਕਤ ਹੋਵੇ, ਗੁਰੂ ਉਸ ਹੁਕਮ ਦੇ, ਗੁਰਸਿੱਖ ਉਸ ਆਪਣੇ ਗੁਰੂ ਦੇ ਹੁਕਮ ਨੂੰ ਬਜ਼ਾ ਫਰਮਾਉਣ ਦੇ ਲਈ ਕੇਵਲ ਝੁਕੇਗਾ, ਕੇਵਲ ਹਾਂ ਕਰੇਗਾ, ਔਰ ਇਹੋ ਹੀ ਹੈ ਗੁਰਸਿੱਖ ਦਾ ਉਹ ਧਰਮ ਦਾ ਚੱਲਣਾ। ਉਸ ਕਸਵੱਟੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਖਰੇ ਉਤਰੇ ਹਰ ਸਿੰਘਾਸਣ, ਔਰ ਪ੍ਰਿਥਵੀ ਦੇ ਉੱਤੇ ਜਿਹੜਾ ਸਿੰਘਾਸਣ ਸੀ, ਜਿਵੇਂ ਭੱਟ ਜੀ ਨੇ ਕਿਹਾ ਛਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਏ, ਗੁਰੂ ਅਰਜਨ ਦੇਵ ਜੀ ਨੂੰ ਉਹ ਸਿੰਘਾਸਣ ਦੇ ਆਏ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਿੰਘਾਸਣ ਦੀ ਸਾਖ ਉਸ ਅਕਾਲ ਪੁਰਖ ਦੇ ਹੁਕਮ ਨੂੰ ਮੰਨ ਕੇ ਨਿਭਾਈ, ਕਿਉਂਕਿ ਗੁਰੂ ਪਿਤਾ ਦਾ ਹੁਕਮ ਮੰਨਿਆ ਔਰ ਫਿਰ ਅਕਾਲ ਪੁਰਖ ਦਾ ਹੁਕਮ। ਹੁਣ ਅਕਾਲ ਪੁਰਖ ਦਾ ਹੁਕਮ ਮੰਨਣ ਦੀ ਜਾਂਚ ਕਿਵੇਂ? ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪ੍ਰਿਥਵੀ ਚੰਦ ਜਿਹੜੇ ਸਤਿਗੁਰੂ ਜੀ ਦੇ ਆਪ ਵੱਡੇ ਭਰਾ ਨੇ, ਉਹਨਾਂ ਨੇ ਸੁਲਹੀ ਖਾਨ ਦੇ ਇੱਕ ਵਿਅਕਤੀ ਨੂੰ ਸਤਿਗੁਰੂ ਜੀ ਨੂੰ ਕਤਲ ਕਰਨ ਦੇ ਲਈ 10,000 ਰੁਪਏ ਦੀ ਸੁਪਾਰੀ ਦਿੱਤੀ ਹੈ, ਔਰ ਸੁਲਹੀ ਖਾਂ ਉਸ ਵਕਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਤਲ ਕਰਨ ਦੇ ਲਈ ਚੱਲ ਪਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਤਸ਼ਾਹ ਦੀ ਆਪਣੀ ਪਾਵਨ ਬਾਣੀ ਹੈ ਕਿ ਜਿਸ ਵਕਤ ਪਤਾ ਲੱਗਿਆ ਗੁਰਸਿੱਖਾਂ ਨੂੰ ਕਿ ਸੁਲਹੀ ਖਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਿਥਵੀ ਜੀ ਦੇ ਕੋਲੋਂ ਸਵਾਰੀ ਲੈ ਕੇ ਕਤਲ ਕਰਨ ਦੇ ਲਈ ਤੁਰ ਪਿਆ ਹੈ, ਤਾਂ ਉਸ ਵਕਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਿੱਖ ਇੱਕ ਮਤਾ ਪੁਕਾ ਕੇ ਲਿਆਏ ਨੇ। ਪਾਤਸ਼ਾਹ ਕਹਿਣ ਲੱਗੇ, ਕੀ ਮਤਾ ਤੁਹਾਡਾ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਕਰ ਹੈ, ਪ੍ਰਥਮੇ ਮਤਾ ਜੀ ਪੱਤਰੀ ਚਲਾਵੋ। ਪਹਿਲਾ ਮਤਾ ਕਿ ਪੱਤਰੀ ਚਲਾਓ, ਭਾਵ ਕੋਈ ਸਰਕਾਰੀ ਦਰਬਾਰ ਦੇ ਵਿੱਚ ਕੋਈ FIR ਦਰਜ ਕਰਾਓ, ਜਾਂ ਥਾਣੇ ਵਿੱਚ ਕੋਈ ਰਿਪੋਰਟ ਕਰਾਓ, ਜਾਂ ਕੁਛ ਐਸੀ ਕੁਛ ਗੱਲ ਉਹਨਾਂ ਨੂੰ ਪਹਿਲਾਂ ਦੱਸ ਦਿਓ ਸਰਕਾਰੀ ਦਰਬਾਰ ਦੇ ਵਿੱਚ, ਕਿਉਂਕਿ ਸਾਨੂੰ ਪਤਾ ਤਾਂ ਲੱਗ ਹੀ ਗਈ ਹੈ ਕਿ ਪ੍ਰਿਥਵੀ ਚੰਦ ਜੀ ਨੇ ਸੁਪਾਰੀ ਦਿੱਤੀ ਹੈ। ਪ੍ਰਥਮੇ ਮਤਾ ਜੀ ਪੱਤਰੀ ਚਲਾਵੋ, ਦੁਤੀਏ ਮਤਾ ਦੋ ਮਾਣਸ ਪਹੁੰਚਾਵੋ। ਜੇ ਨਹੀਂ ਪੱਤਰੀ ਚਲਾਉਣ ਦੀ ਗੱਲ ਕਰਦੇ ਤਾਂ ਦੋ ਮਾਣਸ, ਭਾਵ ਭਾਈ ਸਾਹਿਬ ਭਾਈ ਸਤਿਕਾਰਯੋਗ ਬਾਬਾ ਬੁੱਢਾ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜੋ। ਪ੍ਰਥਮੇ ਮਤਾ ਜੀ ਪੱਤਰੀ ਚਲਾਵੋ, ਦੁਤੀਏ ਮਤਾ ਦੋ ਮਾਣਸ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਤੀਸਰਾ ਮਤਾ ਇਹ ਹੈ ਕਿ ਕੋਈ ਉਪਾਅ ਕਰੋ, ਭਾਵ ਕੋਈ ਵਾੜ ਲਗਾ ਦਿੰਦੇ ਹਾਂ, ਜਾਂ ਬਾਹਰ ਕੁਛ ਬੰਦੇ ਖੜੇ ਕਰ ਦਿੰਦੇ ਹਾਂ ਹਥਿਆਰ ਦੇ ਕੇ, ਜਾਂ ਕਿਸੇ ਕਿਸਮ ਦਾ ਹੋਰ ਉਪਾਅ ਕਰੀਏ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕੋਈ ਹੋਰ ਵੀ ਮਤਾ ਕੀਤਾ ਜੀ? ਪਾਤਸ਼ਾਹ ਨੇ 3 ਮਤੇ ਕੀਤੇ ਨੇ, ਇਹਨਾਂ ਵਿੱਚੋਂ ਕੋਈ ਇੱਕ ਸਵੀਕਾਰ ਕਰੋ। ਸਤਿਗੁਰ ਕਹਿਣ ਲੱਗੇ, ਫਿਰ ਇੱਕ ਮੇਰਾ ਮਤਾ ਵੀ ਸੁਣ ਲਓ। ਪ੍ਰਥਮੇ ਮਤਾ ਜੀ ਪੱਤਰੀ ਚਲਾਵੋ, ਦੁਤੀਏ ਮਤਾ ਦੋ ਮਾਣਸ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਮੈਂ ਸਭ ਕਿਛ ਛੋੜ ਪ੍ਰਭ ਤੋਂ ਜਿੱਤੇ ਆਇਆ। ਸਤਿਗੁਰੂ ਜੀ ਕਹਿਣ ਲੱਗੇ, ਮੈਂ ਸਾਰੇ ਤੁਹਾਡੇ ਉਪਾਓ ਛੱਡ ਕੇ ਇੱਕ ਅਕਾਲ ਪੁਰਖ ਨੂੰ ਧਿਆ ਲਿਆ, ਔਰ ਜਿਸ ਨੇ ਇੱਕ ਅਕਾਲ ਪੁਰਖ ਨੂੰ ਧਿਆਉਣ ਦਾ ਮਤਾ ਆਪਣੇ ਮਨ 'ਚ ਪਕਾ ਲਿਆ, ਉਸ ਨੇ ਅਕਾਲ ਪੁਰਖ ਨੂੰ ਧਿਆਉਣ ਦੇ ਲਈ ਉਸਦਾ ਹਰ ਹੁਕਮ ਬਜਾ ਫਰਮਾ ਲਿਆ। ਇਸ ਕਰਕੇ ਮੌਤ ਉਹੀ ਦੇਗਾ ਜਿਹੜਾ ਜ਼ਿੰਦਗੀ ਦੇਣ ਵਾਲਾ ਹੈ, ਇਸ ਕਰਕੇ ਕਿਸੇ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਬਾਬਾ ਨਾਮਦੇਵ ਜੀ ਕਹਿੰਦੇ ਨੇ, ਦੇਹ ਲੇਹ ਏਕ ਤੋਂ ਦਿਗਰ ਕੋ ਨਹੀਂ, ਦੂਸਰਾ ਕੋਈ ਨਹੀਂ, ਦੇਣ ਔਰ ਲੈਣ ਵਾਲਾ ਕੇਵਲ ਇੱਕੋ ਹੀ ਹੈ, ਇਸ ਕਰਕੇ ਦੂਸਰਾ ਕੋਈ ਹੈ ਨਹੀਂ, ਮੈਂ ਦੂਸਰੇ ਕਿਸੇ ਕੋਲ ਡਰਾਂ ਵੀ ਕਿਉਂ? ਇੱਕ ਅਕਾਲ ਪੁਰਖ ਜਿਹੜਾ ਦੇਣ ਔਰ ਲੈਣ ਵਾਲਾ, ਮੈਂ ਉਸ ਪਾਸੋਂ ਹੀ ਕਿਉਂ ਨਾ ਡਰਾਂ? ਜਿਹੜੇ ਉਸ ਦਾ ਡਰ ਕਬੂਲ ਕਰ ਲਿਆ, ਉਸ ਨੂੰ ਫਿਰ ਕਿਸੇ ਹੋਰ ਦਾ ਡਰ ਰਿਹਾ ਵੀ ਨਾ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੋਈ ਹੋਰ ਉਪਾਅ ਨਹੀਂ ਕੀਤਾ, ਇੱਕ ਸੱਚ ਦਾ ਰਾਹ ਅਖਤਿਆਰ ਕੀਤਾ। ਹੁਣ ਅਸਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਕੀ ਹੈ? ਅਸਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਜੋ ਕਾਰਨ ਲਿਖਿਆ ਹੈ, ਉਹ ਟਰਾਂਸਫਰਮੇਸ਼ਨ ਆਫ ਸਿੱਖੀਜ਼ਮ ਦੇ ਵਿੱਚ ਗੋਕਲ ਚੰਦ ਜੀ ਨਾਰੰਗ ਨੇ ਲਿਖਿਆ। ਜਿੰਨੇ ਵੀ ਬਾਕੀ ਦੇ ਕਾਰਨ ਨੇ, ਉਹ ਸਾਰੇ ਫੌਰੀ ਕਾਰਨ ਨੇ, ਉਹ ਬਹਾਨਾ ਨੇ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਦਾ ਅਸਲ ਕਾਰਨ ਕੀ ਹੈ? ਗੋਕਲ ਚੰਦ ਨਾਰੰਗ ਲਿਖਦੇ ਨੇ, ਟਰਾਂਸਫਰਮੇਸ਼ਨ ਆਫ ਸਿੱਖੀਜ਼ਮ ਦੇ ਵਿੱਚ, ਹਿਜ਼ ਪੰਪ ਐਂਡ ਸਪਲੈਂਡਰ ਲਾਈਕ ਦੈਟ ਆਫ ਕਿੰਗਸ ਐਂਡ ਹਿਜ਼ ਅਥਾਰਟੀ ਆਫ ਦ ਸਿੱਖਸ ਕ੍ਰੀਏਟਿਡ ਸਟੇਟ ਵਿਦ ਇਨ ਦ ਸਟੇਟ, ਆਲ ਦਿਸ ਵਾਜ ਬਾਊਂਡ ਟੂ ਪ੍ਰੈਜੂਡਿਸ ਦ ਮੁਸਲਿਮਸ ਐਂਡ ਅਰਾਊਸ ਦੇਅਰ ਐਂਟਾਗਨਿਜ਼ਮ। ਕਹਿੰਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਿੱਖਾਂ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਕਿਹਾ ਜਾਣਾ, ਕਿਉਂਕਿ ਉਸ ਵਕਤ ਪਾਤਸ਼ਾਹ ਅਖਵਾਏ ਜਾਂਦੇ ਸਨ ਕੇਵਲ ਵਕਤ ਦੇ ਰਾਜੇ, ਵਕਤ ਦੇ ਹਾਕਮ। ਵਕਤ ਦੇ ਹਾਕਮ ਨੂੰ ਇਸ ਗੱਲ ਦਾ ਸਾੜਾ ਕਿ ਇਹ ਕਿਹੜੇ ਰਾਜ ਦੇ ਰਾਜੇ ਨੇ ਜੋ ਸਿੱਖ ਇਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਸਿੱਖਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਨੇ ਔਰ ਸਿੱਖ ਇਹਨਾਂ ਦਾ ਹੁਕਮ ਵਜਾ ਫਰਮਾਉਂਦੇ ਨੇ, ਦੌੜ ਕੇ ਜਾਂਦੇ ਨੇ। ਹਿਜ ਪੰਪ ਐਂਡ ਸਪਲੈਂਡਰ ਲਾਈਕ ਦੈਟ ਆਫ ਕਿੰਗਸ, ਉਹਨਾਂ ਦਾ ਸ਼ਾਹੀ ਠਾਠ ਬਾਠ ਇੱਕ ਰਾਜੇ ਦੇ ਬਰਾਬਰ ਸੀ। ਐਂਡ ਹਿਜ ਅਥਾਰਟੀ ਓਵਰ ਦਾ ਸਿੱਖਸ, ਉਹਨਾਂ ਦੀ ਸਿੱਖਾਂ ਉੱਪਰ ਅਥਾਰਟੀ, ਕ੍ਰੀਏਟਿਡ ਸਟੇਟ ਵਿਦ ਇਨ ਦਾ ਸਟੇਟ, ਓਲ ਦਿਸ ਵਾਸ ਬਾਊਂਡ ਟੂ ਪ੍ਰੈਜੁਡਿਸ ਦਾ ਮੁਸਲਿਮਸ ਐਂਡ ਅਰਾਊਸ ਦੇ ਰੈਂਟਗਨੀਜ਼ਨ। ਇਹ ਸਾਰੀਆਂ ਗੱਲਾਂ ਉਹਨਾਂ ਦੀ ਸ਼ਤਰਤਾ ਨੂੰ ਭੜਕਾਉਣ ਦੇ ਕਾਬਲ ਹੋਈਆਂ। ਜਿਵੇਂ ਮੈਂ ਬੇਨਤੀ ਕੀਤੀ ਸੀ ਕਿ ਸ਼ੇਖ ਸਾਦੀ ਕਹਿੰਦੇ ਨੇ ਕਿ ਇੱਕ ਜੰਗਲ ਦੇ ਵਿੱਚ ਦੂਸਰਾ ਸ਼ੇਰ ਨਹੀਂ, ਇੱਕ ਰਾਜ ਦੇ ਵਿੱਚ ਦੂਸਰਾ ਰਾਜਾ ਨਹੀਂ, ਇੱਕ ਮਿਆਨ ਦੇ ਵਿੱਚ ਦੂਸਰੀ ਤਲਵਾਰ ਨਹੀਂ, ਇੱਕ ਫਕੀਰ ਦੀ ਕੁੱਟੀ ਵਿੱਚ ਉਹਦੇ ਵਰਗੇ ਅਨੇਕਾਂ ਫਕੀਰ। ਆਖਰ ਉਸ ਵਕਤ ਦੇ ਵਕਤ ਦੇ ਹਾਕਮ ਨੂੰ ਪਤਾ ਲੱਗ ਗਿਆ ਸੀ ਕਿ ਇਹ ਜਿਹੜੀ ਲਹਿਰ ਉੱਠੀ ਹੈ, ਇਹ ਲਹਿਰ ਸਭ ਕੁਛ ਹੀ ਮੇਰਾ ਸਮਾਪਤ ਕਰ ਦੇਵੇਗੀ। ਜੋ ਕੂੜ ਦਾ ਮੈਂ ਪ੍ਰਚਾਰ ਕਰ ਰਿਹਾ, ਜੋ ਕੂੜ ਦਾ ਮੈਂ ਪਾਸਾਰ ਕਰ ਰਿਹਾ, ਸਭ ਕੁਛ ਖਤਮ ਹੋ ਜਾਏਗਾ, ਕਿਉਂਕਿ ਇਸ ਦੇ ਵਿੱਚ ਹੀ ਸਭ ਕੁਛ ਹੈ। ਕਿਉਂਕਿ ਸੱਚ ਦੀ ਬਿਨਾਹ ਦੇ ਉੱਤੇ ਸੱਚ ਦਾ ਧਰਮ ਹੀ ਉਹੀ ਹੈ ਜਿੱਥੇ ਇੱਕ ਅਕਾਲ ਪੁਰਖ ਦੀ ਆਰਾਧਨਾ ਹੋਵੇ ਔਰ ਇੱਕ ਅਕਾਲ ਪੁਰਖ ਦੇ ਹੁਕਮ ਨੂੰ ਮੰਨ ਲੈਣ ਦੀ ਮਨੁੱਖ ਦੀ ਆਪਣੀ ਮਨ ਕਰਕੇ ਪ੍ਰਵਿਰਤੀ ਹੋਵੇ, ਅਨਯਥਾ ਬਾਕੀ ਸਭ ਕੁਛ ਪਾਖੰਡ ਹੈ। ਉਸ ਰਾਹ ਨੂੰ ਸਿਰਫ ਸੱਚ ਦਾ ਰਾਹ ਨਹੀਂ, ਸਿਰਫ ਪ੍ਰੀਤ ਪਿਆਰ ਦਾ ਰਾਹ ਕਿਹਾ ਜਾਂਦਾ ਹੈ, ਔਰ ਇਹੋ ਹੀ ਹੈ ਮਨੁੱਖਤਾ ਦਾ ਉਹ ਅਸਲ ਧਰਮ ਜਿਸ ਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਸ ਥਾਲ ਨੂੰ ਸਾਡੇ ਸਾਹਮਣੇ ਤਿਆਰ ਕਰਕੇ ਰੱਖ ਕੇ ਇੱਕ ਪਾਸਾਰ ਕੀਤਾ ਹੈ। ਔਰ CH ਲੋਨੀਅਨ ਅਮੈਰੀਕਾ ਦੇ ਇੱਕ ਪਾਦਰੀ ਜਿਸ ਨੇ ਬੜੀ ਕਮਾਲ ਦੀ ਗੱਲ ਕਹੀ, ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਮਹਾਨ ਹੈ, ਕਿਉਂਕਿ 16 May 1606 ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਰਾਵੀ ਦੇ ਦਰਿਆ ਕਿਨਾਰੇ ਲਿਆਂਦਾ ਗਿਆ ਔਰ ਉੱਥੇ ਪਾਤਸ਼ਾਹ ਜੀ ਦੇ ਪਾਵਨ ਸਰੀਰ ਨੂੰ ਰੋੜ ਦਿੱਤਾ ਗਿਆ। ਇੱਥੇ ਮੈਂ ਇੱਕ ਗੱਲ ਹੋਰ ਕਰਨੀ ਚਾਹਾਂਗਾ ਕਿ ਸਤਿਗੁਰੂ ਜੀ ਨੂੰ ਜਿਹੜੀ ਸਜ਼ਾ ਦਿੱਤੀ ਗਈ ਉਹ ਯਾਸਾ ਨਾਮ ਦੀ ਸਜ਼ਾ ਹੈ, ਯਾਸਾ ਵਾਰਾਸਾਨੰਦ। ਅਗਰ ਪਰਸ਼ੀਅਨ ਡਿਕਸ਼ਨਰੀ ਦੇ ਵਿੱਚ ਇਸ ਦਾ ਅਰਥ ਦੇਖਿਆ ਜਾਵੇ ਤਾਂ ਇਸ ਦਾ ਅਰਥ 3 ਪੇਜ ਦੇ ਵਿੱਚ ਤੁਹਾਨੂੰ ਮਿਲੇਗਾ, ਯਾਸਾ ਵਾਰਾਸਾਨੰਦ। ਹੁਣ ਇਸ ਯਾਸਾ ਵਾਰਾਸਾਨੰਦ ਦੇ ਵਿੱਚ ਸਜ਼ਾ ਦਾ ਅਸਲ ਮਤਲਬ ਕੀ ਹੈ, ਕਿਉਂਕਿ ਸਰ ਥੋਮਸ ਰਾਓ ਨੇ ਜਿਹੜਾ ਕਿ 1605 ਦੇ ਵਿੱਚ ਸਫੀਰ ਸੀ ਮੁਸਲਮਾਨਾਂ ਦੇ ਰਾਜ ਦੇ ਵਿੱਚ, ਉਸ ਨੇ ਕਾਫੀ ਸਜ਼ਾਵਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਇਹ ਵੀ ਜ਼ਿਕਰ ਕੀਤਾ ਕਿ ਵਜ਼ੀਰਾਂ ਨੂੰ ਕਿਸ ਤਰ੍ਹਾਂ ਸਜ਼ਾ ਦਿਆ ਕਰਦਾ ਸੀ। ਖੈਰ ਇੱਕ ਬਹੁਤ ਲੰਬਾ ਇੱਕ ਵਿਸ਼ਾ ਹੋ ਜਾਏਗਾ, ਇਸ ਕਰਕੇ ਮੈਂ ਸ਼ਾਰਟ ਦੇ ਵਿੱਚ ਆਪਣੀ ਗੱਲ ਕਰਾਂ ਕਿ ਯਾਸਾ ਵਾਰਾਸਾਨੰਦ ਨਾਮ ਦੀ ਇਸ ਸਜ਼ਾ ਦੇ ਵਿੱਚ ਜਿਹੜੀ ਸਭ ਤੋਂ ਵੱਧ ਗੱਲ ਦੇਖਣ ਵਾਲੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਕੈਦੀ ਦੇ ਉੱਤੇ ਇੰਨਾ ਜ਼ੁਲਮ ਕਰੋ, ਇਸ ਹੱਦ ਤੱਕ ਜ਼ੁਲਮ ਕਰੋ ਕਿ ਜ਼ੁਲਮ ਸਹਿੰਦਿਆਂ ਸਹਿੰਦਿਆਂ ਉਹ ਮਰ ਤਾਂ ਜਾਵੇ ਲੇਕਿਨ ਉਸ ਦੇ ਜਿਸਮ ਦੇ ਵਿੱਚੋਂ ਖੂਨ ਦੀ ਇੱਕ ਲਹੂ ਨਹੀਂ ਡਿੱਗਣੀ ਚਾਹੀਦੀ। ਔਰ ਇਹ ਯਾਸਾ ਦੀ ਸਜ਼ਾ 3 ਹੋਰ ਵਿਅਕਤੀਆਂ ਨੂੰ ਦਿੱਤੀ ਗਈ ਸੀ ਗੁਰੂ ਅਰਜਨ ਦੇਵ ਜੀ ਤੋਂ ਇਲਾਵਾ, ਇੱਕ ਹਸਨ ਬੇਗ ਨੂੰ, ਇੱਕ ਅਬਦੁਲ ਰਹੀਮ ਨੂੰ ਔਰ ਇੱਕ ਖੁਸਰੋ ਨੂੰ। ਹੁਣ ਹਸਨ ਬੇਗ ਔਰ ਅਬਦੁਲ ਰਹੀਮ ਉਹ ਦੋ ਵਿਅਕਤੀ ਸਨ ਜਿਹੜੇ ਕਿ ਖੁਸਰੋ ਦੇ ਨਾਲ ਬਗਾਵਤ ਵਕਤ ਸ਼ਾਮਿਲ ਸਨ। ਹਸਨ ਬੇਗ ਔਰ ਅਬਦੁਲ ਰਹੀਮ ਇਹਨਾਂ ਦੋਨਾਂ ਦੇ ਜਿਸਮਾਂ ਨੂੰ ਕਰਮਵਾਰ ਬੈਲ ਔਰ ਗਧੇ ਦੇ ਚਮੜੇ ਦੇ ਵਿੱਚ ਪਰੋ ਦਿੱਤਾ ਗਿਆ ਸੀ ਔਰ ਦੋਨੋਂ ਹੀ ਰਾਤ ਪਰ ਦਮ ਤੋੜ ਗਏ ਸਨ, ਇੱਕ ਰਾਤ ਬਰਦਾਸ਼ਤ ਨਹੀਂ ਸਨ ਕਰ ਸਕੇ। ਹੁਣ ਇਹਦੇ ਵਿੱਚ ਇਹ ਹੁੰਦਾ ਕਿ ਸਰ ਥੋਮਸ ਰਾਓ ਕਹਿੰਦਾ ਕਿ ਉਹ ਬਾਕੀ ਦੀਆਂ ਜਿੰਨੀਆਂ ਵੀ ਸਜ਼ਾਵਾਂ ਲੋਕਾਂ ਨੂੰ ਦਿੰਦਾ ਸੀ ਨਾ ਵਕਤ ਦਾ ਹਾਕਮ ਜਹਾਂਗੀਰ, ਉਹ ਸਾਰੀਆਂ ਦੀਆਂ ਸਾਰੀਆਂ ਸਜ਼ਾਵਾਂ 1 ਜਾਂ 2 ਘੰਟੇ ਤੱਕ ਚੱਲਣ ਵਾਲੀਆਂ ਹੁੰਦੀਆਂ ਸਨ ਜਾਂ 3 ਘੰਟੇ ਤੱਕ, ਲੇਕਿਨ ਯਾਸਾ ਵਾਰਾਸਾਨੰਦ ਦੀ ਸਜ਼ਾ ਇੰਨੀ ਲੰਬੀ ਹੋ ਜਾਂਦੀ ਸੀ ਕਿਉਂਕਿ ਸਰੀਰ ਦੇ ਵਿੱਚੋਂ ਖੂਨ ਦੀ ਲਹੂ ਨਹੀਂ ਨਿਕਲਣੀ, ਬੂੰਦ ਨਹੀਂ ਨਿਕਲਣੀ ਚਾਹੀਦੀ ਔਰ ਉਸ ਨੂੰ ਤੜਪਾਇਆ ਜਾਣਾ ਚਾਹੀਦਾ ਹੈ। ਹੁਣ ਯਾਸਾ ਵਾਰਾਸਾਨੰਦ ਦੀ ਸਜ਼ਾ ਦੇ ਵਿੱਚ ਹਸਨ ਬੇਗ ਔਰ ਅਬਦੁਲ ਰਹਿਮਾਨ 1-1 ਰਾਤ ਦੇ ਵਿੱਚ ਇਸ ਸਜ਼ਾ ਨੂੰ ਬਰਦਾਸ਼ਤ ਕਰ ਸਕੇ, ਲੇਕਿਨ ਸਤਿਗੁਰ ਪਾਤਸ਼ਾਹ ਜੀ ਨੇ ਸਭ ਤੋਂ ਲੰਬੀ ਇਸ ਸਜ਼ਾ ਨੂੰ ਬਰਦਾਸ਼ਤ ਕੀਤਾ, 72 ਘੰਟੇ। 72 ਘੰਟੇ ਮਨੁੱਖਤਾ ਦੀ ਤਹਿਜ਼ੀਬ ਤੋਂ ਗਿਰੇ ਹੋਏ ਤਸੀਹੇ ਦਿੱਤੇ ਜਾਣ ਤੋਂ ਬਾਅਦ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਦੇਹੀ ਨੂੰ ਰੋੜ ਦਿੱਤਾ ਗਿਆ ਰਾਵੀ ਦਰਿਆ ਦੇ ਵਿੱਚ। ਆਪ ਇੱਕ ਪ੍ਰਯੋਗ ਕਰਨਾ, ਮੇਰੇ ਕਹਿਣ ਦੇ ਉੱਤੇ ਆਪ ਇੱਕ ਬੇਜਾਨ ਤੀਲੀ ਲੈ ਲੈਣਾ, ਲੱਕੜ ਦੀ ਤੀਲੀ ਲੈ ਲੈਣਾ ਜਾਂ ਬੇਜਾਨ ਲੋਹਾ ਲੈ ਲੈਣਾ, ਜਾਂ ਆਪਣੇ ਕਈ ਜਗ੍ਹਾ 'ਤੇ ਦੇਖਿਆ ਵੀ ਹੋਵੇਗਾ, ਆਪ ਉਸ ਬੇਜਾਨ ਲੱਕੜ ਦੀ ਤੀਲੀ ਨੂੰ ਬਲਦਿਆਂ ਹੋਇਆਂ ਪਾਣੀ ਵਿੱਚ ਸੁੱਟਣਾ, ਉਹ ਵੀ ਸੀਹ ਦੀ ਆਵਾਜ਼ ਕਰੇਗੀ। ਨੋਟ ਕਰਨਾ ਇਸ ਗੱਲ ਨੂੰ, ਆਪ ਲੋਹੇ ਨੂੰ ਗਰਮ ਕਰਨਾ ਔਰ ਠੰਡੇ ਪਾਣੀ ਵਿੱਚ ਡੁਬੋ ਦੇਣਾ, ਉਹ ਵੀ ਸੀਹ ਦੀ ਆਵਾਜ਼ ਕਰੇਗਾ, ਬੇਜਾਨ ਹੈ, ਇੱਕ ਸੀਹ ਦੀ ਆਵਾਜ਼ ਨਿਕਲੇਗੀ। ਸਤਿਗੁਰਾਂ ਦੇ ਪਾਵਨ ਜਿਸਮ ਨੂੰ 72 ਘੰਟੇ ਮਨੁੱਖਤਾ ਦੀ ਤਹਿਜ਼ੀਬ ਤੋਂ ਗਿਰੇ ਹੋਏ ਤਸੀਹੇ ਦਿੱਤੇ ਜਾਣ ਤੋਂ ਬਾਅਦ ਰਾਵੀ ਨਦੀ ਦੇ ਕਿਨਾਰੇ ਸਿੱਟ ਦਿੱਤਾ ਗਿਆ। ਅਤੇ ਮੈਂ ਗੱਲ ਕਰ ਰਿਹਾ ਸੀ CH ਲੋਨੀਅਨ ਦੀ। CH ਲੋਨੀਅਨ ਕਹਿੰਦਾ ਕਿ ਪਾਤਸ਼ਾਹ ਦੀ ਸ਼ਹਾਦਤ ਬਹੁਤ ਮਹਾਨ ਹੈ, ਲਾਸਾਨੀ ਹੈ, ਇਸ ਕੁਰਬਾਨੀ ਤੋਂ ਵੱਡੀ ਹੋਰ ਕੋਈ ਕੁਰਬਾਨੀ ਹੋ ਨਹੀਂ ਸਕਦੀ, ਇਸ ਮਹਾਨ ਸ਼ਹਾਦਤ, ਕਿਉਂਕਿ ਸੱਚ ਦੇ ਉੱਤੇ ਆਧਾਰਿਤ ਸ਼ਹਾਦਤ ਹੈ ਔਰ ਇਸ ਸੱਚ ਦੇ ਉੱਤੇ ਆਧਾਰਿਤ ਸ਼ਹਾਦਤ ਨੂੰ ਦੁਨੀਆਂ ਦੇ ਵਿੱਚ ਦੁਨੀਆਂ ਦਾ ਇਤਿਹਾਸ ਲਾਸਾਨੀ ਕਰਕੇ ਲਿਖੇਗਾ, ਪਰ ਉਹ ਕਹਿੰਦਾ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਪਾਵਨ ਸ਼ਹਾਦਤ ਤੋਂ ਵੀ ਵੱਡਾ ਇੱਕ ਕੰਮ ਕੀਤਾ। ਸਤਿਗੁਰ ਮਹਾਰਾਜ ਨੇ ਪਾਵਨ ਸ਼ਹਾਦਤ ਤੋਂ ਵੱਡਾ ਐਸਾ ਕਿਹੜਾ ਕੰਮ ਕਰ ਦਿੱਤਾ? ਉਹ ਕਹਿੰਦਾ ਹੈ ਕਿ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਸ਼ਹਾਦਤ ਤੋਂ ਵੱਡਾ ਜਿਹੜਾ ਕੰਮ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸੰਪਾਦਨਾ ਕਰ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸੰਪਾਦਨਾ ਅਸਲ ਦੇ ਵਿੱਚ ਇਸ ਮਹਾਨ ਸ਼ਹਾਦਤ ਦਾ ਹੀ ਉਹ ਮੁਬਾਰਕ ਸਿੱਟਾ ਹੈ, ਜਿਸ ਮਹਾਨ ਸ਼ਹਾਦਤ ਦੇ ਬਾਬਤ ਉਹ ਅੱਗੇ ਚੱਲ ਕੇ ਲਿਖਦਾ ਹੈ। ਕਹਿੰਦਾ ਦੁਨੀਆਂ ਦੇ ਜਿੰਨੇ ਵੀ ਬਾਦਸ਼ਾਹ ਜਿੰਨੇ ਵੀ ਪੋਲੀਟੀਸ਼ੀਅਨਸ ਨੇ ਇਹ ਝੂਠ ਬੋਲਦੇ ਨੇ। ਉਸ ਦੇ ਵਿੱਚ ਉਹ ਇਗਜ਼ਾਮਪਲ ਦਿੰਦਾ, ਮਿਸਾਲ ਦਿੰਦਾ। ਰੋਨਲਡ ਰੀਗਨ ਅਮੈਰੀਕਾ ਦਾ ਹੋ ਚੁੱਕਾ ਰਾਸ਼ਟਰਪਤੀ, ਫਿਰ ਮਿਸਾਲ ਦਿੰਦਾ ਬੀਬੀ ਇੰਦਰਾ ਗਾਂਧੀ ਦੀ, ਹਿੰਦੁਸਤਾਨ ਦੀ ਹੋ ਚੁੱਕੀ ਪ੍ਰਧਾਨ ਮੰਤਰੀ, ਫਿਰ ਹੋਰ ਮਿਸਾਲ ਦਿੰਦਾ ਹੈ ਬ੍ਰਜਨਵ ਦੀ ਜਿਹੜਾ ਰਸ਼ੀਆ ਦਾ ਹੋ ਚੁੱਕਾ ਪ੍ਰੈਜ਼ੀਡੈਂਟ ਹੈ। ਇਹਨਾਂ ਲੋਕਾਂ ਦੀਆਂ ਮਿਸਾਲਾਂ ਦਿੰਦਿਆਂ ਹੋਇਆਂ ਮਾਰਗਰਟ ਥੈਚਰ ਦੀ ਵੀ ਮਿਸਾਲ ਦਿੰਦਾ, ਜਿਹੜੀ ਕਿ ਇੰਗਲੈਂਡ ਦੀ ਹੋ ਚੁੱਕੀ ਪ੍ਰਧਾਨ ਮੰਤਰੀ, ਕਿਉਂਕਿ ਇਹਨਾਂ ਚਾਰਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਕਿ ਅਸੀਂ ਈਸਟ ਔਰ ਵੈਸਟ ਨੂੰ ਮਿਲਾਉਣ ਦਾ ਯਤਨ ਕਰਾਂਗੇ। ਸੀ ਐਚ ਲੋਨੀਨ ਕਹਿੰਦਾ ਕਿ ਤੁਸੀਂ ਸਾਰੇ ਝੂਠ ਬੋਲਦੇ ਹੋ, ਕਿਉਂਕਿ ਤੁਸੀਂ ਪੋਲੀਟੀਸ਼ੀਅਨ ਲੋਕ ਹੋ, ਤੁਹਾਡਾ ਕੀ ਮਤਲਬ, ਤੁਸੀਂ ਤਾਂ ਝੂਠ ਬੋਲ ਕੇ ਲੁਕਾਈ ਨੂੰ ਆਪਣੇ ਪਿੱਛੇ ਲਾਉਣਾ ਹੈ। ਕਹਿੰਦਾ ਅਗਰ ਈਸਟ ਔਰ ਵੈਸਟ ਨੂੰ ਕੋਈ ਮਿਲਾ ਸਕਦਾ ਹੈ, ਅਗਰ ਈਸਟ ਔਰ ਵੈਸਟ ਨੂੰ ਮਿਲਾਉਣ ਦਾ ਕੋਈ ਪੁੱਲ ਹੈ ਤਾਂ ਉਹ ਕੇਵਲ ਅਤੇ ਕੇਵਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਤੁਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹਰ ਯੂਨੀਵਰਸਿਟੀ ਦੇ ਵਿੱਚ ਕੰਪਲਸਰੀ ਕਰ ਦਿਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਿਸ ਮਨੁੱਖ ਨੇ ਮਨ ਕਰਕੇ ਮੰਨ ਲਿਆ, ਉਸ ਮਨੁੱਖ ਦੇ ਕੋਲ ਇੱਕ ਸੱਚ ਦਾ ਰਾਹ ਆ ਜਾਏਗਾ, ਕਿਉਂਕਿ ਇਹ ਪੁੱਲ ਸਿਰਫ ਈਸਟ ਔਰ ਵੈਸਟ ਜਾਂ ਕਿਸੇ ਮਨੁੱਖਤਾ ਨੂੰ ਮਿਲਾਉਣ ਵਾਲਾ ਪੁੱਲ ਨਹੀਂ ਹੈ, ਬਲਕਿ ਇਹ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਲਾ ਉਹ ਪੁੱਲ ਹੈ। ਇਸ ਕਰਕੇ ਉਹ ਕਹਿੰਦਾ ਕਿ ਮੇਰੀ ਜਾਚੇ ਸਤਿਗੁਰਾਂ ਦੀ ਸ਼ਹਾਦਤ ਲਾਸਾਨੀ ਹੈ, ਮਹਾਨ ਹੈ, ਲੇਕਿਨ ਸ਼ਹਾਦਤ ਤੋਂ ਵੱਡਾ ਇਹ ਕੰਮ ਹੈ ਜੋ ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸੰਪਾਦਨਾ ਕਰ ਦਿੱਤੀ। ਸੋ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਦਾ ਇਹ ਪਾਵਨ ਦਿਹਾੜਾ ਜਿਹੜਾ ਸਾਰੀ ਕੌਮ ਮਨਾ ਰਹੀ ਹੈ, ਇਸ ਪਾਵਨ ਸ਼ਹਾਦਤ ਦਿਹਾੜੇ ਉੱਪਰ ਸੁਨੇਹਾ ਸਿਰਫ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਨੇ, ਸ਼ਬਦ ਗੁਰੂ ਸਾਨੂੰ ਗੁਰੂ ਦੇ ਨਾਲ ਮਿਲਦਾ ਹੈ। ਸ਼ਬਦ ਗੁਰੂ ਦੇ ਬਾਬਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਖੁਦ ਅੰਗ ਨੰਬਰ 19 ਉੱਪਰ ਇਹ ਕਿਹਾ ਗਿਆ ਕਿ ਜਬ ਲਗ ਸ਼ਬਦ ਨਾ ਭੇਦੀਏ ਕਿਉਂ ਸੋਹੇ ਗੁਰਦੁਆਰ। ਜਦੋਂ ਤੱਕ ਸ਼ਬਦ ਦਾ ਭੇਦ ਮਨੁੱਖ ਦੀ ਸਮਝ ਨਹੀਂ ਲੱਗੇਗਾ, ਉਨੀ ਦੇਰ ਤੱਕ ਗੁਰਦੁਆਰ ਆਉਣ ਦਾ ਕੋਈ ਲਾਭ ਨਹੀਂ। ਗੁਰਦੁਆਰ ਆਈਏ, ਗੁਰੂ ਕੇ ਸ਼ਬਦ ਦਾ ਭੇਦ ਲਈਏ, ਕਿਉਂਕਿ ਸ਼ਬਦ ਹੀ ਗੁਰੂ ਹੈ। ਗੁਰੂ ਕੇ ਸ਼ਬਦ ਦਾ ਭੇਦ ਹੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਲਾ ਇੱਕੋ ਇੱਕ ਪੁੱਲ ਹੈ, ਔਰ ਉਹ ਸ਼ਬਦ ਭੇਦ ਹੈ ਵਾਹਿਗੁਰੂ ਦੇ ਨਾਮ ਦਾ ਸਿਮਰਨ ਜਾਪ, ਔਰ ਉਹ ਸਿਮਰਨ ਨਾਮ ਦੀ ਜਾਚ ਧਿਆਨ ਰੂਪ ਦੇ ਵਿੱਚ, ਜਿਸ ਨੂੰ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਓਂਕਾਰ, ਇੱਕ ਪਰਮਾਤਮਾ, ਇੱਕ ਅਕਾਲ ਪੁਰਖ ਦੇ ਨਾਮ ਦੇ ਨਾਲ ਸ਼ੁਰੂ ਕੀਤਾ ਗਿਆ, ਔਰ ਇੱਕ ਅਕਾਲ ਪੁਰਖ ਦੇ ਨਾਲ ਸ਼ੁਰੂ ਹੋਈ ਗੱਲ ਆਖਰ ਇੱਕ ਅਕਾਲ ਪੁਰਖ ਦੇ ਉੱਤੇ ਹੀ ਜਾ ਕੇ ਅਪੜਦੀ ਹੈ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਇਸ ਬਾਣੀ ਦੇ ਉੱਤੇ ਆਧਾਰਿਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਉੱਪਰ ਗੱਲ ਕਰਦਿਆਂ ਆਪ ਜੀ ਦੇ ਆਸ ਪਾਸ ਅਨੇਕਾਂ ਹੀ ਪ੍ਰਕਾਰ ਦੀਆਂ ਜੋ ਭੁੱਲਾਂ ਚੁੱਕਾਂ ਗੁਸਤਾਖੀਆਂ ਹੋ ਗਈਆਂ ਨੇ, ਉਸ ਭੁੱਲਾਂ ਚੁੱਕਾਂ ਗੁਸਤਾਖੀਆਂ ਦੀ ਖਿਮਾ ਮੰਗਦਾ ਹੋਇਆ ਆਪ ਜੀ ਦਾ ਦਾਸ ਇੱਥੇ ਹੀ ਆਪ ਜੀ ਤੋਂ ਵਿਦਾ ਲੈਂਦਾ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।